ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਕੌਫ ਸਾਰਬਰ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ 'ਚ ਹੋਵੋਗੇ ਔਰ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਅਸੀਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ। ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ 19 ਮਾਘ ਸੰਮਤ 557 ਤਰੀਕ ਹੋ ਚੁੱਕੀ ਹੈ ਅਤੇ 36 ਤਰੀਕ ਨਹੀਂ 31 ਤਰੀਕ ਹੋਈ ਹੈ ਅਤੇ ਮਾਫ਼ੀ ਚਾਹੁੰਦੇ ਹਾਂ, ਇਹਨੂੰ ਮੈਂ ਦਰੁਸਤ ਕਰਦਾ ਮੁੜ ਕੇ ਫਿਰ। ਅਤੇ 31 ਜਨਵਰੀ ਹੋ ਚੁੱਕੀ ਹੈ 2026 ਦੀ। ਅਤੇ ਤੁਹਾਡਾ ਨਵਾਂ ਸਾਲ ਕਿਵੇਂ ਚੱਲ ਰਿਹਾ? ਨਵਾਂ ਸਾਲ ਦੇਖ ਲਓ ਵੀ ਇੱਕ ਮਹੀਨਾ ਚਲੇ ਵੀ ਗਿਆ, ਸੋ ਸਮੇਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਕਿੰਨੀ ਛੇਤੀ ਚੱਲਦਾ ਆ। ਸਮੇਂ ਦੇ ਬਾਰੇ ਕਿਤੇ ਗੱਲ ਕਰਾਂਗੇ, ਬੜੇ ਇੰਟਰਸਟਿੰਗ ਟੌਪਿਕ ਹੈ ਸਮਾਂ, ਕਾਲ ਜਿਹਨੂੰ ਅਸੀਂ ਕਾਲ ਕਹਿੰਦੇ ਹਾਂ। ਅਤੇ ਕਾਲ ਦੇ ਵਿੱਚ ਅਸੀਂ ਸਾਰੇ ਰਹਿੰਦੇ ਹਾਂ ਅਤੇ ਅਕਾਲ ਪੁਰਖ ਨੇ ਪਹਿਲਾਂ ਕਾਲ ਬਣਾਇਆ, ਜਦੋਂ ਉਹ ਅਕਾਲ ਤੋਂ ਕਾਲ ਬਣਿਆ ਉਸ ਤੋਂ ਬਾਅਦ ਤੱਤ ਬਣੇ, ਉਸ ਤੋਂ ਬਾਅਦ ਫਿਰ ਸ੍ਰਿਸ਼ਟੀ ਬਣੀ ਆ। ਅਤੇ ਬੜੀ ਇੰਪੋਰਟੈਂਸ ਹੈ, ਸੋ ਸਭ ਤੋਂ ਜਿਹੜਾ ਇੰਪੋਰਟੈਂਟ ਫੈਕਟਰ ਰੱਖ ਲਓ ਜਾਂ ਗੁਣ ਰੱਖ ਲਓ ਜਾਂ ਤੱਤ ਤਾਂ ਨਹੀਂ ਕਿਹਾ ਜਾ ਸਕਦਾ, ਤੱਤ ਤਾਂ ਬਾਅਦ 'ਚ ਬਣਿਆ, ਉਹ ਕਾਲ ਹੈ, ਸਮਾਂ ਹੈ। ਅਤੇ ਸਮਾਂ ਜਿਹੜਾ ਆ ਉਹ ਅੱਗੇ ਪਿੱਛੇ ਚੱਲਦਾ ਆ, ਇੱਕ ਸਾਰ ਨਹੀਂ ਚੱਲਦਾ, ਹੌਲੀ ਚੱਲਦਾ, ਤੇਜ਼ ਚੱਲਦਾ, ਹੌਲੀ ਚੱਲਦਾ, ਡਾਇਲੇਟ ਕਰਦਾ ਆ। ਇਹ ਰੁੱਤਾਂ ਦੇ ਹਿਸਾਬ ਨਾਲ ਸੰਭਾਵਿਤ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਗਰਮੀਆਂ ਨੂੰ ਦਿਨ ਲੰਬੇ ਹੁੰਦੇ ਨੇ, ਰਾਤਾਂ ਛੋਟੀਆਂ ਹੁੰਦੀਆਂ ਨੇ, ਫਿਰ ਘਟਦੀਆਂ ਨੇ, ਵੱਧਦੀਆਂ ਨੇ, ਸੋ ਜਿਸ ਤਰ੍ਹਾਂ ਪੈਂਡੂਲਮ ਚੱਲਦਾ ਇਸੇ ਤਰ੍ਹਾਂ ਹੀ ਸਮਾਂ ਚੱਲਦਾ ਆ। ਪੈਰ ਛੋਟੇ ਹੁੰਦੇ ਨੇ, ਵੱਡੇ ਹੁੰਦੇ ਨੇ, ਕਿਤੇ ਸਮਾਂ ਰੁੱਕ ਜਾਂਦਾ ਆ, ਸਾਨੂੰ ਲੱਗਦਾ ਕਿ ਸਮਾਂ ਰੁੱਕ ਗਿਆ, ਕਦੇ ਇੱਦਾਂ ਲੱਗਦਾ ਕਿ ਸਮਾਂ ਬਹੁਤ ਤੇਜ਼ ਚੱਲ ਗਿਆ। ਸੋ ਖੈਰ, ਜਿਹੜਾ ਸਾਡਾ ਸਮਾਂ 2 ਘੰਟੇ ਦਾ ਹੁਣ ਬੀਤੇਗਾ, ਪ੍ਰੋਗਰਾਮ ਅਸੀਂ ਇਕੱਠੇ ਕਰਾਂਗੇ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਮੁੱਦੇ, ਟੌਪਿਕ, ਮਸਲੇ, ਮਸਲਿਆਂ ਦੇ ਹੱਲ ਅਸੀਂ ਛੇੜਾਂਗੇ ਅਤੇ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਸਿਰੇ ਚਾੜਨ ਦੀ। ਤੁਹਾਡੇ ਸੁਨੇਹੇ ਬੜੇ ਜ਼ਰੂਰੀ ਨੇ, ਤਾਂ ਸੁਨੇਹਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਾਡੇ ਵਟਸਐਪ ਦੇ ਨੰਬਰ ਦੋਨੋਂ ਹੀ ਚੱਲਦੇ ਨੇ, ਰੇਡੀਓ ਦਾ ਵੀ, ਮੇਰਾ ਪਰਸਨਲ ਵੀ, ਇੱਥੇ ਮੇਰੇ ਪ੍ਰੋਗਰਾਮ 'ਚ ਟੈਲੀਗ੍ਰਾਮ ਵੀ ਚੱਲ ਰਿਹਾ, ਈਮੇਲ ਵੀ ਚੱਲ ਰਹੀ, ਯੂਟਿਊਬ 'ਤੇ ਮੈਸੇਜ ਰਾਹੀਂ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ, ਫੇਸਬੁੱਕ ਰਾਹੀਂ ਵੀ ਭੇਜ ਸਕਦੇ ਹੋ। ਸੋ ਕੋਈ ਬਹਾਨਾ ਨਹੀਂ ਹੈਗਾ ਕਿ ਮੈਸੇਜ ਨਹੀਂ ਹੁੰਦਾ, ਇੱਕੋ ਇੱਕ ਬਹਾਨਾ ਆ ਕਿ ਕੰਮ 'ਤੇ ਆ। ਸੋ ਅਗਰ ਕੰਮ 'ਤੇ ਹੋ ਜਾਂ ਬਹੁਤ ਕਿਤੇ ਜ਼ਰੂਰੀ ਕਾਰਜ ਦੇ ਵਿੱਚ ਤਾਂ ਡਰਾਈਵਿੰਗ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ, ਇਟਸ ਓਕੇ। ਇਹ ਸੰਵਾਦ ਜਿਹੜਾ ਚੱਲਣਾ ਚਾਹੀਦਾ ਹੈ। ਅੱਜ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਆਉਣਗੇ ਸਿਡਨੀ ਤੋਂ, ਅਤੇ ਜਿਸ ਕਾਰਨ ਸ਼ੀ ਆਉਣਗੇ ਬ੍ਰਿਸਬਨ ਤੋਂ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਅੱਜ ਇੰਡੀਆ ਪਹੁੰਚ ਚੁੱਕੇ ਨੇ ਜਾਂ ਫਲਾਈ ਕਰ ਰਹੇ ਨੇ, ਸੋ ਉਹਨਾਂ ਦੀ ਅੱਜ ਗੈਰ ਹਾਜ਼ਰੀ ਹੈ ਅਤੇ ਕੋਸ਼ਿਸ਼ ਕਰਾਂਗੇ ਅਸੀਂ ਉੱਥੋਂ ਵੀ ਉਹਨਾਂ ਤੋਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਾਣਕਾਰੀਆਂ ਲਿਆ ਕਰੀਏ। ਸੋ ਵੀਕਐਂਡ ਦੇ ਪ੍ਰੋਗਰਾਮ ਨੇ, ਕੱਲ੍ਹ ਨੂੰ ਅਮਰੀਕ ਭਾਅ ਜੀ ਆਉਣਗੇ, GS ਚਾਲ ਹੁਣੀ ਆਉਣਗੇ, ਅਤੇ ਅਸੀਂ ਵੀਕਐਂਡ ਦੇ ਉੱਤੇ ਸਾਰੇ ਹਫ਼ਤੇ ਦਾ ਜਿਹੜਾ ਲੇਖਾ ਜੋਖਾ ਕਰਦੇ ਹਾਂ। ਪਿਆਰਿਓ, ਪ੍ਰੋਗਰਾਮ ਦੇ ਵਿੱਚ ਪਹਿਲਾਂ ਮੌਸਮ ਤੋਂ ਹੀ ਸ਼ੁਰੂਆਤ ਕਰ ਲਈਏ, ਕਿਉਂਕਿ ਮੌਸਮ ਆਸਟ੍ਰੇਲੀਆ ਦੇ ਵਿੱਚ ਪਿਛਲੇ ਹਫ਼ਤੇ ਨਾ ਅੱਤ ਦਾ ਰਿਹਾ, ਇੰਨੀ ਕੁ ਗਰਮੀ ਕਈ ਇਲਾਕਿਆਂ 'ਚ ਰਹੀ ਹੈ। ਅਤੇ ਅੱਜ ਵੀ ਤੁਸੀਂ ਦੇਖੋ ਕਿ ਕੈਨਬਰਾ ਦੇ ਵਿੱਚ 41 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚਣ ਦੀ ਸੰਭਾਵਨਾ ਬਣਦੀ ਹੈ, ਪਰ ਫਿਲਹਾਲ ਉੱਥੇ ਸਵੇਰੇ 18.7 ਸੀਗਾ। ਸਿਡਨੀ ਦੇ ਵਿੱਚ 21.9 ਸੀ ਅਤੇ 31 ਤੱਕ ਜਾਏਗਾ, ਮੈਲਬਨ ਦੇ ਵਿੱਚ 26 ਤੱਕ, ਬ੍ਰਿਸਬਨ ਦੇ ਵਿੱਚ ਗਰਮੀ 31 ਤੱਕ, ਪਰਥ ਦੇ ਵਿੱਚ 36 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ, ਐਡਲੇਡ ਦੇ ਵਿੱਚ 32 ਤੱਕ। ਐਡਲੇਡ ਬਹੁਤ ਗਰਮ ਰਿਹਾ, ਇਹਦੇ ਬਾਰੇ ਕਰਾਂਗੇ ਗੱਲ ਆਪਾਂ। ਹੋਬਰਟ 'ਚ 25 ਡਿਗਰੀ ਅਤੇ 32 ਡਿਗਰੀ ਡਾਰਵਿਨ ਦੇ ਵਿੱਚ। ਅਤੇ ਜਦੋਂ ਅਸੀਂ ਨਕਸ਼ਾ ਦੇਖੀਏ ਤਾਂ ਆਸਟ੍ਰੇਲੀਆ ਦਾ, ਅਤੇ ਉਹ ਜਿਹੜਾ ਮੈਂ ਸਰਕਲ ਵਾਹਿਆ ਹੋਇਆ ਵਿੱਚ ਲਾਲ ਲਾਈਨ ਨਾਲ, ਅਤੇ ਇਹ ਇਲਾਕੇ ਨੇ ਜਿੱਥੇ ਹੀਟ ਬਹੁਤ ਜ਼ਿਆਦਾ ਪੈ ਰਹੀ ਹੈ। ਔਰ ਜਿਹੜੇ ਸਾਇੰਟਿਸਟ ਹੈ, ਸਾਇੰਸਦਾਨ ਹੈ, ਉਹ ਇਸ ਗੱਲ ਨੂੰ ਸਟੱਡੀ ਕਰ ਰਹੇ ਨੇ, ਘੋਖ ਰਹੇ ਨੇ ਕਿ ਇਸ ਜਿਹੜਾ ਇਹ ਸਰਕਲ ਹੈ, ਤਿੰਨ ਸਟੇਟਾਂ ਦੇ ਆਉਂਦੇ ਨੇ ਇਹਦੇ ਵਿੱਚ ਇਲਾਕੇ, ਇੱਥੇ ਜਿਹੜਾ ਇੱਕ ਬਬਲ ਬਣ ਗਿਆ ਹੀਟ ਦਾ, ਅਤੇ ਉਹ ਨਿਕਲ ਨਹੀਂ ਰਿਹਾ। ਤੁਸੀਂ ਬੜੇ ਹੈਰਾਨ ਹੋਵੋਗੇ ਕਿ ਮੈਲਬਨ ਵੱਲ ਨੂੰ ਨਿਕਲਿਆ ਆ, ਕੈਨਬਰਾ ਵੱਲ ਨੂੰ ਨਿਕਲਿਆ ਆ, ਉੱਪਰ ਸਿਡਨੀ ਜਿਹੜਾ ਆ ਉਹ ਠੰਡਾ ਆ, ਕੌਫ ਸਾਰਬਰ ਵੀ ਠੰਡਾ ਆ, ਬ੍ਰਿਸਬਨ ਵੀ ਠੰਡਾ ਆ, ਅਤੇ ਹੀਟ ਜਿਹੜੀ ਆ ਇੱਧਰੋਂ ਖੱਬੇ ਤੋਂ ਸੱਜੇ ਕੋਸਟ ਵੱਲ ਨੂੰ ਨਿਕਲ ਜਾਂਦੀ ਆ, ਮੀਂਹ ਵੀ ਇੱਦਾਂ ਨਿਕਲ ਜਾਂਦੇ ਨੇ, ਪਰ ਇਹ ਫਸਿਆ ਹੋਇਆ ਇੱਥੇ। ਤਾਂ ਜਿਹੜਾ ਸਾਈਕਲੋਨ ਦਾ ਮੀਂਹ ਪਿਆ ਆ ਉਹ ਵੀ ਇੱਧਰ ਨੂੰ ਆਉਣ ਦੀ ਬਜਾਏ ਈਸਟ ਕੋਸਟ ਦੇ ਸ਼ਹਿਰਾਂ ਵੱਲ ਨੂੰ, ਉਹ ਗ੍ਰੇਟ ਆਸਟ੍ਰੇਲੀਅਨ ਬਾਈਟ ਐਡਲੇਡ ਦੇ ਖੱਬੇ ਖੱਬਿਓ ਨਿਕਲ ਗਿਆ ਬਾਈਪਾਸ ਕਰਕੇ। ਤਾਂ ਅੰਦਰੂਨੀ ਇਲਾਕਿਆਂ 'ਚ ਤਾਂ ਬਹੁਤ ਮੀਂਹ ਪਏ ਨੇ ਜਿਹੜੇ ਕਿ ਚੰਗੇ ਆਸਟ੍ਰੇਲੀਆ ਦੇ ਲਈ, ਪਰ ਮਸਲਾ ਇਹ ਬਣਿਆ ਹੋਇਆ ਕਿ ਜਿਹੜੀ ਹੀਟ ਟਰੈਪ ਹੋਈ ਹੋਈ ਆ ਇਹ ਨਿਕਲ ਕਿਉਂ ਨਹੀਂ ਰਹੀ, ਇਹਦੇ ਬਾਰੇ ਹਜੇ ਜਦੋਂ ਚਲੋ ਸਾਨੂੰ ਪਤਾ ਲੱਗੂਗਾ ਤੁਹਾਨੂੰ ਵੀ ਦੱਸਾਂਗੇ। ਫਿਲਹਾਲ ਨਕਸ਼ਾ ਇਹ ਦਿਖਾ ਰਿਹਾ ਕਿ ਉੱਪਰ ਡਾਰਵਿਨ ਨਾਲ ਕਾਫੀ ਮੀਂਹ ਪੈ ਰਹੇ ਨੇ, ਕੁਈਨਜ਼ਲੈਂਡ ਦੀ ਕੋਸਟ 'ਤੇ ਵੀ ਕਿਤੇ ਕਿਤੇ ਮੀਂਹ ਪੈ ਰਹੇ ਨੇ, ਅਤੇ ਆਉਣ ਵਾਲੇ ਹਫ਼ਤੇ ਜਿਹੜੇ ਬਰਸਾਤੂ ਸ਼ੁਰੂ ਹੋਣ ਵਾਲੇ ਆ, ਸੋ ਉਸ ਤੋਂ ਪਹਿਲਾਂ ਆਪਣੇ ਘਰਾਂ ਦੇ ਗਟਰ ਆਲੇ ਦੁਆਲੇ ਡਰੇਨਾਂ ਸਾਫ਼ ਜ਼ਰੂਰ ਕਰ ਲੈਣੀਆਂ, ਜਿਹੜੇ ਘਰ ਵਾਲੇ ਨੇ, ਘਰ ਵਾਲੀਆਂ ਵੀ ਕਰ ਸਕਦੀਆਂ ਨੇ, ਅੱਜ ਕੱਲ੍ਹ ਬਰਾਬਰ ਇਕੁਅਲ ਰਾਈਟਸ ਓਪਰਚੁਨਿਟੀ ਆ, ਸੋ ਘਰ ਵਾਲੀਆਂ ਵੀ ਘਰ ਸਾਫ਼ ਕਰ ਸਕਦੀਆਂ ਨੇ ਡਰੇਨਸ ਵਗੈਰਾ। ਖੈਰ ਅਗਰ ਤੁਸੀਂ ਟ੍ਰੈਡੀਸ਼ਨਲ ਰਹਿ ਰਹੇ ਹੋ ਤਾਂ ਇਹ ਕੰਮ ਘਰ ਵਾਲਿਆਂ ਦਾ। ਅਗਲਾ ਜਿਹੜਾ ਲਾਈਵ ਐਕਸਟ੍ਰੀਮ ਦੇਖਦੇ ਹਾਂ ਕਿ ਵਿਲਕੈਨੀਆ ਏਅਰਪੋਰਟ ਨਿਊ ਸਾਊਥ ਵੇਲਸ, 35.4 ਡਿਗਰੀ ਸਵੇਰੇ 6:30 ਵਜੇ ਹੋਇਆ, ਅਤੇ ਜਿਹੜਾ ਪਿਛਲੇ ਤਕਰੀਬਨ 24 ਘੰਟੇ ਦਾ ਤਾਪਮਾਨ ਦੇ ਵਿੱਚੋਂ ਕੱਲ੍ਹ ਦੁਪਹਿਰੇ 47.3 ਬਲੇਰਾ ਕੁਈਨਜ਼ਲੈਂਡ ਦੇ ਵਿੱਚ ਹੋਇਆ, ਅਤੇ ਘੱਟ ਤੋਂ ਘੱਟ ਟੈਂਪਰੇਚਰ ਹੁਣ ਦਾ ਲਵੀਨ ਟਸਮੇਨੀਆ 8 ਡਿਗਰੀ ਸੀ, ਅਤੇ ਸਵੇਰੇ ਹੀ 6:21 'ਤੇ ਘੱਟ ਤੋਂ ਘੱਟ 7.7 ਸੀ, ਅਤੇ ਸਭ ਤੋਂ ਵੱਧ ਮੀਂਹ ਜਿਹੜਾ ਸੈਂਟਰ ਆਈਲੈਂਡ ਨੌਰਦਰਨ ਟੈਰੀਟਰੀ ਦੇ ਵਿੱਚ ਤਕਰੀਬਨ 90 mm ਪੈ ਚੁੱਕਾ ਸੀ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 11 ਡਿਗਰੀ ਤਾਪਮਾਨ ਹੈ, ਹੁਣ ਦਿਨਾਂ ਨੂੰ ਮੋੜਾ ਪੈ ਗਿਆ, ਅਤੇ ਵੱਧ ਤੋਂ ਵੱਧ ਜਿਹੜਾ ਉਹ 20 ਤੱਕ ਜਾਏਗਾ, ਅਤੇ ਹਵਾ ਐਜ਼ ਯੂਜੂਅਲ ਵੈਰੀ ਅਨਹੈਲਥੀ, ਅਤੇ ਮੈਨੂੰ ਨਹੀਂ ਲੱਗਦਾ ਮੈਂ ਬਹੁਤੀ ਕਦੇ ਹੈਲਥੀ ਦੇਖੀ ਹੈ। ਪਰ ਇੱਕ ਹਵਾ ਦੇ ਸੰਬੰਧ ਦੇ ਵਿੱਚ ਖਬਰ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਹੈ ਉਹ ਜਿਹੜਾ AQI ਲੈਵਲ ਹੈ ਪਿਛਲੇ 5 ਸਾਲ ਦੇ ਵਿੱਚ ਸਭ ਤੋਂ ਬਿਹਤਰ ਹੋਇਆ ਆ, ਹੁਣ ਪਰਸੋਂ ਜਾਂ ਕੱਲ੍ਹ। ਹੁਣ ਉਹ ਇੱਦਾਂ ਹੈ ਵੀ ਜਿੱਦਾਂ ਕਹਿ ਲਓ ਕਿ ਪਹਿਲਾਂ ਬਹੁਤ ਜ਼ਿਆਦਾ ਹੀ ਖਰਾਬ ਹੁੰਦਾ ਸੀ, ਅਤੇ ਹੁਣ ਉਹ ਤੋਂ ਥੋੜ੍ਹਾ ਜਿਹਾ ਬੈਟਰ ਹੈ, ਪਰ ਲਿਵੇਬਲ ਨਹੀਂ ਹੈਗਾ। ਇਸ 'ਤੇ ਆਪਾਂ ਗੱਲਬਾਤ ਕਰਾਂਗੇ ਕੱਲ੍ਹ ਨੂੰ ਅਮਰੀਕ ਭਾਅ ਜੀ ਨਾਲ, ਚਾਹਲ ਸਾਹਿਬ ਨਾਲ ਵੀ, ਕਿ ਅਰਬਨ ਲਿਵਿੰਗ, ਸ਼ਹਿਰੀ ਰਹਿਣ ਸਹਿਣ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਆ, ਲੋਕਾਂ ਦੇ ਐਟੀਚਿਊਡ ਬਦਲ ਰਹੇ ਨੇ, ਅਤੇ ਕਿਉਂ ਬਦਲ ਰਹੇ ਨੇ? ਪਹਿਲਾਂ ਪਿੰਡਾਂ ਦੇ ਵਿੱਚੋਂ, ਰੂਰਲ ਇਲਾਕਿਆਂ 'ਚੋਂ, ਪਹਿਲਾਂ ਜੰਗਲਾਂ 'ਚੋਂ, ਪਿੰਡਾਂ 'ਚ, ਪਿੰਡਾਂ ਦੇ ਵਿੱਚੋਂ, ਕਸਬਿਆਂ 'ਚ, ਕਸਬਿਆਂ 'ਚੋਂ, ਵੱਡੇ ਮਹਾਂਨਗਰਾਂ 'ਚ ਲੋਕ, ਟਰੈਂਡ ਇਹ ਸੀਗਾ, ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ। ਇਹਦੇ ਬਾਰੇ ਆਪਾਂ ਕੱਲ੍ਹ ਨੂੰ ਡੀਪ ਗੱਲ ਕਰਾਂਗੇ। ਖੈਰ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਤੁਹਾਡੇ ਲਾਗੇ ਕੀ ਹੋ ਰਿਹਾ ਉਹ ਵੀ ਤੁਸੀਂ ਦੱਸ ਸਕਦੇ ਹੋ। ਇੱਕ ਨਾ ਮੌਸਮ ਦੇ ਸੰਬੰਧ ਦੇ ਵਿੱਚ ਹੋਰ ਤੁਹਾਨੂੰ ਜਾਣਕਾਰੀ ਦਿੰਦੇ, ਆਹ ਫੋਟੋ ਦੇਖੋ, ਇਹ ਫੋਟੋ ਦੇ ਵਿੱਚ ਇਹ ਕੀ ਆ? ਇਹ ਤੁਸੀਂ ਸੜਕਾਂ 'ਤੇ ਜਾਂਦੇ ਹਾਂ ਜਦੋਂ ਆਪਾਂ ਡਰਾਈਵ ਕਰਦੇ ਹਾਂ, ਤਾਂ ਇਹ ਰੋਡ ਮਾਰਕਰਸ ਨੇ ਜਿਹੜੇ ਪਲਾਸਟਿਕ ਦੇ ਰੋਡ ਮਾਰਕ ਖੜ੍ਹੇ ਕੀਤੇ ਹੁੰਦੇ, ਉਹਨਾਂ 'ਤੇ ਰਿਫਲੈਕਟਰ ਵੀ ਲੱਗਿਆ ਹੁੰਦਾ, ਰਾਤ ਨੂੰ ਉੱਪਰ ਉਹ ਲਾਲ ਲਾਈਟ ਜਗਦੀ ਜਾਂ ਪੀਲੀ ਰਿਫਲੈਕਟ ਹੁੰਦੀ ਆ, ਇਹ ਚਿੱਟੇ ਹੁੰਦੇ ਆ ਅਤੇ ਖੜ੍ਹੇ ਹੁੰਦੇ ਆ। ਅਤੇ ਇਹ ਜਿਹੜੀ ਖਬਰ ਹੈ, ਇਹ ਫੋਟੋ ਹੈ ਆਸਟ੍ਰੇਲੀਆ ਦੇ, ਸਾਊਥ ਆਸਟ੍ਰੇਲੀਆ ਦੀ ਆ, ਕਿ ਗਰਮੀ ਇੰਨੀ ਹੋਈ ਕਿ ਵਿਚਾਰਾ ਮਤਲਬ ਪਿਘਲ ਕੇ ਲੰਮਾ ਹੀ ਪੈ ਗਿਆ ਸੜਕ 'ਤੇ ਆਪੇ ਹੀ ਸਾਈਡ ਰੋਡ 'ਤੇ। ਅਤੇ ਇਹ ਹਾਲ ਨੇ ਆਸਟ੍ਰੇਲੀਆ ਦੀ ਗਰਮੀ ਦਾ। ਔਰ ਇਸ ਸਾਲ ਰਿਕਾਰਡ ਤੋੜ 50 ਡਿਗਰੀ ਪੋਰਟ ਅਗਸਤਾ ਹੋਇਆ, ਪੋਰਟ ਅਗਸਤਾ ਐਡਲੇਡ ਤੋਂ ਤਕਰੀਬਨ 3 ਕੁ ਘੰਟੇ ਦੀ ਡਰਾਈਵ 'ਤੇ ਹੈ, ਅਤੇ ਉੱਥੋਂ ਤੁਹਾਨੂੰ ਯਾਦ ਹੋਏਗਾ ਕਿ ਮੁੰਡਾ ਆਪਣਾ ਸਨੀ ਉਹ ਕੌਂਸਲਰ ਵੀ ਚੁਣਿਆ ਹੋਇਆ ਕਈ ਸਾਲਾਂ ਤੋਂ, ਅਤੇ ਇਸ ਵਾਰੀ ਉਹਨੂੰ ਲੱਗਦਾ ਹੈ, ਉਮੀਦ ਹੈ ਕਿ ਲਿਬਰਲ ਪਾਰਟੀ ਦੀ ਜਿਹੜੀ ਟਿਕਟ ਹੈ ਉਹ ਮਿਲੇਗੀ। ਸੋ ਚੰਗੀ ਗੱਲ ਹੈ ਜੀ। ਅਤੇ ਮਤਲਬ ਪੋਲਿਟਿਕਸ ਦੇ ਵਿੱਚ ਉਹ ਕਾਫੀ ਇੰਟਰਸਟਿਡ ਹੈ, ਲੋਕ ਇੰਟਰਸਟਿਡ ਹੋਣੇ ਚਾਹੀਦੇ ਨੇ, ਅਤੇ ਉਹ ਦੁਬਾਰਾ ਵੀ ਚੋਣ ਹੋਇਆ, ਅਤੇ ਕੰਟੀਨਿਊਟੀ ਵੀ ਹੈਗੀ ਆ, ਤਜਰਬਾ ਵੀ ਹੋ ਗਿਆ, ਸੋ ਵਾਈ ਨਾਟ, ਹੈ ਨਾ। ਅਤੇ ਕਿਸੇ ਵੀ ਪਾਰਟੀ 'ਚੋਂ ਸਾਡੇ ਹੋਰ ਬਹੁਤ ਸਾਰੇ ਜਿਹੜੇ ਕੋਲੀਗਸ ਨੇ ਸਾਡੇ ਭਾਈਚਾਰੇ 'ਚੋਂ, ਉਹ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਨੇ, ਕੁਛ MLA ਵੀ ਨੇ, ਸੋ ਵਧੀਆ ਗੱਲ ਹੈ। ਸੋ ਪਿਆਰਿਓ, ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਕੁਛ ਸੁਨੇਹੇ ਆਏ ਨੇ, ਮੈਸੇਜ ਵੀ ਆਏ ਨੇ, ਅਤੇ ਆਪਾਂ ਉਹਨਾਂ 'ਤੇ ਵੀ ਗੱਲ ਕਰਨੀ ਹੈ। ਸਾਡੇ ਪਿਆਰੇ ਮਿੱਤਰ ਅਤੇ ਲੌਂਗ ਟਰਮ ਲਿਸਨਰ VP ਹੰਸਰਾ ਜੀ ਮੈਸੇਜ ਭੇਜ ਰਹੇ ਨੇ ਕਿ ਮੈਂ ਗੁਰਬਾਣੀ ਪੜ੍ਹਦਾ ਹਾਂ, ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਅਤੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਵੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ, ਪਰ ਜਦੋਂ ਅਸਲੀ ਫੈਸਲੇ ਕਰਨ ਦਾ ਸਮਾਂ ਆਉਂਦਾ ਹੈ ਤਾਂ ਫੈਸਲੇ ਮੋਹ, ਮਾਇਆ, ਹੰਕਾਰ, ਗੁੱਸੇ ਅਤੇ ਭਾਵਨਾ ਤੋਂ ਬਣਦੇ ਹਨ। ਇਹ ਗਲਤੀ ਕਿੱਥੇ ਹੋ ਰਹੀ ਹੈ? ਇਹ ਗਲਤੀ ਦੇਖੋ, ਹਰ ਬੰਦੇ ਦੀ ਆਪਣੀ ਆਪਣੀ ਸਿਚੁਏਸ਼ਨ ਹੈ, ਪਰ ਮੈਨੂੰ ਇਉਂ ਲੱਗਦਾ ਕਿ ਜਦ ਅਸੀਂ ਓਵਰ ਕੌਸ਼ੀਅਸ ਹੋ ਜਾਂਦੇ ਹਾਂ ਤਾਂ ਇਸ ਤਰ੍ਹਾਂ ਹੁੰਦੀ ਹੈ, ਔਰ ਇਹ ਨੋਰਮਲ ਹੈ। ਇੱਕ ਤਾਂ ਹੈ ਕਿ ਕੋਈ ਕੁਛ ਕਰਦਾ ਹੀ ਨਹੀਂ, ਹੈ ਨਾ। ਇੱਕ ਹੈ ਕਿ ਕੁਛ ਬੰਦੇ ਕਰਨ ਦੀ ਟਰਾਈ ਕਰਦੇ ਨੇ ਪਰ ਉਹ ਗਲਤ ਹੋ ਜਾਂਦੇ ਨੇ, ਜਿਹੜੇ ਕੁਛ ਵੀ ਨਹੀਂ ਕਰਦੇ ਉਹਨਾਂ ਦਾ ਵੀ ਗਲਤ ਹੋ ਰਿਹਾ ਹੁੰਦਾ ਹੈ, ਚੰਗਾ ਵੀ ਹੋ ਰਿਹਾ ਹੁੰਦਾ, ਠੀਕ ਵੀ ਹੋ ਰਿਹਾ ਹੁੰਦਾ, ਗਲਤ ਵੀ ਹੋ ਰਿਹਾ ਹੁੰਦਾ। ਪਰ ਇੱਕ ਬੰਦੇ ਮਨ ਬਚ ਕਰਮ, ਜਾਣੀ ਕਿ ਮਨ ਦੀਆਂ ਅਵਸਥਾ ਨੇ ਇਹ, ਮੋਹ, ਮਾਇਆ, ਹੰਕਾਰ, ਗੁੱਸਾ, ਹੈ ਨਾ, ਇਹ ਮਨ ਦੀਆਂ ਅਵਸਥਾਵਾਂ ਨੇ, ਉਹ ਅਵੇਅਰ ਹੋ ਕੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਕਈ ਵਾਰੀ ਉਹ ਨਹੀਂ ਹੁੰਦੇ ਕਾਬੂ, ਪਰ ਉਹਨਾਂ ਦੀ ਆਤਮਾ ਜਿਹੜੀ ਆ ਉੱਥੇ ਇੱਕ ਕਹਿ ਲਓ ਕਿ ਰਜਿਸਟਰ ਹੋ ਜਾਂਦਾ ਵੀ ਹਾਂ ਵੀ ਇਹਨੇ ਟਰਾਈ ਕੀਤੀ ਸੀ। ਇੱਕ ਬੰਦੇ ਟਰਾਈ ਹੀ ਨਹੀਂ ਕਰਦੇ। ਹੁਣ ਇਹ ਪ੍ਰੈਕਟਿਸ ਹੈ, ਜਿੱਦਾਂ ਅਸੀਂ ਫੁੱਟਬਾਲ ਖੇਡਣਾ ਸਿੱਖਦੇ ਹਾਂ, ਪ੍ਰੈਕਟਿਸ ਕਰਦੇ ਹਾਂ, ਰਿਹਰਸਲ ਕਰਦੇ, ਕੋਈ ਵੀ ਸਪੋਰਟਸ ਹੈ ਨਾ, ਇਸੇ ਤਰ੍ਹਾਂ ਜਿਹੜਾ ਮਨ ਨੂੰ ਕਾਬੂ ਕਰਨ ਦੇ ਲਈ, ਇਹ ਮਨ ਜਿਹੜਾ ਬਹੁਤ ਵਿਰਾਟ ਹੈ, ਵੱਡਾ ਆ, ਇਹਨੂੰ ਕਾਬੂ ਕਰਨ ਦੇ ਲਈ ਆਪਾਂ ਟਰਾਈ ਕਰਾਂਗੇ, ਸ਼ੁਰੂ ਕਰਾਂਗੇ ਤਾਂ ਹੀ ਇਹ ਆਏਗਾ, ਅਤੇ ਉਹਨਾਂ ਦੇ ਵਿੱਚੋਂ ਆਪਾਂ ਲਰਨਿੰਗ ਕਰਾਂਗੇ ਆਪਾਂ ਕਰਨਾ ਕਿੱਦਾਂ ਆ। ਮੈਂ ਤਾਂ ਕਹਿੰਦਾ ਹਾਂ ਕਿ ਇਹ ਬਹੁਤ ਵਧੀਆ ਸਾਈਨ ਹੈ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਕਿ ਤੁਸੀਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਮਨ ਦੀ ਨਹੀਂ ਸੁਣਦੇ, ਆਪਣੀ ਆਤਮਾ ਦੀ ਸੁਣਦੇ ਹੋ ਅਤੇ ਕੋਸ਼ਿਸ਼ ਕਰ ਰਹੇ ਹੋ, ਪਰ ਕਈ ਵਾਰੀ ਮਨ ਭਾਰੂ ਹੋ ਜਾਂਦਾ ਆ, ਉਹ ਇਸ ਕਰਕੇ ਹੋ ਜਾਂਦਾ ਆ ਕਿ ਜਿਹੜਾ ਤੁਹਾਡਾ ਜੀਵ ਹੈ ਉਹ ਹਜੇ ਮਨ ਵੱਲ ਨੂੰ ਨਹੀਂ, ਮਨ ਵੱਲ ਨੂੰ ਜਾ ਰਿਹਾ ਆ, ਉਹ ਆਤਮਾ ਵੱਲ ਨੂੰ ਨਹੀਂ ਜਾ ਰਿਹਾ। ਇੱਥੇ ਇਹ ਗੱਲ ਨੋਟ ਕਰਨ ਦੀ ਆ, ਇਹ ਮੈਂ ਇੱਕ ਪੋਸਟ ਵੀ ਪਾਈ ਸੀ, ਗੁਰਬਾਣੀ 'ਚ ਵੀ ਆਉਂਦਾ ਆ ਕਿ ਜੀਵ ਅਤੇ ਆਤਮਾ ਦੋ ਪਰਮ ਮਿੱਤਰ ਨੇ। ਆਤਮਾ ਤਾਂ ਸਾਰਿਆਂ 'ਚ ਪਰਮਾਤਮਾ ਦਾ ਅੰਸ਼ ਹੈਗਾ ਹੀ ਹੈਗਾ ਆ, ਅਤੇ ਜਿਹੜਾ ਜੀਵ ਹੈ ਉਹ ਦੋ ਜਣੇ ਆ, ਆਤਮਾ ਅਤੇ ਜੀਵ। ਮੈਂ ਸਲੋਕ ਵੀ ਦਿੱਤਾ ਸੀ ਰਿਗਵੇਦ ਦਾ, ਤੀਜੇ ਪਾਤਸ਼ਾਹ ਦੀ ਬਾਣੀ ਵੀ ਦਿੱਤੀ ਸੀ ਜਿਹੜੀ ਇਹਨੂੰ ਐਕਸਪਲੇਨ ਕਰਦੀ ਆ, ਆਤਮਾ ਅਤੇ ਜੀਵ ਨੂੰ ਦੋ ਪਰਮ ਮਿੱਤਰ ਨੇ, ਉਹ ਬੈਠੇ ਨੇ ਦਰਖਤ ਦੇ ਉੱਤੇ, ਅਤੇ ਇੱਕ ਨੇ ਜਿੱਧਰ ਨੂੰ ਜਾਣਾ ਦੂਜੇ ਨੇ ਜਾਣਾ। ਜੇ ਆਤਮਾ ਦੀ ਮੰਨਦਾ ਜੀਵ ਤਾਂ ਉਹ ਪਰਮਾਤਮਾ ਵੱਲ ਨੂੰ ਚਲੇ ਜਾਏਗਾ, ਜੇ ਜੀਵ ਖਿੱਚਦਾ ਆ ਆਤਮਾ ਨੂੰ ਤਾਂ ਜੀਵ ਜਿਹੜਾ ਧਰਾਤਲ ਵੱਲ ਨੂੰ ਚਲੇ ਜਾਏਗਾ। ਐਡਮ ਅਤੇ ਈਵ ਇੱਥੋਂ ਹੀ ਬਣੇ ਨੇ, ਐਡਮ ਅਤੇ ਈਵ ਦਾ ਕੰਸੈਪਟ, ਐਪਲ ਟ੍ਰੀ ਵਾਲਾ ਟ੍ਰੀ, ਗਾਰਡਨ ਆਫ ਈਡਨ, ਇਹ ਸਾਰਾ ਰਿਗਵੇਦ ਦਾ ਇੱਕ ਸ਼ਲੋਕ ਹੈ। ਖੈਰ, ਜਦੋਂ ਅਸੀਂ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਆਤਮਾ ਦੀ ਸੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਆਤਮਾ ਵੱਲ ਨੂੰ ਜਾ ਰਹੇ ਹਾਂ, ਇਹ ਜਿਹੜੀ ਕਿ ਇੱਕ ਬਹੁਤ ਚੰਗੀ ਗੱਲ ਹੈ। ਚਲੋ, ਮੈਂ ਹੋਰ ਵੀ ਗੱਲਾਂ ਅੱਜ ਬਹੁਤ ਕਰਨੀਆਂ, ਅਤੇ ਕੁਦਰਤੀ VP ਦਾ ਮੈਸੇਜ ਆ ਗਿਆ, ਅਤੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਹੋਰ ਕਹਾਣੀ ਨਾਲ ਵੀ ਜੋੜਦਾ ਹਾਂ। ਪੰਚਤੰਤਰ ਦੀਆਂ ਕਹਾਣੀਆਂ ਤੁਸੀਂ ਸਾਰਿਆਂ ਨੇ ਪੜ੍ਹੀਆਂ ਹੋਣੀਆਂ, ਸੁਣੀਆਂ ਹੋਣੀਆਂ। ਇੱਕ ਬਹੁਤ ਹੀ ਸੋਹਣੀ ਕਹਾਣੀ, ਮੈਂ ਵਰਕਆਊਟ ਕਰ ਰਿਹਾ ਸੀ ਇੱਕ ਦਿਨ, AI ਦੀ ਟ੍ਰੇਨਿੰਗ ਕਰ ਰਿਹਾ ਸੀ, ਤਾਂ ਉੱਥੇ ਆਈ, ਕਹਿੰਦੇ ਕਿ ਇੱਕ ਬਹੁਤ ਵੱਡਾ ਵੱਡਾ ਦਰੱਖਤ ਸੀ ਵਿਸ਼ਾਲ, ਉਹਦੇ ਉੱਤੇ ਨਾ ਬਹੁਤ ਹੰਸ ਰਹਿੰਦੇ ਹੁੰਦੇ ਸੀ, ਅਤੇ ਉਹਨਾਂ ਦੇ ਵਿੱਚੋਂ ਇੱਕ ਸਿਆਣਾ ਹੰਸ ਸੀ, ਸੂਝਵਾਨ ਅਤੇ ਬੜਾ ਹੀ ਦੂਰਦਰਸ਼ੀ। ਸਭ ਉਸਨੂੰ ਇੱਜ਼ਤ ਨਾਲ ਤਾਇਆ ਕਹਿ ਕੇ ਬੁਲਾਉਂਦੇ ਸੀ। ਇੱਕ ਦਿਨ ਉਸਨੇ ਇੱਕ ਛੋਟੀ ਜਿਹੀ ਵੇਲ ਨੂੰ ਰੁੱਖ ਦੇ ਮੁੰਡ ਦੇ ਨਾਲ, ਤਣੇ ਦੇ ਨਾਲ ਚਿੰਬੜਦਿਆਂ ਦੇਖਿਆ। ਨੋਟ ਕੀਤਾ ਕਿ ਇੱਕ ਵੇਲ ਜਿਹੜੀ ਆ ਉਹ ਚਿੰਬੜ ਰਹੀ ਆ ਤਣੇ ਨੂੰ। ਤਾਏ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ, ਵੇਖੋ ਇਸ ਵੇਲ ਨੂੰ ਨਸ਼ਟ ਕਰ ਦੇਵੋ, ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਲੈ ਜਾਵੇਗੀ। ਅਤੇ ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ, ਤਾਇਆ ਇਹ ਛੋਟੀ ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਦੇ ਵਿੱਚ ਲੈ ਜਾਵੇਗੀ? ਸਿਆਣੇ ਹੰਸ ਨੇ ਸਮਝਾਇਆ, ਅੱਜ ਇਹ ਤੈਨੂੰ ਛੋਟੀ ਜਿਹੀ ਲੱਗ ਰਹੀ ਹੈ, ਹੌਲੀ ਹੌਲੀ ਇਹ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰ ਕੇ ਉੱਪਰ ਤੱਕ ਆ ਜਾਵੇਗੀ, ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਅਤੇ ਰੁੱਖ ਨਾਲ ਚਿੰਬੜ ਜਾਊਗੀ। ਤਦ ਹੇਠੋਂ ਉੱਪਰ ਤੱਕ ਰੁੱਖ 'ਤੇ ਚੜ੍ਹਨ ਲਈ ਪੌੜੀ ਬਣ ਜਾਵੇਗੀ। ਕੋਈ ਵੀ ਸ਼ਿਕਾਰੀ ਪੌੜੀ ਦੇ ਸਹਾਰੇ ਇਸ ਵੇਲ ਨੂੰ ਫੜ ਫੜ ਕੇ ਸਾਡੇ ਤੱਕ ਪਹੁੰਚ ਜਾਏਗਾ ਅਤੇ ਅਸੀਂ ਸਾਰੇ ਫੜੇ ਜਾਵਾਂਗੇ, ਮਾਰੇ ਜਾਵਾਂਗੇ। ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ, ਇੱਕ ਛੋਟੀ ਜਿਹੀ ਵੇਲ ਕਿਵੇਂ ਕਹਿੰਦੇ ਪੌੜੀ ਬਣ ਸਕਦੀ ਆ? ਤੀਜਾ ਹੰਸ ਬੋਲਿਆ, ਤਾਇਆ ਤੂੰ ਤਾਂ ਇੱਕ ਛੋਟੀ ਜਿਹੀ ਵੇਲ ਨੂੰ ਖਿੱਚ ਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈ। ਇੱਕ ਹੰਸ ਬੁੜਬੁੜਾਇਆ, ਇਹ ਤਾਇਆ ਆਪਣੀ ਅਕਲ ਦਾ ਰੋਪ ਪਾਉਣ ਲਈ ਅੰਟ ਛੰਟ ਕਹਾਣੀ ਬਣਾ ਰਿਹਾ। ਇੱਦਾਂ ਕਿਸੇ ਹੰਸ ਨੇ ਤਾਏ ਦੀ ਗੱਲ ਨੂੰ ਗੰਭੀਰਤਾ ਨੇ ਨਾਲ ਨਹੀਂ ਲਿਆ, ਇੰਨੀ ਦੂਰ ਤੱਕ ਵੇਖ ਸਕਣਾ ਉਹਨਾਂ ਦੀ ਅਕਲ ਵਿੱਚ ਕਿੱਥੇ ਸੀ। ਸਮਾਂ ਗੁਜ਼ਰਦਾ ਰਿਹਾ, ਵੇਲ ਚਿੰਬੜ ਦੇ ਲਿਫਟ ਦੇ ਉੱਪਰਲੀਆਂ ਟਾਹਣੀਆਂ ਤੱਕ ਪਹੁੰਚ ਗਈ। ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਅਤੇ ਸੱਚਮੁੱਚ ਹੀ ਰੁੱਖ ਦੇ ਤਣੇ 'ਤੇ ਪੌੜੀ ਬਣ ਗਈ, ਜਿਸ ਦੇ ਸੌਖ ਨਾਲ ਚੜ੍ਹਿਆ ਜਾ ਸਕਦਾ ਸੀ। ਸਾਰਿਆਂ ਨੂੰ ਤਾਏ ਦੀ ਗੱਲ ਦੀ ਸੱਚਾਈ ਸਾਹਮਣੇ ਨਜ਼ਰ ਆਉਣ ਲੱਗੀ, ਪਰ ਹੁਣ ਕੁਝ ਨਹੀਂ ਸੀ ਹੋ ਸਕਦਾ ਕਿਉਂਕਿ ਵੇਲ ਇੰਨੀ ਮਜ਼ਬੂਤ ਹੋ ਗਈ ਸੀ ਕਿ ਉਸ ਨੂੰ ਨਸ਼ਟ ਕਰਨਾ ਹੰਸਾਂ ਦੇ ਵੱਸ ਦੀ ਗੱਲ ਨਹੀਂ ਸੀ। ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸੀ ਤਾਂ ਇੱਕ ਚਿੜੀ ਮਾਰ ਉੱਧਰ ਤੋਂ ਨਿਕਲਿਆ। ਰੁੱਖ 'ਤੇ ਬਣੀ ਪੌੜੀ ਨੂੰ ਦੇਖ ਕੇ ਉਸਨੇ ਰੁੱਖ 'ਤੇ ਚੜ੍ਹ ਕੇ ਜਾਲ ਵਿਛਾਇਆ ਅਤੇ ਚਲਾ ਗਿਆ। ਸਾਰੇ ਹੰਸ ਜਦੋਂ ਸ਼ਾਮ ਨੂੰ ਘਰ ਆਏ ਤਾਂ ਰੁੱਖ 'ਤੇ ਉਤਰੇ ਤਾਂ ਚਿੜੀ ਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ। ਜਦੋਂ ਉਹ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ ਤਦ ਉਹਨਾਂ ਨੂੰ ਤਾਏ ਦੀ ਅਕਲਮੰਦੀ ਅਤੇ ਦੂਰਦ੍ਰਿਸ਼ਟੀ ਦਾ ਪਤਾ ਲੱਗਿਆ। ਸਭ ਤਾਏ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ। ਤਾਇਆ ਸਭ ਕੁਝ ਦੇਖ ਰਿਹਾ ਸੀ, ਚੁੱਪ ਬੈਠਾ ਹੋਇਆ ਸੀ। ਇੱਕ ਹੰਸ ਨੇ ਹਿੰਮਤ ਕਰਕੇ ਕਿਹਾ, ਤਾਇਆ ਅਸੀਂ ਮੂਰਖ ਹਾਂ, ਲੇਕਿਨ ਹੁਣ ਸਾਡੇ ਤੋਂ ਮੂੰਹ ਨਾ ਫੇਰੋ। ਦੂਜਾ ਹੰਸ ਬੋਲਿਆ, ਇਸ ਸੰਕਟ ਦੇ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਸਾਨੂੰ ਦੱਸ ਸਕਦੇ ਹੋ, ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ। ਸਾਰੇ ਹੰਸਾਂ ਨੇ ਹਾਮੀ ਭਰੀ ਅਤੇ ਤਾਏ ਨੇ ਉਹਨਾਂ ਨੂੰ ਦੱਸਿਆ, ਮੇਰੀ ਗੱਲ ਧਿਆਨ ਨਾਲ ਸੁਣੋ, ਸਵੇਰੇ ਜਦੋਂ ਚਿੜੀ ਮਾਰ ਆਵੇਗਾ ਤਦ ਮੁਰਦਾ ਹੋਣ ਦਾ ਡਰਾਮਾ ਕਰਨਾ। ਚਿੜੀ ਮਾਰ ਤੁਹਾਨੂੰ ਮੁਰਦਾ ਸਮਝ ਕੇ ਜਾਲ 'ਚੋਂ ਕੱਢ ਕੇ ਜ਼ਮੀਨ 'ਤੇ ਰੱਖਦਾ ਜਾਵੇਗਾ, ਉੱਥੇ ਵੀ ਮਰਿਆ ਵਾਂਗ ਪਏ ਰਹਿਣਾ। ਜਿਵੇਂ ਹੀ ਉਹ ਅਖੀਰਲੇ ਹੰਸ ਨੂੰ ਹੇਠਾਂ ਰੱਖੇਗਾ ਮੈਂ ਸੀਟੀ ਵਜਾਊਂਗਾ, ਇਹ ਮੇਰੀ ਸੀਟੀ ਸੁਣ ਕੇ ਤੁਸੀਂ ਸਭਨਾਂ ਨੇ ਉੱਡ ਜਾਣਾ। ਸਵੇਰੇ ਚਿੜੀ ਮਾਰ ਆਇਆ, ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਏ ਨੇ ਸਮਝਾਇਆ ਸੀ। ਸੱਚਮੁੱਚ ਚਿੜੀ ਮਾਰ ਹੰਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ 'ਤੇ ਪਟਕਦਾ ਗਿਆ। ਸੀਟੀ ਦੀ ਆਵਾਜ਼ ਦੇ ਨਾਲ ਹੀ ਸਾਰੇ ਹੰਸ ਉੱਡ ਗਏ। ਚਿੜੀ ਮਾਰ ਹੈਰਾਨ ਹੋ ਕੇ ਦੇਖਦਾ ਰਹਿ ਗਿਆ। ਸੋ ਇਹ ਸੀ ਕਹਾਣੀ ਅਕਲਮੰਦ ਹੰਸ ਦੀ। ਇਸੇ ਤਰ੍ਹਾਂ ਸਾਡਾ ਜਿਹੜਾ ਹੰਸ ਹੈ, ਹੰਸ ਚੱਲਿਆ, ਇਹ ਆਤਮਾ ਦੇ ਨਾਲ ਜੁੜਦਾ ਹੈ। ਹੰਸ ਨੂੰ ਹੀ ਆਤਮਾ ਕਹਿੰਦੇ ਨੇ, ਜੀਵ ਅਤੇ ਦੋਨੋਂ ਮਿੱਤਰ ਨੇ। ਅਤੇ ਆਪਾਂ ਆਤਮਾ ਦੀ ਸੁਣਨੀ ਹੈ ਜਾਂ ਜੀਵ ਦੀ ਸੁਣਨੀ ਹੈ ਜਾਂ ਮਨ ਦੀ ਸੁਣਨੀ ਦੂਸਰੇ ਪਾਸੇ? ਸੋ ਇੱਕ ਪਾਸੇ ਮਨ ਹੈ ਜਿਹੜਾ ਆਤਮਾ ਦਾ ਹੀ ਦ੍ਰਿਸ਼ਟਮਾਨ ਰੂਪ ਦੁਨੀਆ ਚਲਾਉਣ ਵਾਸਤੇ ਆ। ਸੋ ਅਸੀਂ ਜੇ ਓਰਿਜਨਲ ਦੀ ਸੁਣੀਏ ਜਿੱਥੋਂ ਮਨ ਪ੍ਰੋਜੈਕਟ ਹੋ ਰਿਹਾ ਹੈ ਆਪਣਾ ਮੂਲ, ਮਨ ਤੋਂ ਜੋਤ ਸਰੂਪ ਹੈ, ਆਪਾਂ ਜੋਤ ਦੀ ਸੁਣੀਏ ਨਾ ਕਿ ਸਰੂਪ ਦੀ ਸੁਣੀਏ, ਤਾਂ ਅਸੀਂ ਭਲੇ ਰਵਾਂਗੇ। ਪਰ ਸੁਣਦਾ ਕੌਣ ਹੈ? ਅਸੀਂ ਫੱਸਦੇ ਹਾਂ ਜਿਸ ਤਰ੍ਹਾਂ ਵਿਪੀ ਹੁਣਾਂ ਨੇ ਕਿਹਾ। ਪਰ ਮੈਂ ਇਸ ਗੱਲ ਦੀ ਸ਼ਾਦੀ ਭਰਦਾ, ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਅਸਲ ਦੇ ਵਿੱਚ ਕੋਈ ਨਾ ਕੋਈ ਟਰਾਈ ਤਾਂ ਕਰ ਰਿਹਾ। ਹੁਣ ਟਰਾਈ ਕਰਨ ਦੇ ਜਿਹੜੀ ਗੱਲ ਚੱਲਦੀ ਆ ਉਹਦੇ ਵਿੱਚ ਪੰਜਾਬ ਦੀਆਂ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸਭ ਨੂੰ ਪਤਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ। ਇਹ ਚੱਲਣਾ ਚਾਹੀਦਾ, ਇਹ ਤਾਂ ਮਤਲਬ ਕੌਂਸਟੈਂਟ, ਇਹ ਤਾਂ ਪੁਲਿਸ ਦੇ ਕੰਮ ਨੇ, ਤਾਂ ਉਹਨਾਂ ਦੀ ਜੌਬ 'ਚ ਆ ਜਾਂਦਾ। ਪਰ ਇਹਨੂੰ ਹੁਣ ਪੋਲੀਟੀਸ਼ੀਅਨ ਚਲਾ ਰਹੇ ਨੇ, ਪੋਲੀਟਿਕਸ ਹੋ ਰਹੀ ਹੈ। ਇੱਕ ਜਿਹੜੀ ਬੁਨਿਆਦੀ ਪੁਲਿਸ ਦੀ ਡਿਊਟੀ ਹੈ ਉਸ ਨੂੰ ਗਲੋਰੀਫਾਈ ਕਰਕੇ ਉਸ ਦੇ ਵਿੱਚੋਂ ਸਿਆਸੀ ਮਾਈਲੇਜ ਕੱਢਣੀ, ਲਾਹਾ ਲੈਣਾ, ਇਹ ਕੰਮ ਚੱਲ ਰਿਹਾ। ਇਸ ਕੰਮ ਲਈ ਪੁਲਿਸ ਨੂੰ ਟ੍ਰੇਨ ਕੀਤਾ ਜਾਂਦਾ, ਤਨਖਾਹਾਂ ਦਿੱਤੀਆਂ ਜਾਂਦੀਆਂ, ਸਭ ਕੁਝ ਕੀਤਾ ਜਾਂਦਾ ਆ। ਅਤੇ ਪੁਲਿਸ ਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ, ਜਿਸ ਤਰ੍ਹਾਂ ਸਿਆਣੇ ਹੰਸ ਨੇ ਕਿਹਾ ਸੀ ਵੀ ਭਾਈ ਇਹ ਕੰਮ ਇਹ ਬੇਲ ਨੂੰ ਵਧਣ ਨਾ ਦਿਓ, ਇਹ ਬੇਲ ਵਧਣ ਕਿਨ ਦਿੱਤੀ ਆ? ਉਹ ਵੀ ਸਿਆਸਤਦਾਨਾਂ ਨੇ ਵਧਣ ਦਿੱਤੀ ਆ। ਇਹਦਾ ਮਤਲਬ ਇਹ ਵੇਲ ਤਾਂ ਵਧੀ ਆ ਕਿਉਂਕਿ ਉਹ ਜਿਹੜੇ ਯੰਗ ਹੰਸ ਸੀ, ਪੁਲਿਸ ਵਾਲੇ ਸੀ, ਉਹਨਾਂ ਨੇ ਆਪਣੀ ਜੌਬ ਨਹੀਂ ਕੀਤੀ, ਉਹਨਾਂ ਨੇ ਮੰਨੀ ਨਹੀਂ ਜਿਹੜੇ ਕੰਮ ਦੇ ਉਹ ਪੈਸੇ ਲੈ ਰਹੇ ਸੀ, ਤਨਖਾਹਾਂ ਲੈ ਰਹੇ ਸੀ, ਜਾਂ ਉਹਨਾਂ ਨੂੰ ਕਰ ਨਹੀਂ ਦਿੱਤਾ ਗਿਆ ਸ਼ਿਕਾਰੀਆਂ ਵੱਲੋਂ। ਅਤੇ ਹੁਣ ਜਦੋਂ ਉਹ ਵੇਲ ਵੱਧ ਵੱਧ ਕੇ ਪੌੜੀਆਂ ਬਣ ਗਈ ਆ, ਲਪੇਟੇ ਪਾ ਲਏ ਨੇ ਸਮਾਜ ਨੂੰ, ਅਤੇ ਹੁਣ ਉਹ ਤੋਂ ਛੁੱਟਣ ਦੇ ਤਰੀਕੇ ਦੇ ਲਈ ਵੀ ਉਹਦੇ ਵਿੱਚੋਂ ਵੀ ਬੱਲੇ ਬੱਲੇ ਜਿਹੜੀ ਉਹ ਸਿਆਸੀ ਪਾਰਟੀਆਂ ਭਾਲ ਰਹੀਆਂ ਨੇ। ਹੁਣ ਕੱਲ੍ਹ ਦੀ ਖਬਰ ਹੈ ਕਿ ਦਰਬਾਰ ਸਾਹਿਬ 'ਚੋਂ ਪਿਓ ਪੁੱਤ ਨੂੰ ਪ੍ਰਕਰਮਾਂ ਦੇ ਵਿੱਚੋਂ ਸਾਦੇ ਪੁਲਿਸ ਦੇ ਵਿੱਚ ਪੁਲਿਸ ਨੇ ਚੱਕਿਆ, ਚੱਕ ਕੇ ਥਾਣੇ ਲੈ ਗਏ, ਅਤੇ ਜਿਹੜੀ ਦਰਬਾਰ ਸਾਹਿਬ ਦੀ ਚੌਂਕੀ ਹੈ ਉਹਨਾਂ ਨੂੰ ਵੀ ਨਹੀਂ ਪਤਾ। ਬਾਈ ਪ੍ਰੋਟੋਕੋਲ, ਕਿਸੇ ਵੀ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਚੌਂਕੀ ਨੂੰ ਨੋਟੀਫਾਈ ਕਰਨਾ ਹੁੰਦਾ, ਚੌਂਕੀ ਨੇ SGPC ਨੂੰ ਨੋਟੀਫਾਈ ਕਰਨਾ ਹੁੰਦਾ, ਇੱਕ ਇੱਕ ਪ੍ਰੋਸੀਜਰ ਬਣਿਆ ਹੋਇਆ ਇਹ ਚੱਲਦਾ ਆ। ਪਰ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਪਰਿਵਾਰ ਦੇ ਨਾਲ ਆਏ ਪਿਓ ਪੁੱਤ ਨੂੰ ਜ਼ਬਰਦਸਤੀ ਲੈ ਕੇ ਜਾ ਕੇ ਗੱਡੀ ਸੁੱਟ ਕੇ ਉਹ ਤਰਨ ਤਾਰਨ ਲੈ ਗਏ। ਪਰਿਵਾਰ ਨੂੰ ਪਤਾ ਹੀ ਨਹੀਂ ਕਿੱਥੇ ਗਏ, ਉਹ ਲੱਭਦੇ, ਰਿਪੋਰਟਾਂ ਲਿਖਾਈਆਂ, ਚੌਂਕੀ ਵਾਲਿਆਂ ਨੂੰ ਵੀ ਨਹੀਂ ਪਤਾ, SGPC ਨੂੰ ਵੀ ਨਹੀਂ ਪਤਾ। ਅਤੇ ਜਦੋਂ ਉਹ ਪਰਿਵਾਰ ਘਰ ਪਹੁੰਚਿਆ ਤਾਂ ਪਤਾ ਲੱਗਾ ਕਿ ਉਹਨਾਂ ਦੇ ਮੱਥਾ ਟੇਕਣ ਜਾਣ ਦੇ ਮਗਰੋਂ ਪੁਲਿਸ ਨੇ ਉਹਨਾਂ ਦੇ ਘਰ ਰੇਡ ਮਾਰੀ ਅਤੇ ਜਿੰਦੇ ਵੀ ਟੁੱਟੇ ਹੋਏ ਨੇ। ਫਿਰ ਉਹਨਾਂ ਨੂੰ ਸ਼ੱਕ ਪਈ ਕਿ ਪੁਲਿਸ ਨੇ ਚੱਕਿਆ ਸਾਨੂੰ। ਅਤੇ ਉੱਧਰ SGPC ਨੇ ਦੋ ਪੁਲਿਸ ਮੁਲਾਜ਼ਮ ਚੱਕ ਕੇ ਕਮਰੇ ਦੇ ਅੰਦਰ ਬੰਦ ਕਰਤੇ, ਅਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਸਾਨੂੰ ਜਸਟੀਫਿਕੇਸ਼ਨ ਦਾ ਇਹਦੀ ਨੋਟੀਫਿਕੇਸ਼ਨ ਨਹੀਂ ਮਿਲਦੀ ਵੱਡੇ ਅਫਸਰ ਵੱਲੋਂ, ਇਹ ਕਿਉਂ ਕੀਤਾ, ਕਿੱਦਾਂ ਕੀਤਾ, ਕਿਉਂ ਪ੍ਰੋਟੋਕੋਲ ਨਹੀਂ ਫੋਲੋ ਕੀਤਾ, ਅਸੀਂ ਇਹ ਛੱਡਣੇ ਨਹੀਂ ਹੈਗੇ। ਸੋ ਦੋ ਬੰਦੇ ਉਹਨਾਂ ਨੇ ਚੱਕੇ ਆ ਅਤੇ ਦੋ ਬੰਦੇ SGPC ਨੇ ਚੱਕ ਕੇ ਅੰਦਰ ਪੁਲਿਸ ਵਾਲੇ ਦਿੱਤੇ ਹੋਏ ਨੇ, ਵਿਚ ਇਜ਼ ਗੁੱਡ। ਜਿਹੜੀ ਮਤਲਬ ਇੱਕ ਪ੍ਰੋਟੋਕੋਲ ਹੁੰਦੇ ਨਾ, ਉਹਨੂੰ ਫੋਲੋ ਕਰਨਾ ਹੁੰਦਾ ਹੈ। ਹੁਣ ਇਹ 'ਤੇ ਕਿਸੇ ਵੀ ਬੁੱਧੀਜੀਵੀ ਦਾ ਬਿਆਨ ਨਹੀਂ ਆਇਆ, ਜਿਹੜੇ ਨਜ਼ਲਾ ਝਾੜਦੇ ਨੇ ਫੇਸਬੁੱਕ 'ਤੇ, SGPC ਨੇ ਆਹ ਕਰਤਾ, SGPC ਨੇ ਉਹ ਕਰਤਾ, ਹੁਣ ਨਹੀਂ ਕੋਈ ਵੀ ਬੋਲਦਾ। ਹੁਣ ਕੁਛ ਚੁਣਿੰਦਾ ਜਿਹੜੇ ਲੋਕ ਨੇ, ਪੱਤਰਕਾਰ ਨੇ, ਉਹ ਇਸ ਚੀਜ਼ ਨੂੰ ਲੈ ਕੇ ਆ ਰਹੇ ਨੇ, ਪਰ ਬਾਕੀ ਸਭ ਨੂੰ ਦੰਦਲ ਪਈ ਹੋਈ ਆ। ਹੁਣ ਅੱਜ ਤਾਂ ਪ੍ਰਕਰਮਾਂ 'ਚ ਦੋ ਚੱਕੇ ਆ ਪਿਓ ਪੁੱਤ, ਕੱਲ੍ਹ ਨੂੰ ਅੰਦਰੋਂ ਵੀ ਚੱਕ ਸਕਦੇ ਨੇ। ਮਤਲਬ ਕੀ ਉਹ ਕਿਡਨੈਪਿੰਗ ਦਾ ਥਾਂ ਬਣ ਗਿਆ, ਕੀ ਉਹ ਚੱਕਣ ਦਾ ਥਾਂ ਬਣ ਗਿਆ? ਲੋਕ ਮਤਲਬ ਬਾਹਰ ਆਇਆ ਵੀ ਫੜ ਸਕਦੇ ਸੀ, ਉਹਨਾਂ ਦੇ ਘਰੇ ਗਏ ਸੀ, ਘਰੇ ਉਡੀਕ ਲੈਂਦੇ, ਉੱਥੇ ਘਰੇ ਆ ਜਾਣਾ ਸੀ ਸ਼ਾਮ ਨੂੰ, ਉੱਥੋਂ ਚੱਕ ਲੈਂਦੇ। ਮਤਲਬ ਵਟ ਇਜ਼ ਦਿਸ ਨੌਨਸੈਂਸ ਗੋਇੰਗ ਔਨ? ਇਹਦਾ ਵੀ ਤੁਹਾਨੂੰ ਕਾਰਨ ਦੱਸਦਾ ਕੀ ਆ। ਅਸਲ ਦੇ ਵਿੱਚ ਇਹ ਜਿਹੜੇ ਪਿਓ ਪੁੱਤ ਚੱਕੇ ਨੇ ਨਾ, ਇਹਨਾਂ ਦੇ ਪਿਓ ਦੇ ਉੱਤੇ ਜਿਹੜਾ ਮੁੰਡਾ ਹੈ, ਮੁੰਡਾ ਤਾਂ ਪੜ੍ਹਦਾ ਗੰਗਾਨਗਰ, ਠੀਕ ਹੈ, ਛੋਟਾ ਹੈ, ਟੀਨੇਜਰ ਹੈ, ਅਤੇ ਦਾੜ੍ਹੀ ਆਈ ਹੋਈ ਆ, ਮਤਲਬ ਅਰਲੀ 20s 'ਚ ਹੋਊਗਾ। ਪਰ ਇਹਨਾਂ ਦੀ ਕੋਈ ਆਪਸੀ ਰੰਜਿਸ਼ ਚੱਲਦੀ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਹੈ ਨਹੀਂ। ਪਿੰਡ ਵਾਲਿਆਂ ਨੇ, ਸਰਪੰਚ ਨੇ ਵੀ ਪੁਸ਼ਟੀ ਕੀਤੀ, ਘਰ ਵਾਲੀ ਨੇ ਵੀ ਪੁਸ਼ਟੀ ਕੀਤੀ ਆ, ਹਜੇ ਚਲੋ ਗੱਲਾਂ ਸਾਹਮਣੇ ਆਉਣਗੀਆਂ। ਪਰ ਐਡੀ ਕੀ ਐਮਰਜੈਂਸੀ ਆ ਗਈ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚੋਂ ਉਹ ਚੱਕ ਲਏ ਬੰਦੇ, ਹੈ ਨਾ। ਹੁਣ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ, ਅਤੇ ਮੈਨੂੰ ਤਾਂ ਇਉਂ ਲੱਗਦਾ ਹੈ ਕਿ ਪੁਲਿਸ ਨੂੰ ਜਿਹੜਾ ਕੋਟਾ ਦਿੱਤਾ ਹੋਇਆ ਵੀ ਤੁਸੀਂ ਇੰਨੇ ਬੰਦੇ ਗ੍ਰਿਫਤਾਰ ਕਰਨੇ ਆ। ਖੈਰ, ਤੁਹਾਨੂੰ ਤੁਹਾਡੇ ਨਾਲ ਅੰਕੜੇ ਸ਼ੇਅਰ ਕਰ ਲੈਂਦਾ ਮੈਂ ਥੋੜ੍ਹੇ ਜਿਹੇ। ਅਤੇ 334 ਦਿਨ ਹੋਏ ਆ ਜੀ, 29 ਤਰੀਕ ਦੀ ਇਹ ਰਿਪੋਰਟ ਹੈ ਇਹ ਯੁੱਧ ਚੱਲਦਿਆਂ ਨੂੰ, ਯਾਨੀ ਕਿ ਤਕਰੀਬਨ ਸਾਲ ਹੋ ਚੱਲਿਆ। ਅਤੇ ਪੁਲਿਸ ਮੁਤਾਬਕ 104 ਡਰੱਗ ਸਮਗਲਰ ਜਿਹੜੇ ਨੇ ਉਹ ਫੜੇ ਜਾ ਚੁੱਕੇ ਨੇ, ਅਤੇ 43.6 ਕਿੱਲੋ ਹੈਰੋਇਨ ਫੜੀ ਆ, 7 ਕਿੱਲੋ ਫੀਮ, 13 ਕਿੱਲੋ ਗਾਂਜਾ, 370 ਗੋਲੀਆਂ, ਅਤੇ 85.70 ਡਰੱਗ ਮਨੀ। ਆਲਮੋਸਟ ਸਾਲ ਹੋ ਚੱਲਿਆ, ਅਤੇ ਨੰਬਰ ਆਫ ਡਰੱਗ ਸਮਗਲਰਸ ਜਿੰਨੇ ਫੜੇ ਨੇ 46,970। 334 ਦਿਨਾਂ 'ਚ ਇੰਨੇ ਬੰਦੇ ਫੜੇ ਨੇ ਪੁਲਿਸ ਨੇ, 46,970, ਔਰ ਇਹਨਾਂ ਕੋਲੋਂ 8,570 ਰੁਪਏ ਨਿਕਲੇ ਨੇ ਸਿਰਫ ਕੈਸ਼, ਅਤੇ 370 ਕੈਪਸੂਲ ਜਾਂ ਗੋਲੀਆਂ ਨਿਕਲੀਆਂ ਨੇ। ਹੈ ਨਾ ਕਮਾਲ। ਮਤਲਬ ਜੇ ਇਹ 46,970 ਦੇ ਵਿੱਚ ਇਹ ਸਮੱਗਰੀ ਵੰਡੀ ਜਾਵੇ ਤਾਂ ਮੈਨੂੰ ਲੱਗਦਾ ਛਟਾਂਕ ਛਟਾਂਕ ਵੀ ਨਹੀਂ ਆਉਣੀ। ਮੈਨੂੰ ਤਾਂ ਲੱਗਦਾ ਜੇ ਕੋਲੋਂ ਵੀ ਕੋਈ ਲੰਘ ਕੇ ਗਿਆ ਹੋਵੇ ਉਹਨੂੰ ਵੀ ਗ੍ਰਿਫਤਾਰ ਕਰ ਦੇਵੇ, ਜਿਸ ਹਿਸਾਬ ਨਾਲ ਇਹ ਬੰਦੇ ਫੜ ਰਹੇ ਨੇ ਅਤੇ ਸਮਾਨ ਇਹ ਸ਼ੋਅ ਕਰ ਰਹੇ ਨੇ, ਅਨਬਿਲੀਵੇਬਲ, ਹੈ ਨਾ। ਅਤੇ ਇਹ ਹਾਲ ਯੁੱਧ ਨਸ਼ਿਆਂ ਵਿਰੁੱਧ ਹੈ, ਜਾਂ ਜਿੱਦਾਂ ਕਹਿੰਦੇ ਸੀਗੇ ਇਹ ਜੀ ਯੁੱਧ ਵਿਰੁੱਧ ਨਸ਼ਾ ਛੇੜਿਆ ਹੋਇਆ, ਹੈ ਨਾ। ਅਤੇ ਐਂ ਗੱਲ ਹੈ, ਨਸ਼ਾ ਖਾ ਕੇ ਨਸ਼ਾ ਛੇੜਿਆ ਹੋਇਆ। ਅਤੇ ਇਹ ਬੰਦੇ ਚੱਕਣ ਦੀ ਜਿਹੜੀ, ਮਤਲਬ ਇੰਨੇ ਬੰਦੇ ਚੱਕ ਲਏ ਆ, ਤਾਂ ਹੁਣ ਜਿਹੜਾ ਅਗਲਾ ਟਾਰਗੇਟ ਆ ਉਹ ਗੈਂਗਸਟਰ ਹੈ, ਗੈਂਗਸਟਰ ਦਾ ਨਾਮ ਲੈ ਕੇ ਹੁਣ ਹੋਰ 50,000 ਚੱਕਣਾ ਆ। ਸੋ ਇੱਕ ਪੱਤਰਕਾਰ ਨੇ ਬਹੁਤ ਸਹੀ ਗੱਲ ਕਹੀ ਸੀ ਵੀ ਅਗਲੇ 2027 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ 1 ਲੱਖ ਨੌਜਵਾਨ ਇਹਨਾਂ ਨੇ ਖੱਜਲ ਕਰਨਾ ਆ, ਉਹਨਾਂ ਨੂੰ ਡਰਾਉਣਾ ਧਮਕਾਉਣਾ ਆ, ਕਿਉਂਕਿ ਉਹ ਇਲੈਕਸ਼ਨਾਂ 'ਤੇ ਪ੍ਰਭਾਵ ਪਾ ਸਕਦੇ ਨੇ, ਪਾਉਂਦੇ ਨੇ, ਯੂਥ ਯੂਥ ਨੂੰ ਕਾਬੂ ਕਰਨਾ ਆ, ਇਹ ਆ ਅਸਲ 'ਚ ਪੋਲੀਟਿਕਸ। ਅਤੇ ਇਹ ਮੋਟੀਵੇਸ਼ਨ ਕਿੱਥੋਂ ਲੈ ਰਹੇ ਨੇ? ਇਹ ਲੈ ਰਹੇ ਨੇ ਆਈਸ ਤੋਂ, ਟਰੰਪ ਤੋਂ। ਆਹ ਜਿਹੜਾ ਛਾਪਾ ਮਾਰਿਆ ਹੈ ਨਾ, ਇਹ ਜਿਹੜੇ ਵੀ ਪੁਲਿਸ ਆਫਿਸਰ ਹੋਣਗੇ ਜਾਂ ਇਹਨਾਂ ਦੇ ਸੀਨੀਅਰ ਹੋਣਗੇ, ਇਹ ਨਾ ਅਮਰੀਕਾ ਦੇ ਹੀ ਨਿਊਜ਼ ਦੇਖ ਰਹੇ ਹੋਣੇ ਆ, ਜਿੱਦਾਂ ਉਹ ਛਾਪੇ ਮਾਰਦੇ ਨੇ ਜਾ ਜਾ ਕੇ, ਬੰਦੇ ਚੱਕ ਲੈਂਦੇ ਉਹਨੂੰ, ਉਹ ਤਾਂ ਬੰਦੇ ਮਾਰਦੇ ਵੀ ਨਹੀਂ, ਉਹਨੇ ਤਾਂ ਬੰਦੇ ਮਾਰੇ ਵੀ ਆ। ਅਮਰੀਕਾ ਦੀ ਗੱਲ ਸੁਣਾ ਦਿੰਦੇ ਤੁਹਾਨੂੰ, ਤਾਇਆ ਜੀ ਆਉਂਦੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰ ਲਾਂਗੇ, ਕਿ ਉਹਨਾਂ ਨੇ ਵੀ ਇਹ ਟਰੰਪ ਤੋਂ ਆਉਣ ਤੋਂ ਬਾਅਦ ਇਹ ਕੈਂਪੇਨ ਛੇੜੀ ਹੋਈ ਆ, ਅਤੇ ਉਹ ਤੋਂ ਹੀ ਪ੍ਰਭਾਵਿਤ ਹੋ ਕੇ ਮਾਨ ਸਾਹਿਬ ਨੇ ਵੀ ਇਹ ਕੈਂਪੇਨ ਛੇੜੀ ਆ ਟਰੰਪ ਤੋਂ। ਪਰ ਉਹ ਬੈਕਫਾਇਰ ਕਰ ਰਹੀ ਹੈ, ਬੈਕਫਾਇਰ ਇਹ ਵੀ ਕਰ ਰਹੀ ਹੈ ਪੰਜਾਬ ਦੇ ਵਿੱਚ, ਇਹ ਇੱਕ ਕਾਰਨ ਬਣੇਗਾ ਇਸ ਪਾਰਟੀ ਦੇ ਪਤਨ ਦਾ, ਜਿੱਦਾਂ ਟਰੰਪ ਹੁਣ ਫਸਿਆ ਹੋਇਆ। ਅਤੇ ਟਰੰਪ ਦੇ ਆਉਣ ਤੋਂ ਬਾਅਦ ਹੁਣ ਤੱਕ ਆਈਸ, ਜਿਹੜੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉੱਥੇ ਦਾ ਅਮਰੀਕਾ ਦਾ, 6,42,724 ਗ੍ਰਿਫਤਾਰੀਆਂ ਉਹ ਕਰ ਚੁੱਕੇ ਨੇ, 6,42,724। ਅਤੇ ਬਹਾਨਾ ਇਹ ਲਾਇਆ ਸੀਗਾ, ਅਸੀਂ ਤਾਂ ਕਰ ਰਹੇ ਹਾਂ ਕਿ ਮੋਸਟਲੀ ਕ੍ਰਿਮੀਨਲ ਆ ਗਏ ਨੇ, ਜਿੱਦਾਂ ਹੁਣ ਪੰਜਾਬ ਦੇ ਵਿੱਚ ਸਾਰੇ ਨਸ਼ਿਆਂ ਵਾਲੇ ਨੇ ਜੀ, ਸਾਰੇ ਗੈਂਗਸਟਰ ਨੇ, ਅਸੀਂ ਤਾਂ 46,000 ਬੰਦਾ ਚੱਕ ਲਿਆ, 46,000 ਅਸੀਂ ਹੋਰ ਚੱਕ ਲੈਣਾ ਕਿਉਂਕਿ ਉਹ ਗੈਂਗਸਟਰ ਹੈ। ਹੁਣ ਪਿੰਡ 'ਚ ਕਿਸੇ ਦੀ ਲਾਗ ਡਾਟ ਹੈ, ਉਹਦਾ ਨਾਮ ਦੇ ਦਿਓ ਜੀ, ਉਹਨੂੰ 1 ਕਰੋੜ ਦੇ ਦਿਓ, ਲਾਗ ਡਾਟ ਵਾਲੇ ਬੰਦੇ ਵੀ ਚੁਕਾ ਲਓ, ਦੱਸੋ ਕਿਹੜਾ ਚੱਕਣਾ, ਉਹਨੇ ਤਾਂ ਕੋਟਾ ਪੂਰਾ ਕਰਨਾ। ਸੁਣਨ ਦੇ ਵਿੱਚ ਆਇਆ ਹੈ, ਮੀਡੀਆ 'ਚ ਆ ਰਿਹਾ, 3,000 ਦਾ ਟਾਰਗੇਟ ਡਿਪਾਰਟਮੈਂਟ ਨੂੰ ਆਈਸ ਨੂੰ ਦਿੱਤਾ ਹੋਇਆ ਅਮਰੀਕਾ ਵਿੱਚ, ਤੁਸੀਂ 3,000 ਬੰਦਾ ਚੱਕਣਾ ਹੀ ਚੱਕਣਾ। ਅਤੇ ਉਹ ਕੁੱਤੇ ਮੰਗਰ ਘੁੰਮ ਰਹੇ ਨੇ, ਲੋਕਾਂ ਦੇ ਡੋਰ ਖੜਕਾ ਖਾ ਕੇ ਘੁੰਮਦੇ ਨੇ, ਜਿੱਦਾਂ ਸੌਦਾ ਵੇਚਦੇ ਨੇ। ਤੁਹਾਡੇ ਕੋਈ ਇਲੀਗਲ ਬੰਦਾ ਤਾਂ ਨਹੀਂ? ਇਲੀਗਲ ਬੰਦਾ ਤਾਂ ਨਹੀਂ? ਬਹੁਤ ਜਗ੍ਹਾ ਉਹਨਾਂ ਨੂੰ ਰੋਕਿਆ ਗਿਆ, ਉਹ ਜਾ ਨਹੀਂ ਸਕਦੇ, ਗਲੀਆਂ 'ਚ ਖੜ ਕੇ ਪੁੱਛ ਰਹੇ ਨੇ, ਹੈ ਨਾ। ਉਹ ਲੱਭ ਲੱਭ ਕੇ ਬੰਦਾ ਵੀ, ਜਾਂ ਤਾਂ ਇਨਫੋਰਮੇਸ਼ਨ ਹੋਵੇ ਵੀ ਆਹ ਬੰਦਾ ਕ੍ਰਾਈਮ ਕਰ ਰਿਹਾ, ਕੱਚਾ ਆ, ਉਹਨੂੰ ਫੜੋ ਆ ਕੇ। ਸਟੇਟਾਂ ਦੇ ਵਿੱਚ ਸਿਟੀਜਨਾਂ ਨੂੰ ਉਹ ਘੇਰ ਘੇਰ ਕੇ ਹਰੈਸਮੈਂਟ ਕਰ ਰਹੇ ਨੇ, ਵਰਕ ਪਲੇਸਾਂ 'ਤੇ ਜਾ ਜਾ ਕੇ ਕੰਮ ਬੰਦ ਹੁੰਦੇ ਨੇ। ਠੀਕ ਹੈ, ਦੋ ਸਿਟੀਜਨ ਵੀ ਮਾਰੇ ਜਾ ਚੁੱਕੇ ਨੇ, ਇਕੱਲੇ ਦੋ ਨਹੀਂ ਮਾਰੇ ਜਾ ਚੁੱਕੇ, ਖਬਰ ਦੇ ਮੁਤਾਬਕ ਹੁਣ ਤੱਕ ਦੋ ਤਾਂ ਸਟੇਟਾਂ 'ਚ ਮਰੇ ਆ ਨਾ। ਜਿਹੜੇ ਬੰਦੇ ਫੜੇ ਆ ਉਹਨਾਂ ਦੇ ਵਿੱਚੋਂ 65,000 ਬੰਦਾ, 65,000 ਬੰਦਾ ਜੇਲ੍ਹ 'ਚ ਬੈਠਾ ਆ, ਜਿਹਦਾ ਕਿ ਖਰਚਾ ਸਰਕਾਰ ਝੱਲਣਾ ਹੀ ਆ, ਰੋਟੀ ਪਾਣੀ ਦਾ ਸਾਰਾ ਰਹਿਣ ਦਾ ਟੈਕਸ ਪੇਅਰ ਝੱਲ ਰਿਹਾ। 65,000 ਬੰਦਾ ਅੰਦਰ ਦਿੱਤਾ ਹੋਇਆ ਅਤੇ ਬਾਕੀਆਂ ਨੂੰ ਕੇਸ ਚੱਲ ਰਹੇ ਨੇ, ਕਿਸੇ ਨੂੰ ਪਰੋਲ 'ਤੇ ਛੱਡਿਆ ਹੋਇਆ, ਕਿਸੇ ਨੂੰ ਡਿਪੋਰਟ ਕੀਤਾ ਹੋਇਆ, ਅਤੇ ਇਹਨਾਂ ਦੇ ਵਿੱਚ 32 ਬੰਦੇ ਆਪਣੀ ਜਾਨ ਗਵਾ ਚੁੱਕੇ ਨੇ ਕਸਟਡੀ ਦੇ ਵਿੱਚ, ਜੇਲ੍ਹ ਦੇ ਵਿੱਚ। ਇਕੱਲੇ ਉਹ ਨਾ ਗਿਣੋ ਜਿਹੜੇ ਦੋ ਗੋਲੀ ਨਾਲ ਮਾਰੇ ਆ, ਅੰਦਰ ਵੀ ਮਰ ਗਏ, 32 ਬੰਦੇ ਅੰਦਰ ਵੀ ਮਰੇ ਨੇ। ਸੋ ਇਹਨੂੰ ਕਿੱਦਾਂ ਦੇਖ ਰਿਹਾ ਅਮਰੀਕਾ? ਹਰ ਪਾਸੇ ਥੂ ਥੂ ਹੋ ਰਹੀ ਆ। ਇਰਾਨ ਦੇ ਪ੍ਰੋਟੈਸਟ ਅਤੇ ਅਮਰੀਕਾ ਦੇ ਆਈਸ ਦਾ ਜਿਹੜਾ ਕਾਰਜ ਹੈ ਉਹ ਉਹਦੇ ਇੱਕ ਕੋਈ ਫਰਕ ਨਹੀਂ ਹੈਗਾ। ਜੇ ਅਮਰੀਕਾ ਕਹਿੰਦਾ ਜਾਂ ਪੱਛਮ ਕਹਿੰਦਾ ਵੀ ਇਰਾਨ ਦੇ ਵਿੱਚ ਬੜਾ ਧੱਕਾ ਕਰ ਰਹੀ ਹੈ ਸਰਕਾਰ, ਠੀਕ ਹੈ, ਅਤੇ ਇੱਧਰ ਅਮਰੀਕਾ 'ਚ ਕੀ ਹੋ ਰਿਹਾ, ਉਹਨਾਂ ਦੀਆਂ ਗਲੀਆਂ 'ਚ ਕੀ ਹੋ ਰਿਹਾ, ਮੂੰਹ 'ਤੇ ਮਖੌਟੇ ਪਾ ਕੇ ਜਿਹੜੀ ਡਿਪਾਰਟਮੈਂਟ ਘੁੰਮ ਰਿਹਾ ਉਹਨਾਂ ਦੇ ਦੇਸ਼ ਦੇ ਵਿੱਚ ਹੀ। ਹੁਣ ਗੱਲ ਇਹ ਚੱਲ ਰਹੀ ਹੈ ਕਿ ਅਗਰ ਤੁਸੀਂ ਇਹ ਆਈਸ ਡਿਪਾਰਟਮੈਂਟ ਰੱਖਣਾ ਆ, ਡਿਮਾਂਡ ਇਹ ਹੋ ਰਹੀ ਆ ਵੀ ਇੱਕ ਤਾਂ ਮੂੰਹ ਤੋਂ ਮਖੌਟੇ ਲਾਓ, ਪਤਾ ਲੱਗੇ ਵੀ ਤੁਸੀਂ ਕੌਣ ਹੈ, ਆਈਡੀ ਤੁਸੀਂ ਵੀ ਆਪਣੀ ਸ਼ੋਅ ਕਰੋ, ਦੂਜਾ ਬੋਡੀ ਕੈਮ ਲਾਓ, ਕੈਮਰੇ ਲਾਓ ਬੋਡੀਆਂ 'ਤੇ, ਉਹਨਾਂ ਦੀ ਰਿਕਾਰਡਿੰਗ ਹੋਵੇ ਵੀ ਤੁਸੀਂ ਕਰਦੇ ਕੀ ਹੋ। ਕਿਉਂਕਿ ਸ਼ਰੇਆਮ ਗੋਲੀ ਮਾਰੀ ਜਾਂਦੀ ਹੈ ਅਤੇ 10 ਗੋਲੀਆਂ ਮਾਰੀਆਂ ਜਾਂਦੀਆਂ, ਉਹ ਕਹਿੰਦੇ ਨਹੀਂ ਜੀ ਉਹ ਸਾਡੇ 'ਤੇ ਅਟੈਕ ਕਰ ਰਿਹਾ ਸੀ, ਕੋਈ ਪਰੂਫ ਹੈ ਜਾਂ ਨਹੀਂ। ਖੈਰ, ਟੌਪਿਕ ਲੰਬਾ ਚੌੜਾ ਆਪਾਂ ਗੱਲ ਕਰਦੇ ਰਹਾਂਗੇ, ਸੁਨੇਹੇ ਵੀ ਕਾਫੀ ਆ ਰਹੇ ਨੇ ਮਿੱਤਰ ਪਿਆਰਿਆਂ ਦੇ, ਉਹ ਵੀ ਆਪਾਂ ਪੜ੍ਹਨੇ ਨੇ। ਤਾਂ ਪਰ ਤਾਇਆ ਜੀ ਨੂੰ ਮੈਂ ਬੇਨਤੀ ਕਰਦਾ ਆਪਣਾ ਮਾਈਕ ਔਨ ਕਰਨ, ਅਤੇ ਅਸੀਂ ਫਿਰ ਗੱਲਬਾਤ ਆਪਣੀ ਸ਼ੁਰੂ ਕਰੀਏ ਅਤੇ ਨਾਲ ਆਪਾਂ ਸੁਨੇਹੇ ਵੀ ਲੈਣੇ। ਸੋ ਤਾਇਆ ਜੀ ਦਾ ਇੰਤਜ਼ਾਰ ਸੀ ਅਤੇ ਆਓ ਜੀ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਇੰਨਾ ਗਿਆਨ, ਇੰਨਾ ਜਾਣਕਾਰੀ, ਇੰਨੀ ਨੌਲੇਜ ਤੁਸੀਂ ਕਿੱਥੋਂ ਲਿਆਉਂਦੇ ਹੋ? ਚਲੋ ਤੇ ਪੜ੍ਹ ਲਿਆ ਰਹੇ, ਪਰ ਦਿਮਾਗ ਦੇ ਵਿੱਚ ਇਹ ਖੋਪਰੀ ਦੇ ਵਿੱਚ ਕਿੱਥੇ ਜਮ੍ਹਾਂ ਕਰਦੇ ਹੋ ਅਤੇ ਮੁੜ ਕੇ ਉਹਨੂੰ ਫਿਰ ਉਹ ਲੱਦੀ ਜਾਂਦੇ ਹੋ ਆਪਣੇ ਸਰੋਤਰਾਂ ਸਰੋਤਿਆਂ ਅਤੇ ਦਰਸ਼ਕਾਂ 'ਤੇ? ਕਮਾਲ ਹੀ ਹੋਈ ਪਈ ਆ ਤੁਹਾਡੇ ਵਾਲੀ। ਚਲੋ ਮਹਾਰਾਜ ਚੜ੍ਹਦੀ ਕਲਾ ਬਖਸ਼ੇ, ਇੱਦਾਂ ਹੀ ਗਿਆਨ ਵੰਡਦੇ ਰਹੋ ਦੁਨੀਆਂ ਨੂੰ, ਸੱਚਾ ਸਹੀ ਪਾਸਾ ਗੁਰਮਤਿ ਦੀ ਰੋਸ਼ਨੀ ਦੇ ਅਨੁਸਾਰ।
ਤਾਇਆ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਚਲੋ ਹੌਸਲਾ ਦਿੰਦੇ ਹੋ। ਅਤੇ ਗੱਲ ਇੱਦਾਂ ਹੈ ਕਿ ਮੈਂ ਵੀ ਤੁਹਾਡੇ ਵਾਂਗਰ ਭਰਿਆ ਪੀਤਿਆ ਹੁੰਦਾ 5 ਦਿਨ, ਫਿਰ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਸੁਣਦੇ ਹਾਂ, ਜਿੱਦਾਂ
ਉਹ ਉਹ ਕਹਿੰਦੇ ਵੀ ਮੇਰਾ ਛੋਟਾ ਭਰਾ ਸੂਬੇਦਾਰ ਕਹਿੰਦਾ ਹੁੰਦਾ ਹੈ ਵੀ ਸਾਨੂੰ ਅਰਦਾਸ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਵੀ ਹੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਚਾਹ ਚੁਗਲੀ ਤੇ ਅਖਬਾਰ ਤੋਂ ਬਚਾਈ। ਚਾਹ ਚੁਗਲੀ ਤੇ ਅਖਬਾਰ ਤੋਂ, ਮੈਨੂੰ ਅਖਬਾਰ ਦੇ ਵਿੱਚ ਮੀਡੀਆ ਦੇ ਵਿੱਚ ਝੂਠੋ ਝੂਠ ਚੁਤਾਲ ਸੋ ਲਿਖਿਆ ਹੁੰਦਾ ਤੇ ਉਹ ਬੰਦਾ ਪੜ੍ਹ ਲੈਂਦਾ ਤੇ ਸੁਣ ਲੈਂਦਾ ਤੇ ਫਿਰ ਫਟਾਫਟ ਮੇਰੇ ਵਰਗਾ ਭੱਜਦਾ ਲੋਕਾਂ ਨੂੰ ਦੱਸਣ ਲਈ ਤੇ ਉਹ ਝੂਠ ਦਾ ਪ੍ਰਚਾਰ, ਗਲਤ ਪ੍ਰਚਾਰ, ਗਲਤ ਜਾਣਕਾਰੀ ਇਹ ਤਰ੍ਹਾਂ ਫੈਲਦੀ ਹੈ। ਲੋਕ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਸੱਚੀ ਸੱਚੀ ਖਬਰ ਤੇਜ਼ ਤੁਰਦੀ ਆ, ਸੱਚੀ ਖਬਰ ਤੇਜ਼ ਨਹੀਂ ਤੁਰਦੀ, ਸੱਚੀ ਨੂੰ ਕੋਈ ਸੱਚੀ ਮੰਨਦਾ ਹੀ ਨਹੀਂ ਗਾ ਜਿੰਨਾ ਚਿਰ ਉਹਨੂੰ ਝੂਠ ਦਾ ਤੜਕਾ ਨਾ ਲਾਇਆ ਜਾਵੇ। ਇਹ ਜਿਹੜੀ ਝੂਠੀ ਖਬਰ ਹੁੰਦੀ ਆ ਨਾ ਕਿਸੇ ਦੇ ਖਿਲਾਫ ਕੋਈ ਹੈਰਾਨੀ ਵਾਲੀ, ਉਹ ਫਟਾਫਟ ਭੱਜਦੀ ਆ।
ਬਿਲਕੁਲ ਤਾਇਆ ਜੀ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਮੈਂ ਸੁਨੇਹੇ ਆ ਗੱਲਾਂ ਗੱਲਾਂ 'ਚ ਸੁਨੇਹੇ ਨਹੀਂ ਪੜ੍ਹ ਹੋਏ ਮੇਰੇ 'ਤੇ, ਤਾਂ ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ। ਤਾਂ ਸਾਡੇ ਨਾਲ ਸੱਜਣ ਮਿੱਤਰ ਪਿਆਰੇ ਜੁੜੇ ਨੇ, ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿਰਪਾ ਨਾਲ ਦੁਬਈ ਵਿਜ਼ਿਟ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਇੰਡੀਆ ਜਾਣਾ, ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਬਿਲਕੁਲ ਜੀ, ਐਡਮਿੰਟਨ ਤੋਂ ਬਾਅਦ ਦੁਬਈ, ਇਹ ਤਾਂ ਤਾਇਆ ਜੀ ਆਪਣਾ ਪੁਰਾਣਾ ਹੁੰਦਾ ਸੀ ਨਾ ਬਈ, ਜਿਹੜਾ ਬੰਦਾ ਕਹਿੰਦੇ ਕਿੱਥੇ ਗਿਆ, ਇੱਕ ਵਾਰੀ ਟ੍ਰੈਂਡ ਪੰਜਾਬ 'ਚ ਆਇਆ ਸੀ ਬਈ ਬਈ ਮੁੰਡਾ ਦੁਬਈ ਚਲ ਗਿਆ, ਹੁਣ ਨਹੀਂ ਮੰਨਦਾ, ਹੁਣ ਦੁਬਈ ਵਾਲੇ ਫਿਰ ਉਹ ਟੇਪ ਰਿਕਾਰਡਰ ਲੈ ਕੇ ਆਉਂਦੇ ਹੁੰਦੇ ਸੀ, LED ਬੈਟਰੀਆਂ ਲੈ ਕੇ ਆਉਂਦੇ, ਰੋਸ਼ਨੀ ਬਹੁਤ ਹੁੰਦੀ ਸੀ, ਮੋਟਰਾਂ 'ਤੇ ਟੰਗਣੀਆਂ ਉਹ ਬੈਟਰੀਆਂ, ਬਿਜਲੀ ਚਲੇ ਜਾਣੀ, ਤਾਂ ਦੁਬਈ ਦੀ ਵੀ ਬੜੀ ਚੜ੍ਹਾਈ ਸੀ ਅਤੇ ਹੁਣ
ਨਹੀਂ ਉਹ ਤੁਹਾਡੀ ਗੱਲ ਇਹ ਹੈ ਨਾ ਵੀ ਕਮਾਈ ਤੇ ਕਰਕੇ ਇੱਥੇ ਦੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਹੈ ਇਹਨਾਂ ਮੁਲਕਾਂ 'ਚ, ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ,
ਜੀ
ਵੀ
ਜੀ
ਇੱਥੇ ਤਾਂ ਫਿਰ ਪਈ ਵਸਣਾ ਉਹ ਤਾਂ ਪਿੰਡ ਇੰਡੀਆ ਦੇ ਜਿਹੜੇ ਵਸੀਲੇ ਆ ਉਹ ਵੀ ਲਿਆ ਕੇ ਇੱਥੇ ਵਰਤੇ ਜਾਂਦੇ ਆ, ਤੇ ਉਹ
ਜੀ ਜੀ
ਡੁਬਈ ਹੁੰਦਾ ਸੀ ਵੀ ਇੱਥੇ ਕੰਮ ਹੀ ਕਰਨਾ ਆ, ਕਮਾਈ ਆ ਜਿੰਨੀ ਹੈਗੀ ਤੇ ਦੇਸ਼ ਲਿਜਾਣੀ ਆ, ਇੱਥੇ ਸਾਨੂੰ ਪੱਕਾ ਰਹਿਣ ਦਾ ਆਗਿਆ ਸਰਕਾਰ ਨੇ ਨਹੀਂ ਦੇਣੀ। ਸੋ ਉੱਥੋਂ ਦੀ ਖੂਨ ਪਸੀਨੇ ਦੀ ਕਮਾਈ ਰਾਤ ਦਿਨ ਸ਼ਿਫਟਾਂ ਲਾ ਕੇ ਟਰੱਕ ਚਲਾ ਕੇ ਤੇ ਉਹ ਫਿਰ ਜਾ ਕੇ ਪੰਜਾਬ ਹੀ ਲਿਜਾਣੀ ਆ, ਤੇ ਫਿਰ ਸ਼ਰੀਕਾਂ ਦੀ ਇੱਕ ਸਾੜਨ ਲਈ ਉਹਦਾ ਵਿਖਾਵਾ ਵੀ ਕਰਨਾ ਆ।
ਬਿਲਕੁਲ ਬਿਲਕੁਲ। ਤਾਇਆ ਜੀ ਗੁਰਜੀਤ ਸਿੰਘ ਸੈਂਟਰਲ ਕੋਸਟ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਕਿ ਮੈਂ ਅਗਲੇ ਹਫ਼ਤੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੌਫ ਸਰਵਰ ਜਾਣ ਦੀ ਯੋਜਨਾ ਬਣਾ ਰਿਹਾ। ਮੈਂ ਚਾਹੁੰਦਾ ਹਾਂ ਕਿ ਮੈਂ ਗੁਰਦੁਆਰਾ ਸਾਹਿਬ ਅਤੇ ਬਿਗ ਬਨਾਨਾ ਦੇਖਾਂ। ਇਸ ਦੇ ਇਲਾਵਾ ਕੌਫ ਸਰਵਰ ਵਿੱਚ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਮੈਂ ਦੇਖ ਸਕਦਾ ਅਤੇ ਕਰ ਸਕਦਾ ਹਾਂ। ਹਾਂਜੀ, ਤੁਸੀਂ ਕੌਫ ਸਰਵਰ ਦੇ ਵਿੱਚ ਬੀਚਿਸ ਜਿਹੜੇ ਬੜੇ ਮਸ਼ਹੂਰ ਨੇ, ਜੈਟੀ ਬੀਚ, ਸ਼ਾਮ ਦਾ ਮਾਹੌਲ, ਕਿਆ ਬਾਤ ਹੀ ਹੁੰਦਾ ਹੈ ਉੱਥੇ, ਉਹ ਤੁਸੀਂ ਦੇਖ ਸਕਦੇ ਹੋ। ਬੱਚੇ ਨਾਲ ਹੈ ਤਾਂ ਇੱਕ ਬਟਰਫਲਾਈ ਹਾਊਸ ਹੈ, ਮਤਲਬ ਕਹਿ ਲਓ ਕਿ ਦੁਨੀਆ ਭਰ ਦੀਆਂ ਜਿਹੜੀਆਂ ਤਿੱਤਲੀਆਂ ਨੇ ਉੱਥੋਂ ਜਾਂਦੀਆਂ ਨੇ ਸਪਲਾਈ, ਅਤੇ ਉਹਨਾਂ ਨੇ ਬਣਾਇਆ ਹੋਇਆ ਦੇਖਣ ਵਾਸਤੇ। ਤੁਸੀਂ ਅੰਦਰ ਚਲੇ ਜਾਓ ਤਾਂ ਤਿੱਤਲੀਆਂ ਤਿੱਤਲੀਆਂ ਬੜੇ ਰੰਗਾਂ ਦੀਆਂ, ਸੋ ਬੱਚਿਆਂ ਵਾਸਤੇ ਉਹ ਵੀ ਬੜੀ ਵਧੀਆ ਚੀਜ਼ ਹੈਗੀ ਆ। ਤੋ ਕੌਫ ਸਰਵਰ ਦੇ ਵਿੱਚ ਬੀਚਿਸ, ਇੱਕ ਪੈਟ ਪੋਰਪਸ ਪੂਲ ਹੈ, ਉੱਥੇ ਡੋਲਫਿਨ ਸ਼ੋਅ ਹੁੰਦੇ ਨੇ, ਸੋ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਆਇਆਂ ਨੂੰ। ਸੁਖਵਿੰਦਰ ਸਿੰਘ ਸੌਂਦ ਭਾਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਜਿਹੜੇ ਕੈਨਬਰ ਆ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਅਤੇ ਬਾਕੀ ਰਾਜਨਦੀਪ ਸਿੰਘ ਕੈਨਬਰਾ ਕਹਿੰਦੇ ਕਿ ਜਥੇਦਾਰ ਕੋਈ ਐਕਸ਼ਨ ਕਿਉਂ ਨਹੀਂ ਲੈ ਰਿਹਾ ਔਰ ਕੋਈ ਸਪੀਚ ਕਿਉਂ ਨਹੀਂ ਦੇ ਰਹੇ। ਮੈਂ ਤੁਹਾਨੂੰ ਦੱਸਦਾ ਕਿ ਜਥੇਦਾਰ ਸਾਹਿਬ ਨੇ ਇਹ ਬਿਆਨ ਦਿੱਤਾ ਆ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ, ਅਤੇ ਐਸ ਜੀ ਪੀ ਜੀ ਨੇ ਦੋ ਪੁਲਿਸ ਮੁਲਾਜ਼ਮ ਚੱਕ ਕੇ ਅੰਦਰ ਦਿੱਤੇ ਹੋਏ ਨੇ ਵੀ ਜਦ ਤੱਕ ਇਹ ਗੱਲ ਪੂਰੀ ਨਹੀਂ ਹੁੰਦੀ। ਤਾਂ ਕਹਿੰਦੇ ਮਤਲਬ ਮੈਨੂੰ ਲੱਗਦਾ ਨਹੀਂ ਇਹ ਤੋਂ ਵੱਡਾ ਗੱਟ ਸਤਾਇਆ ਜੀ, ਹੋਰ ਕੀ ਕਰ ਸਕਦੇ ਜਥੇਦਾਰ ਸਾਹਿਬ, ਮਤਲਬ ਚੱਕ ਕੇ ਉਹਨਾਂ ਦੇ ਉਨੀ ਦੋ ਬੰਦੇ ਚੱਕੇ ਪ੍ਰਕਰਮਾਂ 'ਚ, ਦੋ ਬੰਦੇ ਉਹਨਾਂ ਨੇ ਚੱਕ ਕੇ ਅੰਦਰ ਦੇ ਦਿੱਤੇ ਵੀ ਬੰਦੇ ਮੰਗ ਰਹੋ, ਹੋਰ ਕੀ ਕਰ ਸਕਦੇ। ਤੁਹਾਡਾ ਕੀ ਖਿਆਲ ਹੈ ਤਾਇਆ ਜੀ?
ਕਿ ਮੈਂ ਗੱਲ ਨਹੀਂ ਸੁਣੀ ਪੂਰੀ ਆ, ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਖਬਰ ਨਹੀਂ
ਆ ਜਿਹੜੀ ਆ। ਖਬਰ ਮੈਂ ਸੁਣਾਈ ਸੀ ਨਾ ਵੀ ਦੋ ਬੰਦੇ ਪ੍ਰਕਰਮਾਂ ਚੋਂ ਚੱਕ ਲਏ ਸੀ ਕੱਲ,
ਤੇ ਨਹੀਂ ਨਹੀਂ ਮੈਨੂੰ ਮੈਂ ਨਹੀਂ ਸੁਣ ਸਕਿਆ। ਹਾਂਜੀ
ਚਲੋ ਤੁਸੀਂ ਮਿਸ ਕਰ ਗਏ, ਪਹਿਲਾਂ ਮੈਂ ਸ਼ੁਰੂ ਇੱਥੋਂ ਕੀਤੀ ਸੀ ਤੇ ਦੋ ਬੰਦੇ ਪ੍ਰਕਰਮਾਂ ਚੋਂ।
ਉਹ ਆਮ ਸੰਗਤ ਦੇ ਬੰਦੇ ਚੁੱਕ ਲਏ ਪੁਲਿਸ ਨੇ ਅੰਦਰੋਂ, ਆਮ ਸੰਗਤ ਦੇ ਬੰਦੇ।
ਹਾਂਜੀ ਪ੍ਰਕਰਮਾਂ ਚੋਂ ਚੁੱਕ ਲਏ ਸੀ, ਪਹਿਲਾਂ ਉਹਨਾਂ ਦੇ ਪਿੰਡ ਛਾਪਾ ਮਾਰਿਆ, ਉੱਥੇ ਹੈ ਨਹੀਂ ਸੀ ਉਹ, ਕਹਿੰਦੇ ਮੱਥਾ ਟੇਕਣ ਗਏ, ਉਹ ਇੱਥੋਂ ਆ ਕੇ ਪ੍ਰਕਰਮਾਂ ਚੋਂ ਚੱਕ ਲਏ ਸਾਦੇ ਕੱਪੜਿਆਂ 'ਚ, ਤੇ ਉਹ ਫਿਰ ਪਤਾ ਨਹੀਂ ਲੱਗਿਆ ਪਰਿਵਾਰ ਨੇ, ਪਰ ਉਹ ਫਿਰ ਦੋ ਮੁਲਾਜ਼ਮ ਫਿਰ ਪੁਲਿਸ ਵਾਲੇ ਚੱਕ ਲਏ, ਐਸ ਜੀ ਪੀ ਸੀ ਨੇ ਕਮਰੇ 'ਚ ਬੰਦ ਕਰਤੇ, ਕਹਿੰਦੇ ਵੀ ਤੁਸੀਂ ਸਾਨੂੰ ਇਹ ਪ੍ਰੋਟੋਕੋਲ ਹੈ ਨਾ ਪਹਿਲਾਂ ਵੀ ਕਿਸੇ ਬਾਹਰਲੀ ਪੁਲਿਸ ਨੇ ਆਉਣਾ ਆ ਤਾਂ ਜਿਹੜੀ ਦਰਬਾਰ ਸਾਹਿਬ ਦੀ ਚੌਂਕੀ ਆ ਉੱਥੇ ਦੱਸਣਾ ਪੈਣਾ ਪਹਿਲਾਂ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਹਾਂ ਉਹਨਾਂ ਨੂੰ ਔਰ ਚੌਂਕੀ ਨੇ ਐਸ ਜੀ ਪੀ ਸੀ ਨੂੰ ਨੋਟੀਫਾਈ ਕਰਨਾ ਵੀ ਅਸੀਂ ਇੱਥੇ ਆਹ ਕਾਰਵਾਈ ਕਰਨੀ ਹੈ, ਉਹਦੇ ਮਨਜ਼ੂਰੀ ਤੋਂ ਬਿਨਾਂ ਫਿਰ ਹੋਣੀ ਨਹੀਂ। ਉਹ ਦੱਸਿਆ ਹੀ ਨਹੀਂ, ਸਿੱਧੇ ਆ ਕੇ ਚੱਕ ਲਿਆ, ਜਿੱਦਾਂ ਅਮਰੀਕਾ 'ਚ ਆਈਸ ਚੱਕਦੀ ਹੈ ਨਾ, ਉਹ ਤੋਂ ਪ੍ਰਭਾਵਿਤ ਹੋ ਗਏ। ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਉਹ ਪ੍ਰਭਾਵਿਤ ਹੋ ਕੇ ਆਪਣੇ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਪ੍ਰੋਟੋਕੋਲ ਕੋਈ ਨਹੀਂ ਫੋਲੋ ਕੀਤਾ, ਅਤੇ ਉਹਨਾਂ ਨੇ ਚੱਕ ਕੇ ਫਿਰ ਦੋ ਪੁਲਿਸ ਵਾਲੇ ਚੱਕ ਕੇ ਅੰਦਰ ਦਿੱਤੇ ਹੋਏ ਐਸ ਜੀ ਪੀ ਸੀ ਨੇ। ਅਤੇ
ਚਲੋ ਆਹੋ ਇਸ ਤੋਂ ਵੱਧ ਉਹ ਕੀ ਕਰ ਸਕਦੇ ਸੀ, ਮੈਂ ਤਾਂ ਕਹਿੰਦਾ ਇਹ ਵੀ ਬੜੀ ਵੱਡੀ ਗੱਲ ਆ,
ਵੱਡੀ ਗੱਲ ਆ, ਵੱਡੀ ਗੱਲ ਆ।
ਇਹਨਾਂ ਨੂੰ ਮੇਰਾ ਮੇਰਾ ਖਿਆਲ ਆ ਵੀ ਥੋੜਾ ਜਿਹਾ ਜ਼ਿਆਦਾ ਹੋ ਗਿਆ ਵਾ ਵੀ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਚੁੱਕ ਕੇ ਨਜ਼ਰਬੰਦ ਕਰਨ ਦੀ ਬਜਾਏ ਤੇ ਪ੍ਰੋਟੈਸਟ ਕਰਨਾ ਚਾਹੀਦਾ ਸੀ ਅਥਾਰਟੀਜ਼ ਨੂੰ ਵੀ ਆਹ ਇਹ ਗੱਲ ਗਲਤ ਹੋਈ ਆ, ਅੱਗੇ ਤੋਂ ਇਹੋ ਜਿਹੀ ਨਾ ਹੋਵੇ।
ਹਾਂਜੀ ਅਥਾਰਟੀਜ਼ ਦਾ ਗਲਤ ਤਾਂ ਹੈ ਜੀ, ਇਹ ਹੈ ਵੀ ਅਥਾਰਟੀਜ਼ ਕਿਹੜੇ ਮੰਨਦੀਆਂ, ਉਹ ਅਥਾਰਟੀਜ਼ ਅਥਾਰਟੀਜ਼ ਹੀ ਨਹੀਂ ਮੰਨਦੀਆਂ, ਉਹਦਾ ਉਹਨਾਂ ਨੂੰ ਨਹੀਂ ਦੱਸਿਆ। ਖੈਰ ਐਨੀਵੇ ਅਸੀਂ ਅੱਗੇ ਚੱਲਦੇ ਹਾਂ ਸੁਨੇਹਾ ਵੱਲ ਨੂੰ, ਅਤੇ ਸੁਨੇਹਾ ਦੇ ਵਿੱਚ ਸਾਡੇ ਨਾਲ ਸਵੇਰ ਦੇ ਬੜੇ ਮਿੱਤਰ ਪਿਆਰੇ ਜੁੜੇ ਹੋਏ ਨੇ, ਅਤੇ ਸਰਦਾਰ ਤਰਲੋਚਨ ਸਿੰਘ ਦੁਪਾਲਪੁਰੀ ਕਹਿੰਦੇ ਨੇ ਕਿ ਇੱਕੋ ਥੈਲੀ ਦੇ ਚੱਟੇ ਵੱਟੇ ਵੱਖੋ ਵੱਖੀ ਨਾਮ ਹਨ, ਆਗੂਆਂ ਦੇ ਚੱਟੇ ਵੱਟੇ ਹਨ ਇੱਕੋ ਜਿਹੇ ਥੈਲੀਆਂ ਦੇ, ਬੈਕ ਗੇਅਰ ਲਾ ਲੈਂਦੇ ਨੇ ਪਲਾਂ ਅੰਦਰ ਯੂ ਟਰਨ, ਨਾ ਰੱਖੇ ਅਣਗਹਿਲੀਆਂ ਦੇ, ਵੱਧ ਗਈ ਤੇਜ਼ ਰਫ਼ਤਾਰ ਨਿਘਾਰਦੀ ਹੈ, ਨਹੀਂ ਲੱਭਦੇ ਗੁਣ ਹੁਣ ਪਹਿਲੀਆਂ ਦੇ, ਕਈ ਵਾਰ ਕਈ ਕਈ ਵਾਰ ਨਕਾਰੇ ਦੁਰਕਾਰਿਓ ਵੀ ਹੀਰੋ ਬਣ ਬਣ ਕੇ ਦੱਸਦੇ ਰੈਲੀਆਂ ਦੇ ਸ਼ਰਧਾਵਾਨ ਬਣ ਜਾਣ ਸਭ ਡੇਰਿਆਂ ਦੇ ਵਾਅਦੇ ਕਿੱਕਰ ਦੇ ਵੋਟਾਂ ਦੀ ਦਾਖ ਲੈਂਦੇ ਮੱਥਾ ਟੇਕਣ ਹਰ ਜਗ੍ਹਾ 'ਤੇ ਗੱਲ ਕੀ ਏ ਇਹ ਤਾਂ ਗਧੇ ਨੂੰ ਵੀ ਬਾਪ ਵੀ ਆਖ ਲੈਂਦੇ ਨੇ। ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ। ਬਹੁਤ ਵਧੀਆ ਕਵਿਤਾ ਇਹਨਾਂ ਨੇ ਲਿਖੀ ਆ ਅਤੇ ਇਹਦੇ ਵਿੱਚ ਤਕਰੀਬਨ ਇਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਸਮੇਟੀਆਂ ਨੇ। ਅਤੇ ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ ਸਭ ਨੂੰ ਜੀ ਆਇਆਂ ਨੂੰ ਜੀ। ਅਤੇ ਅਮਰਦੀਪ ਸਿੰਘ ਹੋਠੀ ਵੀ ਸਾਡੇ ਨਾਲ ਜੁੜੇ ਨੇ। ਗੁਰਫਤਿਹ ਜੀ ਪਿਆਰਿਓ ਕੀ ਹਾਲ ਹੈ। ਪ੍ਰਦੀਪ ਸਿੰਘ ਤੂਰ ਅਮਰੀਕਾ ਵਾਲੇ ਜੁੜੇ ਨੇ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਇਹ ਕਹਿੰਦੇ ਨੇ ਕਿ ਬੜੀ ਬੜੀ ਕਹਿੰਦੇ ਮੋਟੀ ਮਾਤਰਾ 'ਚ ਸਮਾਨ ਫੜਿਆ ਜਿਹੜਾ ਮੈਂ ਦੱਸ ਰਿਹਾ ਸੀ, ਅਤੇ ਕਹਿੰਦੇ ਵੀ ਬਾਈ ਸਾਡੇ ਦੇਸ਼ ਨੂੰ ਬਦਨਾਮ ਨਹੀਂ ਕਰਨਾ ਇਹਨਾਂ ਨਾਲ ਲਾ ਕੇ। ਮੈਂ ਤਾਂ ਕਹਿੰਦਾ ਕਿ ਇਹ ਅਮਰੀਕਾ ਰਹਿੰਦੇ ਨੇ ਫਰੈਜ਼ਨੋ, ਵੀ ਇਹਨਾਂ ਦੇ ਦੇਸ਼ ਤੋਂ ਸਿੱਖ ਕੇ ਹੁਣ ਪੰਜਾਬ ਪੁਲਿਸ ਵੀ ਉੱਦਾਂ ਡਰਾਮਾ ਕਰ ਰਹੀ ਵੀ ਅਸੀਂ ਵੀ ਆਈਸ ਹਾਂ, ਔਰ ਉਹ ਵੀ ਪੰਜਾਬ ਸਰਕਾਰ ਵੀ ਹੁਣ ਟਰੰਪ ਵਾਂਗਰ ਬਿਹੇਵ ਕਰ ਰਹੀ ਆ ਵੀ ਦੇ ਚੱਕਦੇ। ਪਰ ਹੁਣ ਟਰੰਪ ਦਾ ਹਾਲ ਦੇਖਿਓ ਕੀ ਹੋਣਾ ਹੋ ਰਿਹਾ ਆ, ਅਤੇ ਇਹ ਮਤਲਬ ਹੋਰ ਨਿਘਾਰ ਵੱਲ ਨੂੰ ਜਾਏਗਾ ਕੰਮ। ਅਤੇ ਸਾਡੇ ਨਾਲ ਸੁਰਜੀਤ ਸੰਧੂ ਜੁੜੇ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬ੍ਰਿਸਬਨ ਤੋਂ ਬੁਲਾ ਰਹੇ ਨੇ। ਤਾਂ ਰਵਿੰਦਰ ਸਿੰਘ ਰੈਨਮਾਰਕ ਤੋਂ ਕਹਿੰਦੇ ਨੇ ਕਿ 50 ਡਿਗਰੀ ਰੈਨਮਾਰਕ ਵੀ ਸੀ, ਕਿਆ ਵਾਦਤ ਆਇਆ ਜੀ, 50 ਡਿਗਰੀ ਤਾਪਮਾਨ ਹੋ ਗਿਆ ਅਤੇ ਇਹ ਤਾਂ ਬੱਲੇ ਬੱਲੇ ਕਰਾਈ ਪਈ ਆ। ਗੁਰਦੇਵ ਸਿੱਧੂ
ਜੀ, ਮੈਂ ਤੇ ਕੱਲ ਅੰਦਰੋਂ ਹੀ ਨਹੀਂ ਨਿਕਲਿਆ, ਸਾਰਾ ਬਿਆਨ ਅੰਦਰ ਹੀ ਵੜਿਆ ਰਿਹਾ।
ਠੀਕ ਹੈ, ਹਾਂਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਦੇਵ ਸਿੱਧੂ ਜੀ। ਅਤੇ ਇੱਕ ਆ ਸੱਜਣ ਮਿੱਤਰ ਪਿਆਰੇ ਨੇ ਮੈਨਿਕ ਜੀ ਗਜ਼ਦਾਰ, ਅਤੇ ਇਹ ਮੈਨੂੰ ਕਹਿ ਰਹੇ ਨੇ ਕਿ ਸਪੀਕ ਇਨ ਇੰਗਲਿਸ਼। ਠੀਕ ਹੈ,
ਅੱਛਾ ਅੱਛਾ।
ਅਤੇ ਜਿਹੜਾ ਤੁਸੀਂ ਸਮਝ ਜਾਓਗੇ, ਜਿਹੜਾ ਅਗਲਾ ਮੈਸੇਜ ਇਹਨਾਂ ਨੇ ਪਾਇਆ ਸੀ ਉਹ ਕਹਿੰਦੇ ਵੀ ਸਟੌਪ ਖਾਲਿਸਤਾਨ ਪ੍ਰੋਪੋਗੈਂਡਾ।
ਉਹ ਖਾਲਿਸਤਾਨ ਦਾ ਅਸੀਂ ਤਾਂ ਕੋਈ ਨਾ ਪ੍ਰਚਾਰ ਕਰਦੇ ਹਾਂ, ਨਾ ਜਿੰਦਾਬਾਦ ਕਹਿੰਦੇ ਹਾਂ, ਨਾ ਮੁਰਦਾਬਾਦ ਕਹਿੰਦੇ ਹਾਂ। ਉਹਨੂੰ ਸਮਝ ਨਹੀਂ ਆਉਂਦੀ ਵੀ ਉਹ ਸਾਡੀਆਂ ਪੱਗਾਂ ਤੇ ਦਾੜੀਆਂ ਵੇਖ ਕੇ ਉਹਨੇ ਅੰਦਾਜ਼ਾ ਲਾ ਲਿਆ ਹੁਣ ਹੋਣਾ ਆ ਵੀ ਇਹ ਖਾਲਿਸਤਾਨੀ ਨੇ ਜੀ।
ਨਹੀਂ ਉਹ ਇੱਦਾਂ ਹੈ ਵੀ ਪਹਿਲਾਂ ਤਾਂ ਸਮਝ ਨਹੀਂ ਆਈ, ਕਹਿੰਦੇ ਇੰਗਲਿਸ਼ 'ਚ ਬੋਲੋ, ਹੈ ਨਾ, ਫਿਰ ਮੈਸੇਜ ਪਾ ਤਾ ਆਹ, ਇਹਦਾ ਮਤਲਬ ਜਦ ਸਮਝ ਹੀ ਨਹੀਂ ਆਈ। ਅਸੀਂ ਤਾਂ ਗੁਰਬਾਣੀ ਦੀਆਂ ਗੱਲਾਂ ਕਰ ਰਹੇ ਹਾਂ, ਅਸੀਂ ਤਾਂ ਨਿਊਜ਼ ਦੀਆਂ ਗੱਲਾਂ ਕਰ ਰਹੇ ਹਾਂ ਅਮਰੀਕਾ ਦੀ। ਮਤਲਬ ਇਹ ਸੱਜਣ ਪਿਆਰੇ ਜਿਹੜੇ ਨੇ, ਫਿਲਹਾਲ ਤਾਂ ਮੈਂ ਇਹਨਾਂ ਨੂੰ ਸੱਜਣ ਪਿਆਰੇ ਕਹੂੰਗਾ, ਪਰ ਹੁਣ ਫੇਕ ਆਈਡੀ ਵੀ ਹੋ ਸਕਦੀ ਆ ਕਿਉਂਕਿ ਨਾਮ ਨਹੀਂ ਰੱਖਿਆ ਹੋਇਆ ਨਾ ਫੋਟੋ ਲਾਈ ਹੋਈ ਆ।
ਨਹੀਂ ਫੇਕ ਹੀ ਆ, ਫੇਕ ਹੀ ਆ, ਕਿਸੇ ਨੇ ਬਣਾਈ ਹੋਈ।
ਨਹੀਂ ਫੇਕ, ਕਿਸੇ ਨੇ ਫੇਕ ਬਣਾਈ ਹੋਈ ਆ, ਪਰ ਬੰਦਾ ਤਾਂ ਨਹੀਂ ਫੇਕ ਜਿਹੜਾ ਪਿੱਛੇ ਮੈਸੇਜ ਪਾ ਰਿਹਾ।
ਉਹ ਵੀ ਈਰ ਖਾਲੂ ਵੀ ਹੋ ਸਕਦਾ ਹੈ ਵੀ 20 ਸਾਲ ਤੋਂ ਉੱਤੇ ਹੋ ਗਏ, 21ਵਾਂ ਸਾਲ ਜਾ ਰਿਹਾ, ਬੜੀ ਸਫਲਤਾ ਦੇ ਨਾਲ ਇਹ ਰੇਡੀਓ ਜਿਹੜਾ ਹਰਮਨ ਰੇਡੀਓ ਸੱਭਿਆਚਾਰ ਧਰਮ ਇਖਲਾਕ ਜੀਵਨ ਜਾਚ ਇਹ ਦੱਸਦਾ ਆ, ਲਚਰਤਾ ਨੂੰ ਪ੍ਰਮੋਟ ਨਹੀਂ ਕਰਦਾ, ਤੇ ਦਸਤਾਰ ਤੇ ਦਾੜੀ ਸਜਾ ਕੇ ਬੰਦੇ ਆਉਂਦੇ ਆ ਸਾਹਮਣੇ, ਤੇ ਉਹ ਫਿਰ ਕੋਈ ਜਿਹਨੂੰ ਸਿੱਖੀ ਤੋਂ, ਸਿੱਖੀ ਸਰੂਪ ਤੋਂ, ਸਿੱਖ ਇਜ਼ਮ ਤੋਂ, ਸਦਾਚਾਰਕਤਾ ਤੋਂ ਜਿਹੜੀ ਆ ਨਫ਼ਰਤ ਆ, ਉਸ ਬੰਦੇ ਦਾ ਸਾਨੂੰ ਡਿਸਕਰਜ ਕਰਨ ਲਈ ਤੁਹਾਨੂੰ ਉਹਨੇ ਪਾਇਆ ਵਾ, ਤੇ ਇਹਨਾਂ ਨੂੰ ਇਗਨੋਰ ਕਰੋ, ਇਹਦੇ ਲਈ ਆਪਾਂ ਸਮਾਂ ਕਾਹਨੂੰ ਬਰਬਾਦ ਕਰਨਾ।
ਨਹੀਂ ਚਲੋ, ਥੋੜ੍ਹੀ ਆਪਾਂ ਇਹ ਵੀ ਇੱਕ ਮਸਲਾ ਆ ਕਿਉਂਕਿ ਫੇਸਬੁੱਕ ਦੇ ਉੱਤੇ ਬੜੇ ਸਰਗਰਮ ਨੇ, ਫੇਸਬੁੱਕ ਸਾਰੇ ਸੋਸ਼ਲ ਮੀਡੀਆ 'ਤੇ ਜਿੱਥੇ ਵੀ ਕਮੈਂਟ ਕਮੁੰਟੀ ਹੁੰਦੀ ਆ, ਜਿੱਥੇ ਤੱਕ ਮੈਂ ਸਮਝਦਾ ਨਾ ਇਹ ਜਿਹੜੀ ਸਾਈਕੀ ਆ ਜਿਹੜੇ ਵੀ ਪੁਰਸ਼ ਚਲਾ ਰਹੇ ਨੇ, ਅਤੇ ਅਸਲ ਦੇ ਵਿੱਚ ਉਹ ਉਹਨਾਂ ਦੇ ਅੰਦਰ ਈਰਖਾ ਅਤੇ ਮਤਲਬ ਕਲੇਸ਼ ਭਰਿਆ ਹੋਇਆ ਆ। ਠੀਕ ਹੈ,
ਅਤੇ
ਦੂਜੀ ਗੱਲ ਇਹ ਹੈ ਕਿ ਇੱਦਾਂ ਦੇ ਮਤਲਬ 2-4 ਇਨੀ ਮੈਸੇਜ ਪਾਉਣੇ ਆ ਵੀਡੀਓ ਦੇ ਥੱਲੇ ਤਾਂ ਕਲੇਸ਼ ਕਰਨਾ, ਵਿੱਚ 4-5 ਵਾਰੀ ਖਾਲਿਸਤਾਨ ਦਾ ਨਾਂ ਲੈ ਲੈਣਾ, ਪ੍ਰੋਪਾਗੈਂਡੇ ਦਾ ਨਾਂ ਲੈ ਦੇਣਾ, ਹਾਲਾਂਕਿ ਖਾਲਿਸਤਾਨ ਦੀ ਗੱਲ ਵੀ ਨਹੀਂ ਹੈਗੀ ਕੋਈ, ਹੈ ਨਾ। ਅਤੇ ਉਹ ਕੀ ਹੈ ਕਿ ਜਿਹੜੀਆਂ ਮਤਲਬ ਅਥੋਰਿਟੀਜ਼ ਆ ਉਹ ਨੋਟਿਸ ਲੈਂਦੀਆਂ, ਉਹਨਾਂ ਨੂੰ ਮੈਸੇਜ ਚੱਲ ਜਾਂਦਾ ਬਈ ਲੈ ਬਈ ਇਹਦੇ ਵਿੱਚ ਇਹ ਗੱਲ ਕੀਤੀ ਹੋਣੀ ਆ, ਸੁਣੋ ਜ਼ਰੂਰ, ਹੈ ਨਾ। ਅਤੇ ਉਹ ਮਾਰਕਿੰਗ ਕਰ ਲੈਂਦੇ ਨੇ, ਅਤੇ ਯੂਟਿਊਬ ਵਾਲੇ ਵੀ ਮਾਰਕਿੰਗ ਕਰ ਦਿੰਦੇ ਬਈ ਇਹਦੇ ਵਿੱਚ ਜੀ ਇਹ ਖਾਲਿਸਤਾਨ ਦੀ ਗੱਲ ਹੋਣੀ ਆ ਜੀ, ਉਹਦੀ ਗੱਲ ਹੋਣੀ ਆ, ਹੈ ਨਾ। ਅਤੇ ਇਹਨਾਂ ਦਾ ਕੰਮ ਹੀ ਮਤਲਬ ਇਹ ਹੈ ਵੀ ਜਿਹੜੇ ਚੰਗੇ ਭਲੇ ਮੀਡੀਆ ਚੱਲਦੇ ਆ ਉਹਨਾਂ ਨੂੰ ਦਾਗੀ ਕਰਨਾ, ਵੀ
ਬਿਲਕੁਲ
ਵੀ ਇਹਨਾਂ 'ਤੇ ਕਿੱਚੜ ਛਾਲ ਦਿਓ, ਇਲਤ ਕਰਕੇ ਚਲੇ ਜਾਓ ਡੱਬੂ ਨਿਆਈਏ ਅੱਗ ਲਾ ਕੇ, ਤੇ ਅਗਲੇ ਫਿਰ ਉਹਨਾਂ ਨੇ AI ਲਾਈ ਹੋਈ ਆ, ਤੇ AI ਲਾ ਕੇ ਹੁਣ ਜਦ ਅਸੀਂ ਆ ਨਾਂ ਲਿਆ ਦੋ ਚਾਰ ਵਾਰੀ, ਉਹਨੇ ਕਹਿਣਾ ਹਾਂ ਵੀ ਪੱਕੇ ਹੀ ਗੱਲ ਕਰ ਰਹੇ ਨੇ। AI ਨੂੰ ਕਿਹੜੇ ਬਹੁਤਾ ਜ਼ਿਆਦਾ ਇੰਨੀ ਸੂਝੀ ਤਾਂ ਹੈ ਨਹੀਂ। ਸੋ ਇਹ ਆਪਣਾ ਕੰਮ ਕਰ ਰਹੇ ਨੇ, ਚਾਹੇ ਤਨਖਾਹ 'ਤੇ ਨੇ, ਚਾਹੇ ਈਰਖਾ ਵਸ ਨੇ, ਚਾਹੇ ਕੁਛ ਨੇ ਇਹ ਬੰਦੇ, ਤੇ ਇਹ ਇਸ ਤਰ੍ਹਾਂ
ਇਹਨੇ ਰੱਖੇ ਹੋਏ ਇਸ ਤਰ੍ਹਾਂ ਆ ਤਨਖਾਹਦਾਰ ਕਿਸੇ ਵੱਡੇ ਤਕੜੇ ਜਥੇਬੰਦੀਆਂ ਵੱਲੋਂ, ਜਿਵੇਂ ਆ ਠੱਗੀ ਠੱਗੀ ਜਿਹੜੀ ਆ, ਕਹਿੰਦੇ ਜੇ ਲੱਖ ਬੰਦੇ ਨੂੰ ਅਸੀਂ ਭੇਜ ਦਈਏ ਠੱਗੀ, ਤੇ ਕੋਈ ਇੱਕ ਦੋ ਮੁਰਗੇ ਤੇ ਫਸ ਹੀ ਜਾਂਦੇ ਆ, ਤੇ ਉਹ ਜੋ ਠੱਗ ਪੈਸਿਆਂ ਦਾ ਲੈਣ ਦੇਣ।
ਬਿਲਕੁਲ
ਤੇ ਇਸ ਤਰ੍ਹਾਂ ਹੀ ਇਹ ਹੈ ਵੀ ਇਹ ਜੋ ਕੋਈ ਕੋਈ ਪੁੱਠਾ ਜਿਹਾ ਕੰਮ ਛੇੜ ਦਿਓ ਤੇ ਲੋਕੀ ਵਿੱਚ ਇਨਵੋਲਵ ਹੋ ਜਾਣਗੇ ਤੇ ਪ੍ਰਚਾਰ ਹੋ ਜਾਊਗਾ।
ਜੀ ਜੀ ਇਹੀ ਇਹੀ ਕੰਮ ਚੱਲ ਰਿਹਾ। ਇਹ ਤਾਂ ਤੁਸੀਂ
ਇਹਨਾਂ ਤੋਂ ਜਿੰਨਾ ਬਈ
ਨਹੀਂ, ਇਹਨਾਂ ਤੋਂ ਬਚਣ ਦਾ ਤਾਂ ਕੋਈ ਤਰੀਕਾ ਹੀ ਨਹੀਂ ਹੈਗਾ, ਕਿਉਂਕਿ ਆਈਡੀਆ ਇਹਨਾਂ ਨੇ 40-40 50-50 ਬਣਾਈਆਂ ਹੁੰਦੀਆਂ, ਅਤੇ ਉਸ ਹਿਸਾਬ ਨਾਲ ਇਹ ਆਪਣਾ ਕੰਮ ਕਰੀ ਜਾਂਦੇ ਨੇ। ਇਹ ਮੈਂ ਤਾਂ ਗੱਲ ਕਰ ਰਿਹਾ, ਇਹਨਾਂ ਨੂੰ ਇੰਨਾ ਸਮਾਂ ਦੇ ਰਿਹਾ, ਨਿਵਾਜ਼ ਰਿਹਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਆ ਸਾਡੀ ਗੱਲਬਾਤ, ਇੱਕ ਸਾਰਥਿਕ ਸੋਸ਼ਲ ਗੱਲਬਾਤ ਵੀ ਕਰਨੀ। ਅਸੀਂ ਹੁਣ ਸਮਾਜ ਦੀਆਂ ਗੱਲਾਂ ਕਰਦੇ ਹਾਂ, ਅਸੀਂ ਹਿੰਦੂ ਸਮਾਜ ਦੀਆਂ ਵੀ ਗੱਲਾਂ ਕਰਦੇ ਹਾਂ, ਠੀਕ ਹੈ। ਔਰ ਇਹਨਾਂ ਬੰਦਿਆਂ ਨੂੰ ਤਾਂ ABC ਵੀ ਨਹੀਂ ਆਉਂਦੀ ਹਿੰਦੂ ਸਮਾਜ ਦੀ, ਜਾਂ ਆਪਾਂ ਗੱਲ ਕਰਕੇ ਹਟੇ ਨਾ, ਮੈਂ ਰਿਗਵੇਦ ਦੀ ਗੱਲ ਕਰਕੇ ਹਟਿਆ, ਸਲੋਕ ਦੀ ਗੱਲ ਕਰ ਰਿਹਾ, ਇਹ ਤਾਂ ਲਾਗੇ ਹੋ ਵੀ ਨਹੀਂ ਲੰਘੇ ਹੋ ਕਿਤੇ, ਹੈ ਨਾ। ਜਦ ਇਹਨਾਂ ਨਾਲ ਬਹਿੰਦੇ ਹਾਂ ਅਸੀਂ, ਇੰਡੀਆ ਵੀ ਮੇਰੇ ਮਿੱਤਰ ਦੋਸਤ ਨੇ ਆਪਾਂ ਬਹਿੰਦੇ ਹਾਂ, ਅਤੇ ਉਹ ਮੈਨੂੰ ਇਉਂ ਲੱਗਦਾ ਕਿ ਅਸੀਂ ਗੁਰਬਾਣੀ ਪੜ੍ਹ ਪੜ੍ਹ ਕੇ, ਗੁਰਬਾਣੀ ਘੋਖ ਕੇ ਸਾਨੂੰ ਜ਼ਿਆਦਾ ਨੌਲੇਜ ਹੋਈ ਉਹ ਹੈ ਹਿੰਦੂ ਧਰਮ ਦੀ ਇਹਨਾਂ ਨਾਲੋਂ। ਤੇ ਉਹ ਮੈਨੂੰ ਪੁੱਛਦੇ ਹੁੰਦੇ ਆ ਮੇਰੇ ਦੋਸਤ ਵੀ ਭਾਜੀ ਵੀ ਤੁਸੀਂ ਕਿੱਦਾਂ, ਤੁਸੀਂ ਇੱਦਾਂ ਕਿੱਦਾਂ ਪੜ੍ਹੇ। ਮੈਂ ਕਿਹਾ ਦੇਖੋ ਮੈਨੂੰ ਤਾਂ ਜਿੰਨੀ ਵੀ ਸਮਝ ਆਈ ਆ ਇਸਲਾਮ ਦੀ, ਅੱਲਾ ਦੀ ਅਤੇ ਹਿੰਦੂ ਗ੍ਰੰਥਾਂ ਦੀ, ਸ਼ਾਸਤਰਾਂ ਦੀ ਜਾਂ ਸਿਧਾਂਤਾਂ ਦੀ ਜਾਂ ਯੋਗੀਆਂ ਦੀ, ਮੈਨੂੰ ਤਾਂ ਗੁਰਬਾਣੀ 'ਚੋਂ ਹੀ ਆਈ ਆ ਗੁਰਬਾਣੀ ਦੀ ਰੋਸ਼ਨੀ। ਗੁਰੂ ਸਾਹਿਬ ਨੇ ਬਹੁਤ ਵੱਡੀਆਂ ਸਟੱਡੀਆਂ ਕਰਕੇ ਸਾਡੇ ਲਈ ਉਹਨਾਂ ਨੇ ਮਤਲਬ ਤੱਤ ਕੱਢ ਕੇ ਲਿਖੇ ਹੋਏ, ਠੀਕ ਹੈ। ਪਾਕਿਸਤਾਨ ਚ ਵੀ ਕਹਿ ਕੇ ਆਇਆ ਆਪਣੇ ਮਿੱਤਰ ਪਿਆਰਿਆਂ ਨੂੰ ਵੀ ਜੇ ਤੁਸੀਂ ਰੀਅਲ ਇਸਲਾਮ ਪੜ੍ਹਨਾ ਸੁਣਨਾ ਚਾਹੁੰਦੇ ਹੋ ਤਾਂ ਸਾਡਾ ਆਪਣਾ ਇਸ ਧਰਤੀ ਦਾ ਜੰਮਿਆ ਹੋਇਆ ਬਾਬਾ ਨਾਨਕ, ਉਹ ਤੋਂ ਵੱਡਾ ਸਟੱਡੀ ਕਿਸੇ ਨੇ ਕੀਤੀ ਨਹੀਂ, ਤੁਸੀਂ ਉਹਨੂੰ ਪੜ੍ਹੋ। ਤੁਸੀਂ ਤਰਜਮੇ ਕਿਉਂ ਪੜ੍ਹੀ ਜਾਂਦੇ ਹੋ, ਤਾਂ ਤੁਸੀਂ ਉਹਦੀਆਂ ਲਿਖਤਾਂ ਪੜ੍ਹੋ, ਤੁਹਾਨੂੰ ਇਸਲਾਮ ਅੱਲਾ ਜ਼ਿਆਦਾ ਬਿਹਤਰ ਸਮਝ ਆਏਗਾ ਕਿ ਹੈ ਕੀ ਉਹ। ਇੱਦਾਂ ਹੀ
ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜੇ ਨਾਉ, ਪਹਿਲਾ ਹੱਕ ਹਲਾਲ ਦੋਏ ਹੈ, ਤੀਜਾ ਖੈਰ ਖੁਦਾਏ ਹੈ ਜੀ। ਮੁਸਲਮਾਨ ਮੋਮ ਦਿਲ ਹੋਵੇ ਤੇ ਉਹ ਬ੍ਰਾਹਮਣਾਂ ਨੂੰ ਬੜਾ ਆਪਣਾ ਬੜੇ, ਕਿਉਂਕਿ ਕੁੱਝ ਬ੍ਰਾਹਮਣ ਜਾਤੀ ਦੇ ਲੋਕਾਂ ਨੇ ਸਿੱਖਾਂ ਨਾਲ ਗਦਾਰੀ ਵੀ ਕੀਤੀ ਨਾ, ਜਿਵੇਂ ਆਪਣਾ ਤੇ। ਪਰ ਗੁਰਬਾਣੀ ਵਿੱਚ ਸਹੀ ਬ੍ਰਾਹਮਣ ਨੂੰ, ਸਹੀ ਪੰਡਿਤ ਨੂੰ ਕੀ ਕਿਹਾ ਹੈ, ਖੱਤਰੀਆਂ ਨੂੰ ਕੀ ਕੌਣ ਕੀ ਹੈ ਉਹਨਾਂ ਦਾ ਕੰਮ ਹੈ ਜੀ, ਤੇ ਉਹ ਤਾਂ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਹੁਣ ਜਿਹੜਾ ਜਿਹੜੇ ਜਿਹੜੇ ਬ੍ਰਾਹਮਣ ਬ੍ਰਾਹਮਣ ਦੇ ਕਰਮ ਕੀ ਖੱਟ ਕਰਮ ਸੇ ਬ੍ਰਾਹਮਣਾ, ਛੇ ਕਰਮ ਨੇ ਸੱਚੇ ਬ੍ਰਾਹਮਣ ਦੇ, ਕਿਹੜੇ? ਵਿਦਿਆ ਪੜ੍ਹਨੀ, ਪੜ੍ਹਾਉਣੀ, ਦਾਨ ਦੇਣਾ ਲੈਣਾ, ਧਾਰਮਿਕ ਰਸਮਾਂ ਕਰਨੀਆਂ ਤੇ ਕਰਵਾਉਣੀਆਂ, ਇਹ ਛੇ ਖੱਟ ਕਰਮ। ਜਿਹੜਾ ਇਹ ਕਰਮ ਕਰਦਾ ਆ ਤੇ ਉਹ ਅਸਲੀ ਬ੍ਰਾਹਮਣ ਆ। ਬੰਧਨ ਕੀ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਸੋ ਸਿੱਖ ਗੁਰਬਾਣੀ ਇਹ ਬ੍ਰਾਹਮਣਾਂ ਦਾ ਕਿਸੇ ਜਾਤੀ ਦੇ ਖਿਲਾਫ ਨਹੀਂ। ਦੂਜੇ ਪਾਸੇ ਜਿਹੜੇ ਬ੍ਰਾਹਮਣ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਪੈਸਿਆਂ ਦੇ ਲਾਲਚ ਵਿੱਚ ਆ ਕੇ ਤੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾਉਣਾ ਚਾਹਿਆ, ਤੇ ਉਹਨੂੰ ਫਿਰ ਇਤਿਹਾਸਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਆ, ਇੱਕ ਇਤਿਹਾਸਕ ਵਾਕਿਆ ਹੈ ਬੜੀ ਮਹੱਤਵਪੂਰਨ ਸਮਝਣ ਵਾਲੀ, ਤੇ ਉਹਦੇ ਬਾਰੇ ਉਸ ਬ੍ਰਾਹਮਣ ਬਾਰੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਉਹਦੇ ਪੇਟ ਵਿੱਚ ਸੂਲ ਉੱਠਿਆ, ਉਹ ਸੂਲ ਦੀ ਪੀੜ ਨਾਲ ਹੀ ਉਹ ਦੁਸ਼ਟ ਕਰਮ ਜਿਹੜਾ ਕਰਨਾ ਚਾਹੁੰਦਾ ਸੀ ਉਹ ਮਾਰਿਆ ਗਿਆ, ਤੇ ਇਹ ਮੌਤ ਤੋਂ ਪਹਿਲਾਂ ਸਾਰੇ ਕਰਤੂਤ ਭਾਂਡਾ ਪਿਰਥੀ ਚੰਦ ਤੇ ਭਲ ਗਿਆ ਵੀ ਉਹਨੇ ਮੈਨੂੰ 500 ਰੁਪਈਏ ਦਾ ਲਾਲਚ ਦਿੱਤਾ ਸੀ ਵੀ ਸਾਹਿਬਜ਼ਾਦੇ ਨੂੰ ਜ਼ਹਿਰ ਖਵਾ ਕੇ ਮਾਰ ਦੇ। ਸੋ ਇਸ ਲਈ ਜਿਹੜਾ ਕੋਈ ਜਿਹੜੇ ਸਾਹ ਜਾਤ ਸਾਹ ਪਤ ਹੈ ਜੇ ਵੇ ਇਹ ਕਰਮ ਕਮਾਏ, ਜੇ ਮਨੂ ਸਿਮਰਤੀ ਅਨੁਸਾਰ ਵੀ ਉਦੋਂ ਇਹ ਨਹੀਂ ਸੀ ਵੀ ਬ੍ਰਾਹਮਣ ਦਾ ਪੁੱਤ ਜੇ ਉਹ ਚੰਡਾਲ ਦੀ ਯੋਗਤਾ ਰੱਖਦਾ ਤੇ ਉਹ ਬ੍ਰਾਹਮਣ ਹੀ ਹੋਏਗਾ, ਉਹ ਪੂਜਣ ਯੋਗ ਹੀ ਹੋਏਗਾ, ਨਹੀਂ ਉਹ ਚੰਡਾਲਾਂ ਵਿੱਚ ਚਲਿਆ ਜਾਏਗਾ। ਇਹ ਇਸ ਲਈ ਇਹ ਖਾਨਦਾਨੀ ਕਿੱਤਾ ਨਹੀਂ ਸੀ, ਇਹ ਤੇ ਸਮਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀ ਕਿ ਭਾਈ ਜਿਹੜੇ ਵਿਦਵਾਨ ਦੇ ਘਰ ਜਿਹੜਾ ਪੁੱਤਰ ਹੈ ਉਹ ਬਚਪਨ ਤੋਂ ਹੀ ਵਿਦਵਤਾ ਦੀਆਂ ਗੱਲਾਂ ਸੁਣਦਾ ਆ ਰਿਹਾ ਹੁੰਦਾ ਹੈ, ਘਰ ਵਿੱਚ ਉਹਨੂੰ ਵਿਦਿਆ ਪ੍ਰਾਪਤ ਹੋ ਜਾਂਦੀ ਹੈ, ਉਹ ਬਾਹਰੋਂ ਆਉਣ ਵਾਲੇ ਨਾਲੋਂ ਬੈਟਰ ਵਿਦਵਾਨ ਬਣ ਸਕਦਾ ਹੈ, ਖੇਤੀ ਕਰਨ ਵਾਲਾ ਪਿਤਾ ਪੁਰਖੀ ਕੰਮ ਨੂੰ ਬੈਟਰ ਦੂਜਿਆਂ ਨਾਲੋਂ ਕਰ ਸਕਦਾ ਹੈ।
ਤਾਂ ਜੀ ਇਹ ਸੀ ਇਹ ਇਹ ਮਾਡਰਨ ਵੀ ਤਾਂ ਇਹੀ ਹੈ ਨਾ, ਕੋਈ ਬੰਦਾ ਪੜ੍ਹ ਲਿਖ ਜਾਂਦਾ ਆ, ਠੀਕ ਹੈ, ਕੋਈ ਡਿਗਰੀ ਕਰ ਲੈਂਦਾ, ਕੋਈ ਮਾਸਟਰੀ ਕਰ ਲੈਂਦਾ, ਤਾਂ ਉਹ ਉਹ ਵੀ ਆਪਣੇ ਨਾਮ ਦੇ ਨਾਲ ਡਾਕਟਰ ਲਾਏ ਲੈਂਦਾ, ਇੰਜੀਨੀਅਰ ਲਾਏ ਲੈਂਦਾ, ਠੀਕ ਹੈ ਨਾ, ਤੇ ਉਹ ਵੀ ਇੱਕ ਕਲਾਸ।
ਹੁਣ ਟੀਚਰ ਜੇ ਉਹ ਹਿਸਾਬ ਨਾਲ ਮਨੂ ਸਿਮਰਤੀ ਅਨੁਸਾਰ ਜਿੰਨੇ ਸਾਰੇ ਟੀਚਰ ਉਹ ਸਾਰੇ ਬ੍ਰਾਹਮਣ ਨੇ, ਜਿੰਨੇ ਵੀ ਟੀਚਰ ਨੇ ਯੂਨੀਵਰਸਿਟੀ ਦੇ, ਪ੍ਰੋਫੈਸਰ, ਵਾਈਸ ਚਾਂਸਲਰ, ਪ੍ਰਾਇਮਰੀ ਸਕੂਲ ਦੇ ਟੀਚਰ, ਉਹ ਸਾਰੇ
ਉਹ ਪੰਡਿਤ
ਬ੍ਰਾਹਮਣ ਕਰਮਾਂ ਵਿੱਚ ਆਉਂਦੇ ਨੇ,
ਜਾਂ ਪੰਡਿਤ ਜਾਂ ਬ੍ਰਾਹਮਣ ਜੇ ਆਪਾਂ ਕਹਿ ਸਕਦੇ ਉਹਨਾਂ ਨੂੰ, ਐਜੂਕੇਸ਼ਨ ਦੇ ਰਹੇ ਨਾ,
ਬਿਲਕੁਲ
ਠੀਕ ਹੈ ਨਾ।
ਬਿਲਕੁਲ
ਸੋ ਇਸ ਕਰਕੇ ਮਤਲਬ ਚਲੋ ਐਨੀਵੇ ਆਪਾਂ ਅੱਗੇ ਗੱਲ ਤੋਰਦੇ ਹਾਂ ਤੇ ਪਰਮਿੰਦਰਜੀਤ ਸਿੰਘ ਭੱਟੀ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਔਰ ਕੁਲਵਿੰਦਰ ਸਿੰਘ ਸਾਡੇ ਮੁਕਤਸਰ ਸਾਹਿਬ ਤੋਂ ਸ਼ਾਮਿਲ ਹੋਏ ਨੇ। ਪ੍ਰਦੀਪ ਸਿੰਘ ਤੂਰ ਕਹਿੰਦੇ ਨੇ ਕਿ ਮੁੱਖ ਮੰਤਰੀ ਨੇ ਦਾਰੂ ਛੱਡ ਦਿੱਤੀ, ਨਾਲੇ ਭਾਅ ਜੀ ਦੱਸਣਾ ਕਿ ਭਗਵੰਤ ਮਾਨ ਨੇ 2800 ਏਕੜ ਜ਼ਮੀਨ ਤੁਹਾਡੇ ਦੇਸ਼ ਵਿੱਚ ਲਈ ਹੈ, ਵੇਰਵਾ ਦੇਣਾ ਇਹਦਾ ਜੀ। ਉਹ ਮੈਂ ਪਤਾ ਕੀ ਆ ਤਾਇਆ ਜੀ, ਮੈਨੂੰ ਫੋਨ ਆਉਂਦੇ ਰਹਿੰਦੇ ਆ ਹੈ ਨਾ, ਵੀ ਅਸੀਂ ਖੇਤੀ ਕਰਨੀ ਆ, ਠੀਕ ਹੈ, ਤੇ ਨੌਜਵਾਨ ਕਰਦੇ ਆ ਵੀ ਸ਼ਹਿਰਾਂ 'ਚੋਂ ਅਸੀਂ ਬਾਹਰ ਆਉਣਾ ਜਾਂ ਕਿੱਦਾਂ ਕਰਨਾ, ਇੱਥੇ ਵੀ ਕੋਈ ਜ਼ਮੀਨ ਕਿਸੇ ਨੇ ਲੈਣੀ ਹੁੰਦੀ ਤਾਂ ਹੈਲਪ ਲੈ ਲੈਂਦੇ ਆ, ਵੀ ਭਾਈ ਦੱਸਿਓ ਇਹ ਜ਼ਮੀਨ ਕਿੱਦਾਂ, ਉਹ ਫਿਰ ਮੈਂ ਚਲੇ ਜਾਂਦਾ ਉਹਨਾਂ ਕਹੀ ਚੱਕ ਕੇ ਵੀ ਦੇਖੋ ਵੀ ਪੱਟ ਕੇ ਦੇਖੋ ਕਿੰਨੀ ਕੁ ਇਹ ਮਿੱਟੀ ਕਿੰਨੀ ਕੁ ਹੈ, ਕਿੰਨੀ ਕੁ ਡੂੰਘੀ ਆ, ਹਵਾ ਪਾਣੀ ਕਿੱਧਰ ਨੂੰ ਹੈ, ਧੁੱਪ ਕਿੱਧਰ ਨੂੰ ਹੈ, ਇਹਦੀ ਕਈ ਕੁਛ ਦੇਖਣਾ ਪੈਂਦਾ, ਪਾਣੀ ਕਿੱਧਰ। ਉਹ ਨਾ ਮੈਨੂੰ ਹੁਣ ਆ ਪ੍ਰਦੀਪ ਸਿੰਘ ਤੂਰ ਹੋਣੀ ਤਾਂ ਮਤਲਬ ਇਹ ਤਾਂ ਕਹਿੰਦੇ ਵੀ ਤੁਸੀਂ ਫਰਦਾਂ ਕਢਾਓ ਇਹਨਾਂ ਦੀਆਂ, ਪਰ ਮੈਨੂੰ ਨਾ ਸੱਚੀ ਇੱਕ ਫੋਨ ਆਇਆ ਪਰਸੋਂ, ਮੈਨੂੰ ਹੁਣ ਗੱਲ ਚੇਤੇ ਆ ਗਈ, ਕਹਿੰਦੇ ਭਾਅ ਜੀ ਜ਼ਮੀਨ ਲੈਣੀ ਆ ਆਪਾਂ, ਫਾਰਮਿੰਗ ਕਰਿਆ ਕਰਨੀ ਆ, ਵੀ ਸਾਨੂੰ ਦੱਸੋ ਕੋਈ ਮਤਲਬ ਕਾਹਦੀ ਫਾਰਮਿੰਗ ਕਰੀਏ, ਕਿੱਦਾਂ ਕਰੀਏ। ਅਤੇ ਮੈਂ ਕਿਹਾ ਬਈ ਤੁਸੀਂ ਆਹ ਲਾ ਲਓ, ਤੁਸੀਂ ਪਹਿਲਾਂ ਆਪ ਕਰੋ ਨਾ, ਗ੍ਰੀਨ ਹਾਊਸ ਵਗੈਰਾ ਲਾ ਲਓ, ਕਿੱਦਾਂ ਦੀ ਖੇਤੀ ਕਰਨਾ ਚਾਹੁੰਦੇ, ਬਜਟ। ਅਤੇ ਮੈਂ ਉਹ ਕਹਿੰਦੇ ਜੀ ਪੈਸੇ ਤਾਂ ਫਿਰ ਇਹ ਤਾਂ ਬਹੁਤ ਜ਼ਿਆਦਾ ਆ, ਮਹਿੰਗੀ ਜ਼ਮੀਨ ਹੈ, ਵੀ ਸਾਨੂੰ ਕੋਈ ਹੋਰ ਤਰੀਕਾ ਦੱਸੋ। ਮੈਂ ਕਿਹਾ ਤੁਸੀਂ ਠੇਕੇ 'ਤੇ ਲੈ ਲਓ ਜ਼ਮੀਨ, ਅਤੇ ਲੀਜ਼ 'ਤੇ ਲੈ ਲਓ, ਉਹ ਸਸਤੀ ਪੈਂਦੀ ਹੈ 5 ਸਾਲ ਲਈ, ਜੇ 5 ਸਾਲ ਦੇ ਵਿੱਚ ਤੁਸੀਂ ਕਾਮਯਾਬ ਹੋ ਗਏ ਤਾਂ ਮੁੱਲ ਲੈ ਲਿਓ, ਨਹੀਂ ਤਾਂ ਛੱਡ ਦਿਓ, ਤਾਂ ਤੁਹਾਡਾ ਕਿਹੜੇ ਕੋਈ ਲੱਗਣਾ। ਉਹ ਮੈਨੂੰ ਪਤਾ ਮੋਹਰਿਓ ਕੀ ਕਹਿੰਦੇ, ਭਾਅ ਜੀ ਕਹਿੰਦੇ ਹੁਣ ਭਗਵੰਤ ਮਾਨ ਦੀ ਜਿਹੜੀ 2800 ਏਕੜ ਹੈ ਉਹਦੇ 'ਚੋਂ ਹੀ ਦਵਾ ਦਿਓ ਥੋੜ੍ਹੀ ਜਿਹੀ ਮੈਨੂੰ, ਤੁਹਾਨੂੰ ਤਾਂ ਪਤਾ ਹੋਣਾ ਕਿੱਥੇ। ਮੈਂ ਕਿਹਾ ਯਾਰ ਕਮਾਲ ਕਰਦੇ ਹਾਂ,
ਬਹੁਤ ਬਹੁਤ ਸਾਲਾਂ ਦੀ ਗੱਲ ਆ ਵੀ ਇੱਕ ਸੱਜਣ ਕਹਿੰਦਾ ਵੀ ਫਲਾਣੇ ਲੀਡਰ ਦਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਬਹੁਤ ਹਜ਼ਾਰਾਂ ਏਕੜਾਂ ਦਾ ਫਾਰਮ ਆ, ਤੇ ਉੱਥੇ ਉਹ ਬੰਦੇ ਲਿਆਉਂਦੇ ਆ ਕੰਮ ਕਰਨ ਲਈ, ਤੇ ਉਹ ਬੰਦੇ ਪਹਿਲਾਂ ਮੇਰੇ ਕੋਲ ਆਉਂਦੇ ਆ ਤੇ ਮੈਂ ਫਿਰ ਉਹਨਾਂ ਨੂੰ ਜਾ ਕੇ ਉੱਥੇ ਛੱਡ ਕੇ ਆਉਣਾ, ਤੇ ਮੈਂ ਤੁਹਾਨੂੰ ਵਿਖਾਊਂਗਾ ਕਿਤੇ। ਉਹ ਸਾਲ ਕੁ ਬਾਅਦ 2 ਸਾਲ ਬਾਅਦ ਸਾਡਾ ਮੇਲ ਹੋਇਆ, ਮੈਂ ਕਿਹਾ ਵੀ ਤੁਸੀਂ ਇਕਰਾਰ ਕੀਤਾ ਸੀ, ਕਹਿੰਦਾ ਕਾਹਦਾ ਇਕਰਾਰ ਕੀਤਾ ਸੀ, ਮੈਂ ਕਿਹਾ ਵੀ ਤੁਸੀਂ ਕਿਹਾ ਵੀ ਫਲਾਣੇ ਬੰਦੇ ਦਾ ਫਾਰਮ ਆ ਤੇ ਮੈਂ ਤੁਹਾਨੂੰ ਵਿਖਾਊਂਗਾ, ਮੈਂ ਉਹਨਾਂ ਦੇ ਬੰਦੇ ਛੱਡਣ ਜਾਣਾ, ਤੇ ਉਹ ਕਹਿੰਦਾ ਨਹੀਂ 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 ਕੋਈ ਨੀ ਹੈਗਾ ਇੱਥੇ।
ਮੈਂ ਤੁਹਾਨੂੰ ਦੱਸਦਾ ਉਹ ਜਿਹੜੀ ਤੁਸੀਂ ਗੱਲ ਕਰੋ ਵੈਸਟਰਨ ਆਸਟ੍ਰੇਲੀਆ ਨੀ ਸਾਊਥ ਆਸਟ੍ਰੇਲੀਆ ਦੀ ਸੀ ਜੀ, ਤੇ ਉਹ 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 ਪਤਾ ਕੀ ਆ ਉਹ ਬੰਦੇ ਦਾ ਹਿੱਸਾ ਹੋਣਾ ਵਿੱਚ, ਕਿਉਂਕਿ ਉਹਨੂੰ ਦੱਬ ਲਿਆ ਸੀ ਤੇ ਉਹਦੀ ਫਿਰ ਸਰਵਿਸ ਹੋਈ ਸੀ ਕਹਿੰਦੇ ਇੰਡੀਆ 'ਚ। ਤੇ ਖੈਰ ਉਹ ਮੈਨੂੰ ਕਹਿੰਦਾ ਕਹਿੰਦਾ 2800 ਹੈਗੇ ਤੇ ਕਹਿੰਦਾ ਜਿਹੜਾ ਲਿਆ ਆ ਭਗਵੰਤ ਉਹਦੇ 'ਚੋਂ ਦਵਾ ਦਿਓ। ਉਹ ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਵੀ ਨਹੀਂ ਲਿਆ ਆ, ਉਹ ਗੱਲਾਂ ਹੀ ਸੁਣਦੇ ਆ, ਇਲਜ਼ਾਮ ਲਾਉਂਦੇ ਸਾਨੂੰ। ਕਹਿੰਦਾ ਲੈ ਭਾਅ ਜੀ ਇੱਦਾਂ ਕਿੱਦਾਂ ਹੋ ਸਕਦਾ, ਸਾਰੀ ਦੁਨੀਆ ਤੁਹਾਨੂੰ ਫੋਨ ਕਰਦੀ ਆ, ਤੁਹਾਤੋਂ ਪੁੱਛ ਕੇ ਲਿਆ ਹੋਣਾ ਹੁਣ ਵੀ 2800। ਮੈਂ ਕਿਹਾ ਤੂੰ ਮੈਨੂੰ ਬਣਾ ਦੇ ਭਰਾਵਾ। ਖੈਰ ਚਲੋ
ਓਕੇ। ਉਹ ਮੈਂ ਇੱਕ ਦਿਨ ਨਾ ਕਿ ਸਹਿ ਸੁਭਾਅ ਗੱਲ ਹੋ ਗਈ ਵੀ ਮੈਂ ਭਈ ਫਲਾਣਾ ਖਰੀਦਿਆ ਹੋਇਆ ਵਾ, ਫਲਾਣਾ RSS ਦਾ ਏਜੰਟ ਆ, ਫਲਾਣਾ ਫਲਾਣੀ ਸਰਕਾਰ ਦਾ, ਫਲਾਣਾ ਫਲਾਣੀ ਪਾਰਟੀ। ਮੈਂ ਕਿਹਾ ਵੀ ਇਸ ਤਰ੍ਹਾਂ ਹੀ ਸਿੱਖਾਂ ਦੇ ਉੱਤੇ ਇੱਕ ਦੂਜੇ ਤੇ ਸਿੱਖ ਇਲਜ਼ਾਮ ਲਾਈ ਜਾਂਦੇ ਆ, ਤੇ ਮੈਨੂੰ ਕੋਈ ਨੀ ਖਰੀਦਣ ਆਉਂਦਾ।
ਨਾ ਮੈਨੂੰ
ਮੈਂ ਕਿਹਾ ਵੀ
ਆਉਂਦਾ
ਮੈਂ ਤੇ ਬਕਾਊ ਬੈਠਾ, ਮੈਨੂੰ ਤੇ ਕੋਈ ਖਰੀਦਣ ਨਹੀਂ ਆਉਂਦਾ। ਉਹ ਕਹਿੰਦੇ ਤੈਨੂੰ ਖਰੀਦਣ ਕੀ ਆਵੇ ਕੋਈ, ਤੂੰ ਤੇ ਪਹਿਲਾਂ ਰੌਲਾ ਪਾ ਦੇਣਾ, ਓਏ ਆ ਮੈਨੂੰ ਖਰੀਦਣ ਆਇਆ ਜੇ, ਓਏ ਆ ਮੈਨੂੰ ਖਰੀਦਣ ਆਇਆ ਜੇ,
ਤਾਇਆ ਜੀ ਸਾਡੇ ਵੀ ਘਰੇ
ਜਿਹੜਾ ਗੱਲ ਕਰੋ।
ਇੱਕ ਵਾਰੀ ਨਾ ਬਾਦਲ ਸਾਹਿਬ ਦੇ ਸੈਕਟਰੀ ਆਏ ਸੀ ਇੱਥੇ, ਸੁਖਬੀਰ ਉਹਨਾਂ ਦੇ, ਤਾਂ
ਅੱਛਾ
ਉਹ
ਹਾਂਜੀ
ਚਲੋ ਮਿੱਤਰ ਸੀਗੇ ਆਪਣੇ ਆ ਗਏ ਨਾ, ਤੇ ਨਾਲ ਕਮਲ ਗਰੇਵਾਲ ਸੀ, ਤੇ ਉਹ ਮੇਰੀ ਮੇਰੀ ਮਿਸਿਸ ਉਹਨਾਂ ਨੂੰ ਕਹਿੰਦੀ, ਕਹਿੰਦੀ ਤੁਸੀਂ ਕਹਿੰਦੀ ਸੁਣਿਆ ਹੈ ਕਿ ਕਹਿੰਦੀ ਹਰੇਕ ਬਿਜ਼ਨਸ ਦੱਬਦੇ ਹੋ, ਹਿੱਸਾ ਮੰਗਦੇ ਹੋ, ਹੈ ਨਾ, ਮਤਲਬ ਧੱਕੇ ਨਾਲ ਲੈ ਲੈਂਦੇ। ਕਹਿੰਦੇ ਸਾਡਾ ਰੇਡੀਓ ਸਟੇਸ਼ਨ ਤੁਸੀਂ ਕਦੋਂ ਲੈਣਾ, ਸਾਡੇ 'ਤੇ ਤਾਂ ਖਰਚਾ ਪਈ ਜਾਂਦਾ, ਸਾਡੇ ਤਾਂ ਕਹਿੰਦਾ ਅਸੀਂ ਤਾਂ ਕੋਲੋਂ ਕੋਲੋਂ ਪੈਸੇ ਲੈਣੇ, ਸਾਡਾ ਵੀ ਦੱਬ ਦੁੱਬ ਲਓ ਕਿਤੇ, ਹੈ ਨਾ, ਫਿਰ ਅਸੀਂ ਛੁੱਟਾਂਗੇ। ਤੇ ਚਲੋ ਐਨੀ ਵੇ, ਹਾਸੇ ਨਾਲ ਹਾਸਾ, ਤੇ
ਉਹ ਗੱਲ ਇਹ ਵੀ ਗੱਲ ਇਹ ਉਹੀ ਵੀ ਵੀ ਮੇਰੇ ਘਰ ਵਾਲਾ ਵੀ ਘਰ ਦਾ ਕੰਮ ਕਰਨ ਵੱਲ ਧਿਆਨ ਦੇਵੇ, ਕਿਹੜਾ ਛੁੱਟੇ ਤੇ ਨਾਲੇ ਤੁਸੀਂ ਮਿਸਿਸ ਕਹਿਣਾ ਹੁਣ ਬੰਦ ਕਰੋ, ਸਿੰਘਣੀ ਕਿਹਾ ਕਰੋ, ਜੀਵਨ ਸਾਥਣ ਕਹੋ, ਸਿੰਘਣੀ ਕਹੋ, ਹਾਂਜੀ ਨਾਲ ਆਓ।
ਉਹ ਮੈਂ ਨਾ ਤਾਂ ਥੋੜ੍ਹੀ ਜਿਹੀ ਅੰਗਰੇਜ਼ੀ ਬੋਲ ਰਿਹਾ ਕਿਉਂਕਿ ਮੈਨੂੰ ਉਹ ਬੰਦੇ ਨੇ ਕਹਿ ਤਾ ਅੰਗਰੇਜ਼ੀ ਬੋਲਿਆ ਕਰ, ਮੈਂ ਕਿਹਾ ਮੈਨੂੰ ਜਿਵੇਂ ਸਿੰਘਣੀ ਕਹਿ ਤਾ, ਕਹਿੰਦਾ ਬਾਕੀ ਸੱਚੀ ਖਾਲਿਸਤਾਨੀ ਆ।
ਜੀਵਨ ਸਾਥਣ ਕਹਿ, ਜਾਂ ਮੇਰੇ, ਜਾਂ ਮੇਰੇ ਉਹ ਕਹਿ ਦਿਆ ਕਰੋ, ਮੇਰੇ ਬੱਚਿਆਂ ਦੀ ਮਾਤਾ ਸ਼੍ਰੀ,
ਹਾਂ ਇੱਦਾਂ ਵੀ ਕਹਿ ਸਕਦੇ ਹਾਂ, ਤੁਸੀਂ ਤਾਂ ਹੋਰ ਵੀ ਕਹਿ ਸਕਦੇ ਮੇਰੇ ਪੋਤਿਆਂ ਦੀ ਦਾਦੀ, ਹੈ ਨਾ, ਤੇ ਇੱਦਾਂ ਵੀ ਕਹਿ ਸਕਦੇ ਹਾਂ। ਤੇ ਤੁਹਾਡੇ ਕੋਲ ਤਾਂ ਕਈ ਕਈ ਹੈਗੇ ਆ, ਮੇਰੇ ਦੋਹਤਿਆਂ ਦੀ ਨਾਨੀ, ਇੱਦਾਂ ਵੀ ਕਹਿ ਸਕਦੇ ਹੋ। ਖੈਰ ਤਾਇਆ ਜੀ ਰਵੀ ਸਿੰਘ,
ਮੈਂ ਤੇ ਸਿੱਧਾ ਹੀ ਕਹਿੰਦਾ ਹੁੰਦਾ ਵੀ ਮੇਰੀ ਮਾਲਕਣ,
ਆਹ ਤਾਂ ਅਲਟੀਮੇਟ ਹੈ ਨਾ ਫਿਰ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਰਵੀ ਸਿੰਘ ਭਾਅ ਜੀ, ਸਤਿ ਸ਼੍ਰੀ ਅਕਾਲ। ਅਤੇ ਧਰਮਜੀਤ ਸਿੰਘ ਜੀ ਮਲਡੂਰੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਕੋਹਲੀ ਜੀ ਬ੍ਰਿਸਬਨ ਤੋਂ ਸ਼ਾਮਿਲ ਹੋ ਗਏ ਨੇ, ਕੀ ਹਾਲ ਚਾਲ ਹੈ ਕੋਹਲੀ ਸਾਹਿਬ। ਅਤੇ ਤਾਇਆ ਜੀ ਨੂੰ ਮੱਥਾ ਟੇਕ ਰਹੇ ਨੇ ਭੁਪਿੰਦਰ ਸਿੰਘ ਜੀ ਐਡਲੇਡ ਤੋਂ। ਅਤੇ ਹਰਮੋਨ ਬਾਲੀਆ ਜੀ ਵੀ ਆ ਗਏ ਨੇ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ ਜੀ। ਅਤੇ ਸੁਖਵਿੰਦਰ ਸਿੰਘ ਲਾਇਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਗੁਰੂ ਪਿਆਰਿਓ
ਇਹਦੇ ਤੁਸੀਂ ਉੱਥੇ ਬਹਾਏ ਹੋਏ ਆ
ਲੁਧਿਆਣੇ। ਹਾਂਜੀ ਹਾਂਜੀ ਹਾਂ, ਡਾਕਟਰ ਸਰਮਬਤ, ਹਾਂਜੀ
ਕੱਲ ਕਹਿੰਦੇ ਸੀ ਹਰ ਸਰਮਬਤ ਸਿੰਘ ਕਹਿੰਦੇ ਵੀ ਲੁਧਿਆਣੇ ਜ਼ਰੂਰ ਜਾਇਓ ਆਪਣੀ ਨੈਕਸਟ ਯਾਤਰਾ ਦੇ।
ਉਹੀ ਪੁੱਛ ਰਹੇ ਨੇ, ਕਹਿੰਦੇ ਆ ਰਹੇ ਨੇ ਤਾਇਆ ਜੀ, ਸੁਣਿਆ ਆ ਵੀ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਕਹਿੰਦੇ ਅਸੀਂ ਇੰਤਜ਼ਾਰ ਕਰਾਂਗੇ। ਤੇ ਹਾਂਜੀ ਇੰਤਜ਼ਾਰ ਇਹ ਆ ਵੀ ਮੈਂ ਤੁਹਾਨੂੰ ਦੱਸਦਾ ਤਾਇਆ ਜੀ ਦਾ ਤੁਸੀਂ ਇੰਤਜ਼ਾਰ ਕਿੱਦਾਂ ਕਰਨਾ ਆ, ਇਹ ਜਦ ਤੁਹਾਨੂੰ ਫੋਨ ਆਵੇ ਨਾ ਤਾਂ ਲਾਗੇ ਤੁਸੀਂ ਨਾ ਕੋਈ ਜਲੇਬੀਆਂ ਵਾਲੀ ਦੁਕਾਨ ਢੂੰਡ ਲੈਣੀ ਆ, ਤੇ ਉੱਥੋਂ ਮਤਲਬ ਅੱਧਾ ਕਿਲੋ ਜਲੇਬੀਆਂ, ਤੇ ਪਰ ਇੱਕ ਸ਼ਰਤ ਹੈ ਵੀ ਚਾਹ ਮਿੱਠੇ ਤੋਂ ਬਿਨਾਂ ਦੇਣੀ ਆ, ਜਲੇਬੀਆਂ ਵਿੱਚ ਇੱਕ ਪੰਜ ਹੋਰ ਦੇ ਦਿਓ, ਪਰ ਮਿੱਠੇ ਮਿੱਠੇ ਵਾਲੀ ਚਾਹ ਨਹੀਂ ਪੀਂਦੇ। ਹਾਂਜੀ
ਤੁਸੀਂ ਮੇਰੀਆਂ ਸਭ ਪੋਤੜੇ ਫੋਲੀ ਜਾਂਦੇ ਹੋ।
ਬਿਲਕੁਲ ਬਿਲਕੁਲ, ਰੁਪਿੰਦਰ
ਸਿੰਘ ਪੁੱਛੜ ਪੁੱਛੜ ਬਹਿ ਕੇ ਦਾੜੀ ਖੋਣ ਦਾ ਕੰਮ ਕਰ ਰਹੇ,
ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਜੁੜੇ ਨੇ। ਤੇ ਪ੍ਰਦੀਪ ਤੂਰ ਕਹਿੰਦੇ ਨੇ ਪਠਾਨ ਮਾਜਰੇ ਦਾ, ਹਾਂ ਉਹਨਾਂ ਨੂੰ ਪੁੱਛਿਆ ਜਾ ਸਕਦਾ ਜ਼ਮੀਨ ਕਿੱਥੇ ਲਈ ਆ, ਕਿਉਂਕਿ ਉਹ ਤਾਜ਼ੇ ਤਾਜ਼ੇ ਆਸਟ੍ਰੇਲੀਆ ਆਏ ਨੇ ਭੱਜ ਕੇ, ਅਤੇ ਉਹ ਇੱਥੇ ਆ ਕੇ ਇੰਟਰਵਿਊਆਂ ਵੀ ਦੇ ਰਹੇ ਨੇ, ਕਈ ਕੁਛ ਕਰ ਰਹੇ ਨੇ। ਕਲਤਾਰ ਸਿੰਘ ਜੀ ਵੀ ਸਪੀਕਰ ਵੀ ਘੁੰਮ ਕੇ ਗਏ ਨੇ ਸਾਰੇ ਇਲਾਕਿਆਂ ਦੇ ਵਿੱਚ। ਅਤੇ ਚਲੋ, ਤਾਂ ਸੁਖਵੰਤ ਸਿੰਘ ਕਹਿ ਰਹੇ ਨੇ ਐਡਲੇਡ ਤੋਂ ਹੀ, ਕਹਿੰਦੇ ਰੌਲਾ ਤਾਂ ਇਹ ਵੀ ਪਿਆ ਹੋਇਆ ਕਿ ਤੁਸੀਂ ਠੇਕੇ 'ਤੇ ਲਈ ਹੋਈ ਆ ਮਾਨ ਸਾਹਿਬ ਦੀ ਜ਼ਮੀਨ, ਨਾਲੇ ਸਾਰੇ ਸਰਕਾਰੀ ਸਮਾਗਮਾਂ 'ਤੇ ਬੇਰੀਆਂ ਇੱਥੋਂ ਹੀ ਜਾਂਦੀਆਂ ਨੇ। ਇਹ ਦੇਖੋ ਜੀ, ਮੈਂ ਤੁਹਾਨੂੰ ਦੱਸਾਂ, ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਠੀਕ ਹੈ। ਅਤੇ ਉਹ ਮੈਂ ਤੁਹਾਨੂੰ ਪਰਸੋਂ ਦੀ ਸਹੀ ਗੱਲ ਦੱਸਦਾ, ਕਹਿੰਦੇ ਭਾਈ ਜੇ ਕਿਸੇ ਨੇ 2800, ਮੈਂ ਕਹਿੰਦੇ ਅਸੀਂ ਠੇਕੇ 'ਤੇ ਲੈਣ ਲਈ ਤੁਹਾਨੂੰ ਫੋਨ ਕਰ ਰਹੇ ਹਾਂ, ਜਿਨ੍ਹਾਂ ਨੇ 2800 ਏਕੜ ਲਿਆ ਉਹਨੇ ਨਹੀਂ ਤੁਹਾਨੂੰ ਫੋਨ ਕੀਤਾ ਹੋਊਗਾ। ਉਹ ਮੈਂ ਕਿਹਾ ਭਰਾਵਾ, ਮੈਂ ਨਹੀਂ ਇੱਦਾਂ ਦੇ ਕੰਮ ਕਰਦਾ, ਵੀ ਮੈਂ ਤਾਂ ਸਲਾਹ ਦੇ ਸਕਦਾ ਹਾਂ। ਅਤੇ ਚਲੋ ਇਹਨਾਂ ਨੇ ਹੋਰ ਕਹਿਤਾ, ਕਹਿੰਦੇ ਵੀ ਅਸੀਂ ਲਈ ਹੋਈ ਹੈ ਟਿੱਕੇ 'ਤੇ ਜ਼ਮੀਨ, ਕਿਆ ਬਾਤ ਹੈ। ਪ੍ਰਦੀਪ ਸਿੰਘ ਤੂਰ ਹੱਸ ਰਹੇ ਨੇ, ਮਨਜੀਤ ਸਿੰਘ ਸੰਘਾ ਸਾਡੇ ਨਾਲ ਬਲਗੁਲਗੇ ਤੋਂ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜਸਕਰਨ ਸ਼ੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਤਾਇਆ ਜੀ ਨੇ ਅੱਜ ਪੱਗ ਕਹਿੰਦੇ ਮਾਸਟਰ ਤਾਰਾ ਸਿੰਘ ਵਰਗੀ ਬੰਨੀ ਹੋਈ ਹੈ ਜੀ।
ਅੱਛਾ
ਚਲੋ,
ਗੁਰਫਤਿਹ ਗੁਰਮੁਖੋ, ਤਾਇਆ ਜੀ ਨੇ ਅੱਜ ਪੱਗ ਮਾਸਟਰ ਤਾਰਾ ਸਿੰਘ ਵਰਗੀ ਬੰਨੀ ਆ।
ਨਹੀਂ, ਇਹ ਹਾਂ ਬੰਨੀ, ਇਹ ਆਪਣੇ ਜਿਸ ਕਾਰਨ ਬ੍ਰਿਸਬਨ ਮਿਲੇ ਸੀ ਨਾ ਆਪਾਂ ਨੂੰ, ਉਹ ਆਰਗੇਨਾਈਜ਼ ਕਰ ਰਹੇ ਸੀ
ਓ
ਕੱਲ੍ਹ।
ਅੱਛਾ ਅੱਛਾ
ਹਾਂਜੀ
ਅੱਛਾ ਬਿਲਕੁਲ ਬਿਲਕੁਲ
ਹਾਂਜੀ।
ਬਿਲਕੁਲ ਹਾਂਜੀ
ਅਮਨਪ੍ਰੀਤ ਸਿੰਘ
ਮੇਲੇ ਮੇਲੇ ਕੀ ਅਸੀਂ ਗਏ ਹੀ ਉਹਨਾਂ ਦੇ
ਗਏ
ਸੱਦੇ
ਗਏ ਉਹਨਾਂ ਦੇ
ਸੱਦੇ
ਸੱਦੇ
ਸੀ।
ਹਾਂ ਆਪਣੇ ਅਮਨਪ੍ਰੀਤ ਰੰਧਾਵਾ ਸਾਡੇ ਸ਼ੋਕਣਾ ਵਾਲੇ ਬਲਗੁਲਗੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਪ੍ਰੋਗਰਾਮ ਚੱਲ ਰਿਹਾ, ਕੱਲ੍ਹ ਨੂੰ ਇਹਨਾਂ ਦਾ ਗੀਤ ਸੁਣਨਾ, ਮੈਂ ਪਿਛਲੇ ਹਫ਼ਤੇ ਇਹਨਾਂ ਨੂੰ ਕਾਲ ਕਰਦਾ ਸੀ ਅਤੇ ਕੱਲ੍ਹ ਨੂੰ ਆਪਣਾ ਇੱਕ ਗੀਤ ਰੈਡੀ ਰੱਖਣ। ਅਤੇ ਸੁਖਵੰਤ ਹਾਂਜੀ ਐਡਲੇਡ ਇਹਨਾਂ ਨੇ ਇੱਕ ਫੋਟੋ ਪਾਈ ਸੀ, ਸਤਿ ਸ਼੍ਰੀ ਅਕਾਲ ਬੁਲਾਈ ਸੀ ਵਟਸਐਪ ਦੇ ਜ਼ਰੀਏ। ਅਤੇ ਮਨਪ੍ਰੀਤ ਸਿੰਘ ਥੋਰਨ ਵੀ ਤੋਂ ਜੁੜੇ ਨੇ ਸਾਡੇ ਨਾਲ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੱਲਬਾਤ ਦਾ ਆਨੰਦ ਲੈ ਰਹੇ। ਕਹਿੰਦੇ ਭਗਵੰਤ ਮਾਨ ਨੇ ਭਾਈ ਘਨੱਈਆ ਜੀ ਦੀ ਉਦਾਹਰਣ ਦੇ ਕੇ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕਹੀ ਹੈ, ਤੁਸੀਂ ਕੀ ਸੋਚਦੇ ਹੋ ਇਸ ਬਿਆਨ ਬਾਰੇ? ਹਰਿਆਣੇ ਨੂੰ ਤਾਂ ਪਹਿਲਾਂ ਹੀ ਕਾਫੀ ਪਾਣੀ ਜਾ ਰਿਹਾ ਤਾ ਜੀ।
ਉਹ ਹੈ ਵੀ ਇਹ ਪ੍ਰਬੰਧ ਦੀਆਂ ਗੱਲਾਂ ਆ, ਸਿਆਸਤ ਦੀਆਂ। ਇਹ ਤੇ ਪ੍ਰਤਾਪ ਸਿੰਘ ਕੈਰੋਂ ਵੇਲੇ ਔਰ ਉਸ ਤੋਂ ਵੀ ਪਹਿਲਾਂ ਦੇ ਇਹ ਰਾਜਸਥਾਨ ਨੂੰ ਪਾਣੀ ਦੇਣ ਦੇ ਜਿਹੜੇ ਆ ਨਹਿਰ ਕੱਢ ਕੇ, ਵੀ ਉਦੋਂ ਤੇ ਇਹ ਸੀਗਾ ਵੀ ਇਹਦਾ ਜਿਹੜਾ ਮੁਆਵਜ਼ਾ ਆ ਪਾਣੀ ਦਾ, ਇਹਦੇ ਬਾਰੇ ਬਾਅਦ ਚ ਗੱਲ ਕੀਤੀ ਜਾਏਗੀ ਤੇ ਪਾਣੀ ਦਿੱਤਾ ਜਾਵੇ ਇਹਨੇ ਤੇ ਉਹ ਜੋ ਕਿ ਉਸ ਕਿਉਸਕ ਦਾ ਕੋਈ ਗਿਣਤੀ ਮਿਣਤੀ ਹੁੰਦੀ ਆ। ਤੇ ਉਹ ਅੱਜ 77 ਸਾਲ ਹੋ ਗਏ, ਪੌਣੀ ਸਦੀ ਉਹ ਚੱਲੀ ਆ ਤੇ ਉਹਦੇ ਮੁਆਵਜ਼ੇ ਦੀ ਕੋਈ ਗੱਲ ਨਹੀਂ ਹੈਗੀ। ਤੇ ਨਾਲੇ ਹੈ ਵੀ ਜੇ ਤੇ ਪਾਣੀ ਪੰਜਾਬ ਕੋਲ ਵਾਧੂ ਹੈਗਾ ਆ ਤੇ ਜ਼ਰੂਰ ਪੰਜਾਬ ਦੇਣਾ ਚਾਹੀਦਾ ਆ, ਤੇ ਪਰ ਪੰਜਾਬ ਤੋਂ ਹੀ ਪਾਣੀ ਕਿਉਂ ਮੰਗਿਆ ਜਾ ਰਿਹਾ ਜਿਹਨਾਂ ਕੋਲ ਆਪ ਵੀ ਇਨਫ ਨਹੀਂ ਹੈਗਾ? ਹਰਿਆਣੇ ਦੇ ਨਾਲ ਮਿਲਦੀ ਜਿਹੜੀ ਆ ਜਮੁਨਾ ਨਹਿਰ, ਜਮੁਨਾ ਕੀ ਉਹਨੂੰ ਕਹਿੰਦੇ ਨੇ, ਨਦੀ ਦਰਿਆ, ਉੱਥੋਂ ਕਿਉਂ ਨਹੀਂ ਹਰਿਆਣੇ ਨੂੰ ਪਾਣੀ ਦਿੱਤਾ ਜਾਂਦਾ? ਮਤਲਬ ਜੋ ਪੰਜਾਬ ਤੋਂ ਹੀ ਖੋਣਾ ਹੈ, ਲਾਵਾਰਸ ਪੰਜਾਬ ਹੀ ਹੈ।
ਨਹੀਂ ਤਾਂ ਜੀ ਜਿਹੜੇ ਨਾ ਇੱਕ ਇੱਕ ਸ਼ੋਰਟ ਫਾਰਮ ਦੇ ਵਿੱਚ SYL ਦਾ ਜਿਹੜਾ ਮੁੱਦਾ ਹੈ ਨਾ, ਉਹ ਸਾਨੂੰ ਪਤਾ, ਤੁਹਾਨੂੰ ਵੀ ਪਤਾ ਕਿ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ 11 ਚੀਜ਼ਾਂ ਉਹਨਾਂ ਨੇ ਹੋਈਆਂ ਸੀਗੀਆਂ, 10 ਕੀਤੀਆਂ ਨਹੀਂ ਤੇ 11ਵੀਂ SYL ਸ਼ੁਰੂ ਕਰਤੀ। ਅਸਲ ਦੇ ਵਿੱਚ ਮੋਟਾ ਮੋਟਾ ਦੱਸਦਾ ਮੈਂ ਆਪਣੇ ਹਰਿਆਣੇ ਵਾਲੇ ਵੀਰਾਂ ਨੂੰ ਵੀ ਕਹਾਂ ਕਿ SYL ਦਾ ਬਹੁਤਾ ਚਾਓ ਨਾ ਮਨਾਓ, ਉਹਨਾਂ 'ਚ ਤੁਹਾਨੂੰ ਇੱਕ ਬੂੰਦ ਵੀ ਨਹੀਂ ਮਿਲਣੀ, ਠੀਕ ਹੈ? ਉਹ ਜਮੁਨਾ ਦੇ ਨਾਲ ਜੋੜਨਾ ਆ ਤੇ ਉਹ ਪਾਣੀ ਦਿੱਲੀ ਨੇ ਲੈ ਕੇ ਜਾਣਾ ਹੈ ਆਪਣੇ ਵਾਸਤੇ ਪੰਜਾਬ ਤੋਂ। ਪਹਿਲਾਂ ਤਾਂ ਹਰਿਆਣੇ ਰਾਜਸਥਾਨ ਨੂੰ ਜਾਂਦਾ ਪਾਣੀ, ਹੁਣ SYL ਜਿਹੜਾ ਆ ਉਹ ਦਿੱਲੀ ਨੂੰ ਜਾਣਾ ਆ ਪਾਣੀ। ਜਮੁਨਾ ਦਾ ਪਾਣੀ ਜਿਹੜਾ ਪੋਲਿਊਟਡ ਹੋ ਕੇ ਆਇਆ ਹੋਇਆ ਇੱਧਰੋਂ, ਉਹ ਕੀ ਕਰਦੇ ਨੇ, ਉਹ ਤਕਰੀਬਨ 50 ਲੱਖ 40 ਲੱਖ ਬੰਦਾ ਹਰੇਕ ਸਾਲ ਉੱਥੇ ਐਡ ਕਰੀ ਜਾਂਦੇ ਨੇ, 5-10 ਲੱਖ 20 ਲੱਖ ਜਿੰਨਾ ਵੀ ਆ। ਹੁਣ ਉਹਨਾਂ ਨੂੰ ਪਾਣੀ ਵੀ ਦਿੱਲੀ, ਉਹਨਾਂ ਨੂੰ ਪਾਣੀ ਵੀ ਦੇਣਾ ਆ, ਪਾਣੀ ਦੀ ਫੈਸਿਲਿਟੀ ਵੀ ਦੇਣੀ ਆ, ਪਾਪੂਲੇਸ਼ਨ ਉਹ ਵਧਾਈ ਜਾਂਦੇ ਆ, ਉਹ ਲੋਡ ਜਮੁਨਾ ਤੇ ਪਈ ਜਾਂਦਾ ਆ, ਠੀਕ ਹੈ? ਇਸ ਕਰਕੇ ਉਹ ਆਪਣੀ ਪਾਪੂਲੇਸ਼ਨ ਨੂੰ ਪਾਣੀ ਦੇਣ ਦੇ ਚੱਕਰ 'ਚ, ਵਧਾਉਣ ਦੇ ਚੱਕਰ ਦੇ ਵਿੱਚ ਉਹ ਪਾਣੀ ਇੱਧਰੋਂ ਲੈ ਰਹੇ ਨੇ ਤੇ ਹਰਿਆਣੇ ਦਾ ਬਹਾਨਾ ਬਣਾ ਰਹੇ। ਹਰਿਆਣੇ ਦੇ ਤਾਂ ਵਿੱਚੋਂ ਜਾਣੀ ਹੈ ਦਿੱਲੀ ਨੂੰ, ਠੀਕ ਹੈ? ਉਹ ਜਾ ਕੇ ਜਮੁਨਾ 'ਚ ਪਾਣੀ ਪੈਣਾ ਹੈ ਔਰ ਜਮੁਨਾ 'ਚੋਂ ਹੀ ਉਹਨਾਂ ਨੇ ਚੱਕ ਕੇ ਦਿੱਲੀ ਦੀ ਪਾਪੂਲੇਸ਼ਨ ਨੂੰ ਪਾਣੀ ਦੇਣਾ ਹੈ। ਸੋ ਆਪਣੇ ਹਰਿਆਣਵੀ ਵੀਰ ਬਹੁਤੇ ਨਾ ਇਹਦੇ 'ਤੇ ਲੜਨ ਲੜਾਈ ਦਾ ਕੰਮ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਸਮਾਂ ਕਿ ਇਹਨਾਂ ਨੂੰ ਲੜਨਾ ਚਾਹੀਦਾ ਵੀ ਇਹ ਜਿਹੜੀ ਸਾਡੇ ਸਰਾਣੇ ਦਿੱਲੀ ਤੁਸੀਂ ਬਣਾਈ ਹੋਈ ਆ, ਇਹਨੂੰ ਵਧਾਈ ਜਾਂਦੇ ਆ, ਪਲਾਸਟਿਕ ਮੰਗ ਵਧਾਈ ਜਾਂਦੇ ਆ, ਇਹ ਪਾਣੀ ਜਿਹੜਾ ਉੱਥੇ ਵਰਤ ਰਹੇ ਨੇ ਟੋਇਲਟਾਂ ਦੇ ਵਿੱਚ ਜਾਂ ਹਾਊਸ ਹੋਲਡ ਦੇ ਵਿੱਚ ਜਾਂ ਕਮਰਸ਼ੀਅਲ ਵਰਤ ਰਹੇ ਨੇ ਦਿੱਲੀ ਦੇ ਵਿੱਚ ਫੈਕਟਰੀਆਂ ਦੇ ਵਿੱਚ, ਉਹ ਕਿਹਦਾ ਚੋਰੀ ਕਰਕੇ ਵਰਤ ਰਹੇ ਨੇ? ਹਰਿਆਣੇ ਦੇ ਫਾਰਮਰਾਂ ਦਾ ਹੀ ਚੋਰੀ ਕਰ ਰਹੇ ਨੇ ਜਿਹੜੀ ਖੇਤੀ ਨੂੰ ਲੱਗਣਾ ਸੀ ਪਾਣੀ, ਠੀਕ ਹੈ? ਉੱਤੇ ਲੜਾਈ ਪਹਿਲਾਂ ਲੜਨੀ ਚਾਹੀਦੀ ਹੈ ਇਹਨਾਂ ਨੂੰ।
ਹਾਂ ਤੇ ਗੱਲ ਤੁਸੀਂ ਦਿੱਲੀ ਨੂੰ ਲਿਜਾਣ ਵਾਲੀ ਪਹਿਲੀ ਵਾਰੀ ਦੱਸੀ ਆ, ਮੈਂ ਕਦੀ ਸੋਚਿਆ ਨਹੀਂ ਸੀ, ਮੈਂ ਕਿਹਾ ਵੀ ਹਰਿਆਣੇ ਵਾਸਤੇ।
ਨਹੀਂ ਨਹੀਂ ਹਰਿਆਣੇ ਵਾਸਤੇ ਥੋੜਾ ਤਾਂ ਜੀ, ਜਮੁਨਾ ਦੇ ਵਿੱਚ ਪਾ ਦੇਣਾ ਪਾਣੀ, ਜਮੁਨਾ ਚੋਂ ਦਿੱਲੀ ਚੱਕਦਾ ਪਾਣੀ, ਮੇਨ ਚੀਜ਼ ਤਾਂ ਇਹ।
ਅੱਛਾ, ਹੈਰਾਨੀ ਵਾਲੀ ਗੱਲ ਇਹ ਹੈ ਕਿ ਮੀਡੀਆ ਨੇ ਵੀ ਨੋਟਿਸ ਨਹੀਂ ਕੀਤਾ ਕਿ ਰਾਜੀਵ ਲੌਂਗੋਵਾਲ ਜਿਹੜਾ ਸਮਝੌਤਾ ਹੋਇਆ ਸੀ ਉਹ 11 ਮੱਦਾਂ ਸੀਗੀਆਂ ਤੇ 10 ਮੱਦਾਂ ਜਿਹੜੀਆਂ ਥੋੜਾ ਕੁ ਬਾਹਲਾ ਕੋਈ ਪੰਜਾਬ ਨੂੰ ਰਿਲੀਫ ਹੋਈ ਤੇ ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ, ਤੇ ਜਿਹੜੀ SYL ਸੀ 11ਵੀਂ ਮੱਦ ਉਹਨੂੰ ਸ਼ੁਰੂ ਕਰ ਦਿੱਤਾ।
ਉਹ ਨਾਲੇ ਉਹ ਸ਼ੁਰੂ ਕਰਕੇ ਉਹ ਚੱਕਦੇ ਹੋ, ਬਾਕੀ ਨਹੀਂ ਆਪਾਂ ਕਰਨਾ। ਸੋ ਇਸ ਕਰਕੇ ਉਹ ਲੜਾਈਆਂ, ਉਹ ਦੇਖੋ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ ਅਸੀਂ ਸਾਰਾ ਕੁਛ, ਤੁਸੀਂ ਗਿਆਨੀ ਪੁਰਖ ਹੋ, ਆਪਾਂ ਪੜ੍ਹਦੇ ਹੋਰ ਵੀ ਬਹੁਤ ਸੁਣਦੇ ਹਾਂ, ਸਾਨੂੰ ਪਤਾ ਆ ਗੱਲਾਂ ਕੀ ਆ, ਅਤੇ ਸਾਨੂੰ ਇਹ ਵੀ ਪਤਾ ਵੀ ਉਹ ਰਾਜੀਵ ਕਿਉਂ ਤੱਤਪਰ ਸੀਗਾ ਜਮੁਨਾ ਲਿੰਕ ਬਣਾਉਣ ਦਾ। ਉਹਨੂੰ ਹਰਿਆਣੇ ਨਾਲ ਕੋਈ ਤਿਉਹ ਨਹੀਂ ਸੀਗਾ, ਉਹਨੂੰ ਇਹ ਸੀਗਾ ਵੀ ਕਾਂਗਰਸ ਦੀ ਹਮੇਸ਼ਾ ਪੋਲਿਟਿਕਸ ਰਹੀ ਹੈ ਕਿ ਦਿੱਲੀ ਦੇ ਆਲੇ ਦੁਆਲੇ ਬਸਤੀਆਂ ਬਣਾਉਣ ਦੀ, ਬੰਗਲਾਦੇਸ਼ ਤੋਂ ਲਿਆ ਲਿਆ ਕੇ ਬਿਠਾ ਲਏ ਹੁੰਦੇ ਸੀ ਔਰ ਉਹਨਾਂ ਦੀ ਵੋਟ ਬੈਂਕ ਹੈ ਉਹ ਵੋਟਾਂ ਪਾਉਂਦੇ ਨੇ ਉਹਨਾਂ ਨੂੰ। ਇਸ ਕਰਕੇ ਉਹਨਾਂ ਨੂੰ ਹੁਣ ਪਾਣੀ ਦੇਣਾ, ਦਿੱਲੀ ਦੇ ਜਿਹੜੇ ਵੱਡੇ ਏਰੀਆ ਉਹਦਾ ਪੂਰੇ ਸੈਚੂਰੇਟਡ ਆ, ਜਿੰਨਾ ਉਹਨਾਂ ਕੋਲ ਪਾਣੀ ਹੈ ਉਨੇ ਕੁ ਯੋਗਾ ਹੀ ਆ। ਸੋ ਇਸ ਕਰਕੇ ਉਹ ਦਿੱਲੀ ਪਾਪੂਲੇਸ਼ਨ ਵਧਾ ਨਹੀਂ ਸਕਦੀ ਜਦ ਤੱਕ ਉਹਨਾਂ ਨੂੰ ਹੋਰ ਪਾਣੀ ਯਮੁਨਾ 'ਚੋਂ ਨਹੀਂ ਮਿਲਦਾ। ਸੋ ਯਮੁਨਾ ਦੇ ਵਿੱਚ ਪਾਉਣਾ ਹੈ ਇੱਧਰੋਂ ਲਿਜਾ ਕੇ ਤਾਂ ਕਿ ਉਹ ਪਾਪੂਲੇਸ਼ਨ ਵਧਾ ਕੇ ਆਪਣੀਆਂ ਵੋਟਾਂ, ਰੌਲਾ ਸਿਰਫ ਵੋਟਾਂ ਦਾ ਹੈ, ਹੋਰ ਕੋਈ ਰੌਲਾ ਨਹੀਂ। ਸਮਾਂ
ਤੇ ਜਦੋਂ ਹੜ ਆਉਂਦੇ ਆ, ਹੜ ਆਉਂਦੇ ਆ, ਇੰਨਾ ਡੁੱਬਦੇ ਆ ਲੋਕੀ, ਤੇ ਉਹ ਸਰਕਾਰਾਂ ਕੋਲ ਵਸੀਲੇ ਨੇ, ਉਹ ਇਸ ਤਰ੍ਹਾਂ ਦੇ ਕੋਈ ਤਲਾਅ ਜਾਂ ਡੂੰਘੇ ਛੱਪੜ ਜਾਂ ਖੂਹ ਵਗੈਰਾ ਉਹ ਪਾਣੀ ਨੂੰ ਸੰਭਾਲ ਨਹੀਂ ਸਕਦੇ ਮੀਂਹ ਵਾਲੇ ਪਾਣੀ ਨੂੰ।
ਬਹੁਤ ਕੁਛ ਤਾਂ ਜੀ, ਬਹੁਤ ਕੁਛ ਹੋ ਸਕਦਾ ਆ, ਬੜਾ ਕੁਛ ਹੋ ਸਕਦਾ, ਪਰ ਕਰੇ ਕਿਹੜਾ। ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ ਜੁੜੇ ਨੇ ਅਤੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਆਉਣ ਵਾਲੇ ਸਮੇਂ 'ਚ। ਇਹ ਟੌਪਿਕ ਨੋਟ ਕਰਿਓ ਜੀ ਡਾਕਟਰ ਸਾਹਿਬ। ਅਤੇ ਰਵਿੰਦਰ ਸਿੰਘ ਧਨੀ ਜੁੜੇ ਨੇ ਅਤੇ ਇਹ ਤਾਇਆ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੈਨੂੰ ਵੀ ਬੁਲਾ ਰਹੇ ਨੇ। ਤਾਂ ਸਾਡੇ ਨਾਲ ਗੌਰਵ ਸ਼ਰਮਾ ਜੁੜੇ ਨੇ ਜੀ, ਇਹ ਹੁਣ ਚਲੇ ਗਏ ਆ ਕੈਲਗਰੀ ਵਿਨੀਪੈਗ ਵਾਲੇ। ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੱਥਾ ਟੇਕਦੇ ਨੇ ਤਾਇਆ ਜੀ ਤੁਹਾਨੂੰ। ਅਤੇ ਭਗਵੰਤ ਮਾਨ ਬਈ ਹਿੰਮਤੀ ਆ ਭਾਅ ਜੀ, ਹੈ ਤਾਂ ਭਗਵੰਤ ਮਾਨ ਵੀ ਹਿੰਮਤੀ, ਆਪਣੇ ਫੁੱਫੜ ਸਹੁਰੇ ਦਾ ਘਰ ਖਾਲੀ ਕਰਵਾਉਣਾ ਕੋਈ ਛੋਟੀ ਗੱਲ ਨਹੀਂ। ਠੀਕ ਹੈ,
ਫੁੱਫੜ ਸਹੁਰੇ ਦਾ
ਹੁਣ ਇਹ ਮੈਨੂੰ ਪਤਾ ਨਹੀਂ ਕਿਹੜੇ ਮੁੱਦੇ 'ਤੇ ਗੱਲ ਕਰ ਰਹੇ ਨੇ। ਵੀਰਪਾਲ ਭੈਣ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਤੁਹਾਨੂੰ ਵੀ ਅਤੇ ਮੈਨੂੰ ਵੀ। ਅਤੇ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਫਤਿਹ ਬੁਲਾ ਰਹੇ ਨੇ। ਅਤੇ ਸਤਿਕਾਰਯੋਗ ਸਾਡੇ ਸੋਹੀ ਸਾਹਿਬ ਜੁੜੇ ਨੇ ਅਤੇ ਕਾਟੋ ਤੋਂ ਕੰਗਾਰੂ ਤੱਕ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਜ਼ਰੂਰ ਦੇਖਣ ਜੀ ਇਹ 3 ਘੰਟੇ ਦੀ ਵੀਡੀਓ। ਅਤੇ ਇਸ ਵਿੱਚ ਗਿਆਨੀ ਜੀ ਦੇ ਜੀਵਨ ਦੇ ਪੁਰਾਣੇ ਅਤੇ ਨਵੇਂ ਦੋਸਤਾਂ ਅਤੇ ਗਿਆਨੀ ਜੀ ਦੇ ਬੱਚਿਆਂ ਦੇ ਬਾਰੇ ਵਿਚਾਰ ਨੇ, ਵੈਰੀ ਇੰਟਰਸਟਿੰਗ। ਸੋ ਇਹਦੇ ਬਾਰੇ ਹਾਂਜੀ, ਇਹ ਮੇਰਾ ਖਿਆਲ ਉਹਨਾਂ ਨੇ ਬਣਾਈ ਸੀ ਨਾ ਤਾਇਆ ਜੀ, ਬਰਕਤ ਵਾਲਿਆਂ ਨੇ,
ਰਸਨਾ ਕੌਰ ਜੀ ਨੇ, ਰਸਨਾ ਕੌਰ,
ਹਾਂਜੀ ਹਾਂਜੀ,
ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਸਨਾ ਕੌਰ
ਜੀ,
ਇਹ ਮੈਲਬਰਨ ਨੇ ਨਾ, ਅੰਮ੍ਰਿਤਧਾਰੀ ਜੋੜਾ।
ਹਾਂਜੀ ਹਾਂਜੀ, ਜਗਵੀਰ ਸਿੰਘ
ਕੀਰਤਨ ਨੂੰ, ਕੀਰਤਨ ਨੂੰ ਪ੍ਰਮੋਟ ਕਰਨ ਲਈ ਬੜਾ ਉਦਮ ਕਰਦੇ ਨੇ, ਮਤਲਬ ਗੁਰਬਾਣੀ ਦੇ ਕੀਰਤਨ ਨੂੰ, ਭਲੋ 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 ਰੇ ਕੀਰਤਨੀਆਂ ਦੇ ਬੈਨਰ ਹੇਠ।
ਜਗਵੀਰ ਸਿੱਖੋਂ ਫਤਿਹ ਬੁਲਾ ਰਹੇ ਨੇ। ਮੈਲਬਨ ਤੋਂ ਬਲਵਿੰਦਰ ਸਿੰਘ ਭਾਅ ਜੀ ਆ ਗਏ ਨੇ, ਕੀ ਹਾਲ ਚਾਲ ਹੈ ਭਾਅ ਜੀ, ਸਤਿ ਸ਼੍ਰੀ ਅਕਾਲ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ, ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਤਾਇਆ ਜੀ, ਪੈਰੀ ਪਹਿਨਾ ਜੀ ਆਇਆਂ ਨੂੰ। ਤਾਇਆ ਜੀ ਇੱਕ ਦੋ ਗੱਲਾਂ ਕਰਨੀਆਂ ਆਪਾਂ, 9:30 ਤੱਕ ਚੱਲਣਾ ਕਿਉਂਕਿ ਉਸ ਤੋਂ ਬਾਅਦ ਆਪਣੇ ਨੌਜਵਾਨ ਆ ਰਿਹਾ। ਇੱਕ ਤਾਂ ਆਪਾਂ ਪਹਿਲਾਂ ਮਤਲਬ ਧਾਰਮਿਕ ਗੱਲ ਕਰੀਏ ਕਿ ਗੁਰੂ ਹਰਿਰਾਏ ਜੀ ਦਾ ਗੁਰਪੁਰਬ ਆ ਰਿਹਾ ਅਤੇ ਕੱਲ੍ਹ ਨੂੰ ਭਗਤ ਰਵਿਦਾਸ ਜੀ ਦਾ ਗੁਰਪੁਰਬ, 350 ਸਾਲ ਕਿੰਨੇ, ਸੋਰੀ 550,
ਇੰਨਾ ਨਹੀਂ ਮੈਨੂੰ,
ਹਾਂ ਇਹ ਵੱਡਾ ਪੁਰਬ ਹੈ, ਮੈਨੂੰ ਹੁਣ ਯਾਦ ਨਹੀਂ ਹੈਗਾ ਆ ਰਿਹਾ। ਅਤੇ ਆਪਾਂ ਬਰੀਫਲੀ ਗੁਰੂ ਹਰਿਰਾਏ ਜੀ ਬਾਰੇ ਚਾਨਣਾ ਪਾਓ ਕਿਉਂਕਿ ਆਪਾਂ ਗੁਰੂ ਮਹਿਮਾ ਦੇ ਵਿੱਚ ਜਿੰਨਾ ਵੀ ਆਪਾਂ ਕਰ ਸਕੀਏ ਆਪਾਂ ਆਪਣੇ ਸਰੋਤਿਆਂ ਨੂੰ।
ਦੇਖੋ ਦਸੇ ਗੁਰੂ ਸਾਹਿਬਾਨ ਸਮੇਂ ਜੋ ਸਮੇਂ ਦੇ ਹਿਸਾਬ ਨਾਲ ਬਾਹਰੋਂ ਲੋਕਾਂ ਨੂੰ ਵੱਖ ਵੱਖ ਨਜ਼ਰ ਆਉਣ ਵਾਲੀ ਮਰਿਆਦਾ ਅੰਦਰੋਂ ਇੱਕ ਹੀ ਸੀਗਾ। ਅਤੇ ਜਿਵੇਂ ਹੁਣ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ 4 ਵੱਡੀਆਂ ਅਤੇ ਤਿੰਨ ਛੋਟੀਆਂ, 7 ਜੰਗਾਂ ਲੜਨੀਆਂ ਪਈਆਂ, ਫੌਜਾਂ ਰੱਖੀਆਂ, ਪਰ ਜਦੋਂ ਉਹਨਾਂ ਨੇ ਗੁਰਗੱਦੀ ਬਖਸ਼ੀ ਹੈ, ਇਹ ਇਤਿਹਾਸਕ ਵਾਕਿਆ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ 1 ਧੀ ਅਤੇ 5 ਸਾਹਿਬਜ਼ਾਦੇ ਸਨ। 5 ਵਿੱਚੋਂ 2 ਤਾਂ ਕਿ ਕਿਉਂਕਿ ਵੈਸੇ ਹੀ ਸਹਿ ਸੁਭਾਅ ਹੀ ਅਧਿਆਤਮਕ ਸ਼ਕਤੀ ਵਿਖਾਏਗੀ 2 ਪੁੱਤਰਾਂ ਵੱਲੋਂ। ਪਹਿਲਾਂ ਤਾਂ ਬਚਪਨ ਦੇ ਵਿੱਚ ਵੀ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦੀ ਯਾਦ ਵਿੱਚ 9 ਮੰਜ਼ਿਲਾ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਸੁਸ਼ੋਭਿਤ ਹੈ, ਉਹ 9 ਸਾਲ ਦੀ ਉਮਰ ਦੇ ਵਿੱਚ ਹੀ ਸਤਿਗੁਰੂ ਜੀ ਨੇ ਜਦੋਂ ਉਹਨੇ ਮੋਹਣ ਨੂੰ ਜਵਾਬ ਦਿੱਤਾ ਸੱਪ ਲੜ ਕੇ ਮਰੇ ਹੋਏ ਨੂੰ। ਅਤੇ ਇਹ ਮਹਾਂਪੁਰਸ਼ਾਂ ਦੇ ਪਰਮਾਤਮਾ ਨਾਲ ਜੁੜੀਆਂ ਹੋਈਆਂ ਆਤਮਾ ਦੇ ਪਾਸ, ਮਾਵਾਂ ਦੇ ਪਾਸ ਬਹੁਤ ਸਾਰੀਆਂ ਗੁਪਤ ਸ਼ਕਤੀਆਂ ਹੁੰਦੀਆਂ ਆ, ਜਿਹੜੀਆਂ ਸਾਨੂੰ ਨਹੀਂ ਸਮਝ ਆਉਂਦੀਆਂ ਅਤੇ ਸਾਡੇ ਮੰਨਣ 'ਚ ਨਹੀਂ ਆਉਂਦੀਆਂ, ਅਸੀਂ 2 ਤੇ 2 4 ਹੀ ਕਰਨਾ ਜਾਣਦੇ ਹਾਂ। ਸੋ ਸਤਿਗੁਰੂ ਜੀ ਨੇ ਪਾਏ ਕਿਹਾ ਵੀ ਇਹ ਇਸ ਤਰ੍ਹਾਂ, ਅਤੇ ਫਿਰ ਪਰਮਾਤਮਾ ਦੇ ਭਾਣੇ ਦੇ ਵਿੱਚ ਦਖਲ ਦਿੱਤਾ ਜਾਏਗਾ, ਸ਼ਰੀਕ ਬਣਨ ਵਾਲੀ ਗੱਲ ਆ ਕਿ ਉਹ ਸਮਝ ਕੇ ਇੱਥੇ ਕੌਲਸਰ ਦਰੇ ਸਰੋਵਰ ਦੇ ਕਿਨਾਰੇ 'ਤੇ ਉਹਨਾਂ ਨੇ ਜਾ ਕੇ ਆਪਣਾ ਜਿਹੜਾ ਸੀ ਸਰੀਰ ਜਿਹੜਾ ਸੀ ਉਹ ਸਮਾਪਤ ਕਰ ਲਿਆ। ਅਤੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਉਹ ਵੀ ਉੱਥੇ ਪਹਾੜੀਆਂ ਦੇ ਕੋਈ ਗਾਂ ਦਾ ਮਸਲਾ ਇਹੋ ਜਿਹਾ ਹੋਇਆ ਅਤੇ ਉਹਨਾਂ ਨੇ ਵੀ ਗਾਂ ਨੂੰ ਜਿਹੜਾ ਸੀ ਜਿਉਂਦਾ ਕਰ ਦਿੱਤਾ ਅਤੇ ਉਹ ਵੀ ਫਿਰ ਹੁਕਮ ਮੰਨ ਕੇ, ਅਤੇ ਉਹ ਵੀ ਸੋ ਦੋ, ਮੇਰਾ ਕਹਿਣ ਤੋਂ ਭਾਵ 5 ਚੋਂ 2 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਯਾਤੀ ਦੇ ਵਿੱਚ ਹੀ ਉਹ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸਨ। ਤੇ ਸਤਿਗੁਰੂ ਜੀ ਦਾ ਜਦੋਂ ਮਾਰਚ 1644 ਵਿੱਚ ਅੰਤਮ ਸਮਾਂ ਆਇਆ ਤੇ ਉਸ ਵੇਲੇ 3 ਸਾਹਿਬਜ਼ਾਦੇ ਮੌਜੂਦ ਹੋਣ ਦੇ ਬਾਵਜੂਦ ਵੀ ਔਰ ਵੱਡਾ ਪੋਤਰਾ ਧੀਰਮਲ ਵੀ ਮੌਜੂਦ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਛੋਟੇ ਪੋਤਰੇ ਹਰਿ ਰਾਏ ਸਾਹਿਬ ਨੂੰ ਜੋ ਉਹਨਾਂ ਨੂੰ ਕਿਉਂਕਿ ਤਖ਼ਤ ਰਾਜਾ ਸੋਭੈ ਜੇ ਤਖ਼ਤ ਲਾਇਕ ਹੋਈ, ਇਹ ਅਧਿਆਤਮਿਕਤਾ ਦਾ ਤਖ਼ਤ ਜਿਹੜਾ ਸੀ, ਇੱਥੇ ਯੋਗ ਵਿਅਕਤੀ ਹੀ ਬੈਠ ਸਕਦਾ ਸੀ, ਦੁਨੀਆ ਦੇ ਰਿਸ਼ਤੇ ਵਾਲੀ ਕੋਈ ਗੱਲ ਨਹੀਂ ਸੀ। ਤੋ ਸਤਿਗੁਰੂ ਹਰਿ ਰਾਏ ਸਾਹਿਬ 5ਵੇਂ ਥਾਂ ਗੁਰੂ ਨਾਨਕ ਦੀ ਗੱਦੀ ਉੱਪਰ ਬੈਠੇ ਤੇ ਉਹਨਾਂ ਨੇ ਹੁਕਮ ਕੀ ਹੈ ਕਿ ਭਈ ਟਾਲਾ ਵੱਟਣਾ, ਹਕੂਮਤ ਦੇ ਨਾਲ ਟੱਕਰ ਨਹੀਂ ਲੈਣੀ, ਪਰ 5200 ਤਿਆਰ ਬਰ ਤਿਆਰ ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਣੇ ਆ, ਪਰ ਲੜਾਈ ਨਹੀਂ ਹੋਣ ਦੇਣੀ। ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਤੇ ਇਸ ਤਰ੍ਹਾਂ ਹੀ ਉਹਨਾਂ ਰਹੇ ਆ। ਕਈ ਵਾਰੀ ਮੌਕਾ ਵੀ ਆਇਆ ਵਾ, ਇੱਥੋਂ ਤੱਕ ਕਿ ਜਦੋਂ ਸ਼ਾਹਜਹਾਨ ਦੇ ਮਰਨ ਤੋਂ ਬਾਅਦ ਤੇ ਸਦਾ ਹੁੰਦਾ ਹੈ ਭਰਾਵਾਂ 'ਚ ਲੜਾਈ ਹੁੰਦੀ ਹੈ ਖੂਨੀ, ਤੇ ਸਭ ਤੋਂ ਵੱਡਾ ਜਿਹੜਾ ਜਿਹਨੂੰ ਪਿਓ ਬਣਾਉਣਾ ਚਾਹੁੰਦਾ ਸੀ ਉਹ ਫੇਲ ਹੋ ਗਿਆ ਤੇ ਉਹਨੂੰ ਫਿਰ ਭੱਜਣਾ ਪਿਆ। ਔਰੰਗਜ਼ੇਬ ਉਹਦੇ ਮਗਰ ਲੱਗੀਆਂ ਸੀ ਫੌਜਾਂ, ਤੇ ਇੱਥੇ ਕੀਰਤਪੁਰ ਸਾਹਿਬ ਗੁਰੂ ਦਰਬਾਰ ਵਿੱਚ ਆਇਆ, ਕਿਉਂਕਿ ਪਹਿਲਾਂ ਉਹਦੀ ਉਹ ਬਿਮਾਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਦਵਾਖਾਨੇ ਤੋਂ ਦਵਾਈ ਗਈ ਸੀ ਤੇ ਉਹਨੂੰ ਆਰਾਮ ਆਇਆ ਸੀ, ਤੇ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਉਹ ਗੁਰੂ ਘਰ ਦਾ, ਤੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਮੇਰੇ ਮਗਰ ਫੌਜਾਂ ਆ ਰਹੀਆਂ ਨੇ, ਜੇ ਤੁਸੀਂ ਉਹਨਾਂ ਨੂੰ 1 ਦਿਨ ਵਾਸਤੇ ਰੋਕ ਲਓ ਤੇ ਮੈਂ ਨਿਕਲ ਜਾਵਾਂ ਅੱਗੇ। ਤੇ ਉਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਜਾਬ ਦੇ ਵਿੱਚ ਕਤਲੋ ਗਾਰਤ ਖੂਨ ਖਰਾਬਾ ਹੋਣ ਤੋਂ ਬਚਾਇਆ, ਤੇ ਦਰਿਆ ਬਿਆਸ ਦੇ ਸੱਜੇ ਕਿਨਾਰੇ ਤੇ ਆਪਣੇ 2200 ਘੋੜ ਸਵਾਰ, ਮੇਰੇ ਖਿਆਲ ਪਹਿਲਾਂ 5200 ਨਿਕਲੇ, 2200 ਘੋੜ ਸਵਾਰ ਜਿਹੜੇ ਸੀ ਉਹਨਾਂ ਨੇ ਸੱਜੇ ਕਿਨਾਰੇ ਉੱਪਰ ਇਸ ਤਰੀਕੇ ਨਾਲ ਖੜੇ ਕੀਤੇ ਕਿ ਔਰੰਗਜ਼ੇਬ ਦੀਆਂ ਫੌਜਾਂ ਜਿਹੜੀਆਂ ਸੀ ਉਹ 1 ਦਿਨ ਤੱਕ ਦਰਿਆ ਪਾਰ ਨਹੀਂ ਕਰ ਸਕੀਆਂ, ਤੇ ਬੇੜੀਆਂ ਵੀ ਇਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਈਆਂ ਸੀ। ਸੋ ਇਸ ਤਰ੍ਹਾਂ ਉਹਦੀ ਬੇਨਤੀ ਵੀ ਮੰਨੀ ਗਈ, ਟੱਕਰ ਤੋਂ ਵੀ ਬਚਾਅ ਹੋ ਗਿਆ, ਔਰ ਪੰਜਾਬ ਦੀ ਜਨਤਾ ਜੋ ਦੋ ਦਾ ਭੇੜ ਹੋਣਾ ਸੀ ਸੰਡਿਆਂ ਦੇ ਭੇੜ 'ਚ ਝਾੜੀਆਂ ਦਾ ਖੌਤ, ਉਸ ਤੋਂ ਪੰਜਾਬੀਆਂ ਨੂੰ ਵੀ ਬਚਾ ਲਿਆ। ਤੇ ਉਹ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਉਹ ਐਸਾ ਭਗਤ ਸਦਾਏ, ਉਹ ਅਸਲੀ ਭਗਤ ਉਹ ਹੈ ਜੋ ਸ਼ਕਤੀ ਹੁੰਦਿਆਂ ਹੋਇਆਂ ਵੀ ਸ਼ਕਤੀ ਨੂੰ ਕੰਟਰੋਲ ਵਿੱਚ ਰੱਖੇ। ਤੇ ਇਹ ਕਿੱਥੋਂ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਬਚਪਨ ਦੇ ਵਿੱਚ ਹੀ ਵੱਡਾ ਚੋਲਾ ਪਾਇਆ ਕਰਦੇ ਸਨ ਤੇ ਉਹਦੀ ਕੰਨੀ ਅੜ ਕੇ ਫੁੱਲ ਟੁੱਟ ਕੇ ਡਿੱਗ ਪਿਆ ਤੇ ਵੇਖਿਆ ਵੀ ਇੰਨੀ ਖੂਬਸੂਰਤ ਵਸਤੂ ਜਿਹੜੀ ਹੈ ਉਹ ਘੱਟੇ ਮਿੱਟੀ 'ਚ ਰਲ ਗਈ, ਤੇ ਅਫਸੋਸ ਦੇ ਵਿੱਚ ਉੱਥੇ ਬਹਿ ਗਏ। ਤੇ ਦਾਦਾ ਸਤਿਗੁਰੂ ਜੀ ਨੇ ਵੇਖਿਆ ਵੀ ਇਸ ਤਰ੍ਹਾਂ ਹੋਇਆ ਤੇ ਉਹ ਕਹਿੰਦੇ ਵੀ ਉਹਨਾਂ ਨੇ ਫਿਰ ਜੋ ਸਾਰੀ ਉਮਰ ਯਾਦ ਰੱਖਿਆ ਉਹ ਬਚਨ ਦਾਦਾ ਗੁਰੂ ਜੀ ਦੇ ਵੀ ਜੇ ਵੱਡੇ ਚੋਲੇ ਪਾਈਏ ਤਾਂ ਤੁਰ ਸੰਭਾਲ ਕੇ ਤੁਰਨਾ ਚਾਹੀਦਾ, ਯਾਨੀ ਸ਼ਕਤੀ ਹੋਏ ਤੇ ਉਹਨੂੰ ਜਰਨ ਦਾ, ਕਿਉਂਕਿ ਅਜਾਰ ਵਸਤੂ ਜਿਹੜੀ ਹੈ ਅਧਿਆਤਮਿਕ ਸ਼ਕਤੀਆਂ ਵਾਲੀਆਂ, ਇਹਨੂੰ ਹਰ ਕੋਈ ਛੋਟੇ ਭਾਂਡੇ ਦੇ ਵਿੱਚ ਵੱਡੀ ਵਸਤੂ ਸਮਾਉਣੀ ਔਖੀ ਹੁੰਦੀ ਹੈ। ਸੋ ਕਿ ਬੇਅੰਤ ਸਾਖੀਆਂ ਉਹਨਾਂ ਦੀ ਜਿਵੇਂ ਚਾਹੁੰਦੇ, ਲੰਗਰ ਦਾ ਵੀ ਉਹਨਾਂ ਨੇ ਬੜਾ ਸੋਹਣਾ ਸੁਚੱਜਾ ਜਿਹੜਾ ਸੀ ਪ੍ਰਬੰਧ, ਹੁਕਮ ਸੀ ਸੰਗਤਾਂ ਨੂੰ ਵੀ ਕਿਸੇ ਵੇਲੇ ਵੀ ਕੋਈ ਲੋੜਵੰਦ ਗੁਰੂ ਘਰ ਦੇ ਵਿੱਚ ਜਾਂ ਘਰ ਵਿੱਚ ਆਉਂਦਾ ਆ ਤੇ ਉਹਨੂੰ ਪ੍ਰਸ਼ਾਦਾ ਛਕਾਉਣ ਤੋਂ ਦਲੇਰੀ ਮਤਲਬ ਦੇਰੀ ਨਹੀਂ ਕਰਨੀ ਚਾਹੀਦੀ, ਲੋੜ ਹੁੰਦੀ ਹੈ। ਮੈਨੂੰ ਚੇਤਾ ਆ ਗਿਆ 1977 ਦੇ ਵਿੱਚ ਇੱਕ ਸੰਤ ਬਾਬਾ ਮੀਆਂ ਸਿੰਘ ਜੀ ਉੱਥੇ ਲੰਡਨ ਆਏ ਸਨ ਤੇ ਉਹ ਪੇਂਡੂ ਸੰਤ ਸਨ ਪਰ ਬੜੀਆਂ ਉਹ ਪਰ ਵਧੀਆ ਗੱਲਾਂ ਕਰਦੇ ਸਨ, ਮੈਨੂੰ ਉਹਨਾਂ ਦੀ ਅਜੇ ਤੱਕ ਗੱਲ ਯਾਦ ਆ। ਕਹਿੰਦੇ ਗੁਰਦੁਆਰੇ ਦੇ ਵਿੱਚ ਰਾਸ਼ਨ ਵੀ ਪਿਆ ਹੁੰਦਾ ਹੈ, ਲੋਹ ਵੀ ਹੁੰਦੀ ਹੈ ਤੇ ਗ੍ਰੰਥੀ ਵੀ ਉੱਥੇ ਹੁੰਦਾ ਆ ਤੇ ਆਉਣ ਵਾਲੀਆਂ ਸੰਗਤਾਂ ਨੂੰ ਪ੍ਰਸ਼ਾਦੇ ਦੀ ਲੋੜ ਵੀ ਹੁੰਦੀ ਹੈ, ਪਰ ਉਸ ਵੇਲੇ ਪਹਿਲ ਨਹੀਂ ਹੁੰਦੀ ਜੇ ਉੱਥੇ ਦਾ ਸੇਵਾਦਾਰ ਕੋਈ ਵੀ ਟਾਈਮ ਚੌਂਕੀਦਾਰ ਆ ਜਾਂ ਗ੍ਰੰਥੀ ਸਿੰਘ ਆ ਜਾਂ ਪ੍ਰਧਾਨ ਸਕੱਤਰ ਆ, ਤੇ ਉਹਨੂੰ ਸਿਰਫ ਉੱਦਮ ਕਰਨ ਦੀ ਲੋੜ ਹੁੰਦੀ ਹੈ। ਉਹ ਸੰਗਤਾਂ ਦੇ ਵਿੱਚ ਆਪੇ ਪ੍ਰਸ਼ਾਦੇ ਬਣਾਉਣ ਵਾਲੀਆਂ ਬੀਬੀਆਂ ਵੀ ਹੁੰਦੀਆਂ, ਬੰਦੇ ਵੀ ਬਣਾ ਲੈਂਦੇ ਆ ਵੀ ਆਹ ਲਓ ਜੀ ਆਹ ਆਟਾ ਜੀ ਆਹ ਦਾਲ ਪਈ ਆ ਜੀ ਆਹ ਘਿਓ ਹੈ ਤੇ ਆਹ ਚੁੱਲ੍ਹਾ ਬਲ ਸਕਦਾ, ਤੇ ਉਹ ਆਪੇ ਬਣ ਮਤਲਬ ਬਣਾ ਲੈਂਦੇ। ਨਿੱਕੀ ਜੀ ਥੋੜ੍ਹਾ ਜਿਹਾ ਨਾ ਇਨੀਸ਼ੀਏਟਿਵ ਪਹਿਲ ਕਰਨ ਦੀ ਲੋੜ ਹੁੰਦੀ ਹੈ। ਸੋ ਸਤਿਗੁਰੂ ਹਰਿ ਰਾਏ ਸਾਹਿਬ ਦਾ ਇਹ ਉਚੇਚੀ ਬੇਨਤੀ ਸੀ ਵੀ ਕੋਈ ਵੀ ਤੁਹਾਡੇ ਘਰ ਆਉਂਦਾ ਆ ਗੁਰੂ ਕੇ ਸਿੱਖੋ ਤੇ ਉਹਨੂੰ ਪ੍ਰਸ਼ਾਦਾ ਛਕਾਉਣ ਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਤੇ ਨਿੱਕੀ ਜੀ ਇੱਕ ਗੱਲ, ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ, ਕਿਉਂਕਿ ਕੀਰਤਪੁਰ ਸਾਹਿਬ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ। ਤੇ ਉੱਥੇ ਰਾਜੇ, ਗੁਆਂਢੀ ਰਾਜੇ ਜਿਹੜੇ ਸੀਗੇ, ਉਹਨਾਂ ਨੇ ਚੜ੍ਹਦੀ ਕਲਾ ਵੇਖ ਕੇ ਵੀ ਚਲੋ ਗੁਰੂ 'ਤੇ ਹਮਲਾ ਕਰਦੇ ਹਾਂ ਅਤੇ ਸ਼ਰਧਾਲੂ ਬਣ ਕੇ ਜਾਂਦੇ ਹਾਂ ਅਤੇ ਧਨ ਪਦਾਰਥ ਉਹਨਾਂ ਤੋਂ ਟੈਕਸ ਦੇ ਰੂਪ ਦੇ ਵਿੱਚ ਜਾਂ ਲੈ ਕੇ ਆਉਂਦੇ ਹਾਂ, ਅਤੇ ਜੇ ਉਹ ਨਹੀਂ ਸਾਨੂੰ ਦੇਣਗੇ ਅਤੇ ਫਿਰ ਉਹਨਾਂ ਨੂੰ ਮਾਰ ਮੁਕੇ ਇੱਥੋਂ ਭਜਾ ਦਿਆਂਗੇ ਕੁੱਟਮਾਰ ਕਰਕੇ। ਅਤੇ ਸਤਿਗੁਰੂ ਨਾਲ ਹੀ ਇਹ ਵੀ ਅੰਦਰ, ਅਤੇ ਭਈ ਜੇ ਉਹਦੇ 'ਚ ਕੋਈ ਅਧਿਆਤਮਿਕ ਸ਼ਕਤੀ ਅੰਤਰਜਾਮ ਤਾਂ ਹੈਗੀ ਆ, ਤੇ ਸਾਨੂੰ ਜਾਂਦਿਆਂ ਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਛਕਾਵੇ।
ਅੱਛਾ, ਇੱਛਾ ਵੀ ਕਰ ਲਿਓ।
ਉਹ ਗੁਰੂ ਸਾਹਿਬ ਦੇ ਆਣ ਕੇ ਮੱਥਾ ਟੇਕ ਕੇ,
ਉਹ ਤਾਂ ਫਿਰ ਤਾਇਆ ਜੀ ਉਹ ਤਾਂ ਸਾਡੇ 'ਚੋਂ ਹੀ ਲੱਗਦੇ ਸੀ। ਨਹੀਂ, ਸਾਡੇ 'ਚੋਂ ਹੀ ਲੱਗਦੇ ਸੀ, ਸਾਡੀ ਵੀ ਇੱਛਾ ਇਹੀ ਹੁੰਦੀ ਆ। ਸਾਡੀ ਵੀ ਅੱਜ ਕੱਲ ਇੱਛਾ ਉਹੀ ਹੁੰਦੀ ਆ, ਗੁਰਦੁਆਰਾ ਸਾਹਿਬ ਜਾਂਦੇ ਹਾਂ ਵੀ ਜੇ ਭਾਈ ਕੜਾਹ ਮਿਲੂਗਾ ਲੰਗਰ ਛਕਾਂਗੇ, ਵੀ ਸਾਡੀ ਵੀ ਮਨ ਦੀ ਇੱਛਾ ਤਾਂ ਇੱਦਾਂ ਦੀ ਹੁੰਦੀ ਆ। ਉਹ ਚਲੋ,
ਉਹ ਮੇਰੀ ਵੀ ਗੱਲ ਪੂਰੀ ਹੋ ਲੈਣ ਦਿਓ, ਤੁਸੀਂ ਸਾਰਾ ਸਮਾਂ ਮੇਰਾ ਹੀ ਖਾ ਜਾਂਦੇ ਹੋ ਗੱਲ ਤੋਂ, ਇੱਥੇ ਫਿਰ ਮੈਨੂੰ ਲੜੀ ਟੁੱਟ ਕੇ ਭੁੱਲ ਜਾਂਦੀ ਹੈ।
ਹਾਂਜੀ, ਕੈਰੀ ਓਨ ਕੈਰੀ। ਅੱਛਾ, ਫਿਰ ਜਦੋਂ ਪਹੁੰਚੇ ਫਿਰ
ਕੜਾਹ ਪ੍ਰਸ਼ਾਦ, ਉਹਨਾਂ ਨੂੰ ਕੜਾਹ ਪ੍ਰਸ਼ਾਦ ਛਕਾਇਆ, ਫਿਰ ਉਹਨਾਂ ਨੂੰ ਤਸੱਲੀ ਹੋ ਗਈ ਵੀ ਇੱਥੇ ਗੱਲ ਨਹੀਂ ਬਣਨੀ। ਫਿਰ ਮਹਾਰਾਜ ਵੀ ਉਪਦੇਸ਼ ਦੱਸੋ, ਫਿਰ ਉਹਨਾਂ ਨੂੰ ਇਹੀ ਕਿਹਾ ਕਿ ਭਾਈ ਹਸਪਤਾਲ ਬਣਾਓ, ਧਰਮਸ਼ਾਲਾਵਾਂ ਬਣਾਓ, ਇਨਸਾਫ ਦਿਓ ਜਨਤਾ ਨੂੰ, ਆ ਨਦੀਆਂ ਦਰਿਆਵਾਂ ਦੇ ਕਿਨਾਰਿਆਂ 'ਤੇ ਪੁਲ ਬਣਾਓ ਅਤੇ ਧਰਮ ਦਾ ਰਾਜ ਕਰੋ। ਰਾਜਾ ਰਾਜੇ ਚੁਲੀ ਨਿਆਮ ਕੀ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਗਏ ਨੇ, ਰਾਜੇ ਦਾ ਪ੍ਰਥਮ ਧਰਮ ਜਿਹੜਾ ਆ ਨਿਆਂ ਕਰਨਾ ਆ, ਅਤੇ ਆਪਣੀ ਜਨਤਾ ਦੀ ਡਾਕੂਆਂ, ਚੋਰਾਂ, ਬੇਈਮਾਨਾਂ ਤੋਂ, ਠੱਗਾਂ ਤੋਂ, ਹਮਲਾਵਰਾਂ ਤੋਂ ਰੱਖਿਆ ਕਰਨੀ ਆ।
ਤਾਇਆ ਜੀ, ਸਾਰਿਆਂ ਨਾਲ ਵੱਡੀ ਜਿਹੜੀ ਮਤਲਬ ਕਹਿ ਲਓ ਕਿ ਹਾਈਲਾਈਟ ਆਪਾਂ ਕਹਿ ਸਕਦੇ ਹਾਂ ਗੁਰੂ ਹਰ ਰਾਏ ਜੀ ਦੀ, ਉਹ ਜਿਹੜਾ ਉਹਨਾਂ ਨੇ ਦਵਾਖਾਨਾ ਚਲਾਇਆ, ਜੜੀ ਬੂਟੀਆਂ ਆਪ ਉਗਾਈਆਂ, ਚਲਾਈਆਂ, ਬਣਾਈਆਂ, ਰੋਗੀਆਂ ਦੇ ਇਲਾਜ ਕੀਤੇ, ਵੀ ਉਹ ਅੱਜ ਵੀ ਕੀਰਤਪੁਰ ਸਾਹਿਬ ਜਿਹੜੀ ਤੁਸੀਂ ਜਾਓ ਤਾਂ ਉੱਥੇ ਡਿਸਪੈਂਸਰੀ ਹੈ, ਹੈ ਨਾ, ਆਪਾਂ ਪਤਾਲਪੁਰੀ ਜਾਂਦੇ ਹਾਂ ਤਾਂ ਉੱਥੋਂ ਜਿਹੜੀਆਂ ਦਵਾਈਆਂ ਮਤਲਬ ਮੁਫਤ ਨਾਲ ਦੀਆਂ ਮਿਲਦੀਆਂ ਹੈ ਨਾ, ਅਤੇ ਪ੍ਰੋਪਰ ਦਵਾਈਆਂ ਦਵਾਖਾਨੇ ਚੱਲੇ, ਪਰ ਦੇਸੀ ਦਵਾਖਾਨੇ ਜਿਹੜੇ ਉਹ ਚਲੋ ਅਲੋਪ ਹੋ ਚੁੱਕੇ ਨੇ। ਪਰ ਤਾਇਆ ਜੀ ਹੁਣ,
ਅੱਛਾ,
ਹਾਂਜੀ,
ਚਲੋ ਮੈਂ ਉਹ ਨਿੱਕੀ ਜੀ ਇੱਕ ਗੱਲ ਹੋਰ ਕਰ ਲਈਏ, ਤੇ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਵੀ ਪ੍ਰੇਮ ਨੂੰ ਜਿਹੜੀ ਹੈ ਮਰਿਆਦਾ ਨਾਲੋਂ ਵੀ, ਪ੍ਰੇਮ ਨੂੰ ਗੁਰੂ ਘਰ ਕੇ ਮਰਿਆਦਾ ਨਾਲ ਲੰਗਰ ਛਕਣ ਦੀ, ਥੱਲੇ ਬੈਠ ਕੇ ਚੌਂਕੜੀ ਮਾਰ ਕੇ ਤੇ ਪ੍ਰੇਮ ਨਾਲ ਮਰਿਆਦਾ ਨਾਲ ਲੰਗਰ ਛਕਣਾ, ਤੇ ਉਹ ਇੱਕ ਸ਼ਿਕਾਰ ਨੂੰ ਜਾਂਦੇ ਹੁੰਦੇ ਸੀ ਪਿਛਲੇ ਪਹਿਰ, ਦੁਪਹਿਰ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ, ਤੇ ਸ਼ਿਕਾਰ ਤੋਂ ਵੀ ਉਹਨਾਂ ਦਾ ਇਹ ਹੁੰਦਾ ਵੀ ਜਾਨਵਰ ਨੂੰ ਜਿਉਂਦੇ ਨੂੰ ਫੜ ਕੇ ਲਿਆ ਕੇ ਆਪਣੇ ਜਿਹੜਾ ਉਹਨਾਂ ਨੇ ਅਜਾਇਬ ਚਿੜੀਆ ਘਰ ਬਾਗ ਹੁੰਦਾ ਸੀ ਉੱਥੇ ਉਹਦੀ ਪਾਲਣਾ ਕਰਦੇ ਹੁੰਦੇ ਸੀ, ਤੇ ਇਸ ਤਰ੍ਹਾਂ ਜਦੋਂ ਘੋੜੇ ਤੇ ਸਵਾਰ ਉਹ ਸ਼ਿਕਾਰ ਨੂੰ ਤੁਰੇ ਸਨ ਤੇ ਇੱਕ ਮਾਤਾ ਫੁਲਕੇ ਦੋ ਬਣਾ ਕੇ ਲੈ ਕੇ ਆ ਰਹੀ, ਪਰੌਂਠੇ ਕਹਿ ਲਓ ਜਾਂ ਫੁਲਕੇ ਕਹਿ ਲਓ, ਤੇ ਉਹ ਮਹਾਰਾਜ ਨੂੰ ਕਹਿੰਦੀ ਵੀ ਮਹਾਰਾਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਤੇ ਮਹਾਰਾਜ ਦੇ ਘੋੜੇ ਤੇ ਸਵਾਰ ਹੋਏ ਫੜੇ ਪ੍ਰਸ਼ਾਦੇ ਤੇ ਘੋੜੇ ਤੇ ਖੜੇ ਬੈਠੇ ਬੈਠੇ ਹੀ ਉਹਨਾਂ ਨੇ ਛਕ ਲਏ ਤੇ ਗਾਂਹ ਤੁਰ ਪਏ। ਤੇ ਸਿੱਖਾਂ ਨੇ ਵੇਖਿਆ ਕਿ ਸ਼ਿਕਾਰ ਜਾਣ ਵੇਲੇ ਸ਼ਾਇਦ ਮਹਾਰਾਜ ਨੂੰ ਭੁੱਖ ਲੱਗਦੀ ਆ, ਤੇ ਉਹ ਰੋਜ਼ ਹੀ ਸਿੱਖ ਪ੍ਰਸ਼ਾਦਾ ਲੈ ਕੇ ਹਾਜ਼ਰ ਹੋ, ਭਾਈ ਉਹ ਤੇ ਪ੍ਰੇਮ ਵਾਲੀ ਗੱਲ ਸੀ, ਤੇ ਪ੍ਰੇਮ ਵਿੱਚ ਨੇਮ ਕਿਤੇ ਅਗਾਂਹ ਪਿਛਾਂ ਹੋ ਜਾਂਦਾ ਵੀ ਸਾਨੂੰ। ਸੋ ਇਸ ਤਰ੍ਹਾਂ ਮਤਲਬ ਵੀ ਹਰ ਗੁਰੂ ਸਾਹਿਬ ਵਾਲੇ ਕੁਝ ਨਾ ਕੁਝ ਕੀ ਕਈ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਖੀਆਂ ਸਿੱਖਿਆ ਦਾਇਕ ਹੁੰਦੀਆਂ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਦ, ਉਸ ਸਮੇਂ ਦਿੱਤਾ ਗਿਆ ਉਪਦੇਸ਼ ਸਮੁੱਚੇ ਤੌਰ ਤੇ ਸਾਰੀ ਮਨੁੱਖਤਾ ਸਾਰੇ ਜੀਆ ਜਾਂਦੀ ਭਲਾਈ ਵਾਸਤੇ ਹੁੰਦਾ ਹੈ। ਹਾਂਜੀ, ਤੁਸੀਂ ਬੋਲਣ ਲੱਗੇ
ਤਾਇਆ ਜੀ। ਪਰਮਵੀਰ ਸਿੰਘ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਆਪਣੇ ਹਰਜਿੰਦਰ ਸਿੰਘ ਘੁੰਮਣ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹਨਾਂ ਨੇ ਵੀ SYL ਮੁੱਦੇ 'ਤੇ ਥੋੜ੍ਹੀਆਂ ਗੱਲਾਂ ਕੀਤੀਆਂ, ਪਰ ਆਪਾਂ ਥੋੜ੍ਹੀ ਦੇਰ ਬਾਅਦ ਕਰਾਂਗੇ। ਜਸਵਿੰਦਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਲਾਇਲ ਭਾਅ ਜੀ ਵੀ ਸੁਣ ਰਹੇ ਨੇ, ਅਤੇ ਉਹਨਾਂ ਨੇ ਜਿੱਦਾਂ ਹੀ ਗੱਲ ਕੀਤੀ ਉਦੋਂ ਹੀ ਤੁਸੀਂ ਪ੍ਰਸੰਗ ਸ਼ੁਰੂ ਕਰ ਲਿਆ, ਸੋ ਤੁਹਾਡੀ ਉਹਨਾਂ ਦੀ ਮਨੋਕਾਮਨਾ ਤੁਸੀਂ ਪੂਰੀ ਕਰਤੀ। ਤਾਂ ਜੀ ਇੱਕ ਹੋਰ ਬੜਾ ਅਹਿਮ ਗੁਰਪੁਰਬ ਕੱਲ੍ਹ ਨੂੰ ਮਨਾਇਆ ਜਾ ਰਿਹਾ ਭਗਤ ਰਵਿਦਾਸ ਜੀ ਦਾ, ਅਤੇ ਉਹਨਾਂ ਦੀ ਜੀਵਨ ਬਾਰੇ, ਉਹਨਾਂ ਦੇ ਅਧਿਆਤਮਿਕ ਜੀਵਨ ਬਾਰੇ ਆਪਾਂ ਥੋੜ੍ਹਾ ਜਿਹਾ ਚਾਨਣਾ ਪਾਈਏ, ਕਿਉਂਕਿ ਸ਼੍ਰੋਮਣੀ ਭਗਤਾਂ ਦੇ ਵਿੱਚ ਉਹ ਆਉਂਦੇ ਨੇ, ਅਤੇ ਬੜਾ ਉੱਚ ਸਥਾਨ ਹੈ, ਤਕਰੀਬਨ 40 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਸ਼ਬਦ ਦਰਜ ਨੇ। ਅਤੇ ਮੈਂ ਜੇ ਤੁਹਾਨੂੰ ਮਤਲਬ ਮੈਂ ਆਪਣੀ ਪਰਸਨਲ ਗੱਲ ਦੱਸਾਂ, ਅਤੇ ਮਤਲਬ ਮੈਨੂੰ ਬੜਾ ਨਿਉ ਹੈ ਭਗਤ ਰਵਿਦਾਸ ਜੀ ਦੀ ਬਾਣੀ ਤੇ ਜੀਵਨ ਤੇ, ਜਿੱਦਾਂ ਮੈਂ
ਬਿਲਕੁਲ
ਜਿੱਦਾਂ ਮੈਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਦੇਖਦਾ ਹਾਂ। ਹੁਣ ਬਾਹਰ ਬੜੀਆਂ ਸਾਖੀਆਂ ਬਣਦੀਆਂ, ਬੜਾ ਕੁਛ ਰਲਾ ਵੀ ਹੋ ਜਾਂਦਾ, ਲੋਕੀ ਪੋਲੀਟੀਕਲ ਵੀ ਹੋ ਜਾਂਦੇ ਨੇ, ਪਰ ਮੈਨੂੰ ਜੋ ਭਗਤ ਜੀ ਦੇ ਬਾਰੇ ਪਤਾ ਲੱਗਾ, ਮੈਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਪਤਾ ਲੱਗਾ, ਗੁਰੂ ਗ੍ਰੰਥ ਸਾਹਿਬ ਨੇ ਹੀ ਮੈਨੂੰ ਸਮਝਾਇਆ ਦੱਸਿਆ, ਅਤੇ ਮੈਂ ਉਸਦੇ ਹੀ ਚਾਨਣੇ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਨਾ ਰੂਪ ਸਰੂਪ ਬਣਿਆ ਹੋਇਆ ਭਗਤ ਜੀ ਦਾ, ਰਵਿਦਾਸ ਜੀ ਦਾ, ਕਿਉਂਕਿ ਉਹਨਾਂ ਦੀ ਬਾਣੀ ਵੀ ਆ ਨਾ, ਉਹਨਾਂ ਦੀ ਹੱਥ ਲਿਖਤ ਬਾਣੀ ਆ ਉਹਦੇ ਵਿੱਚ, ਅਤੇ ਉਹ ਜੋ ਸੋਚਦੇ ਨੇ, ਜੋ ਕਰਦੇ ਨੇ, ਜੋ ਨਹੀਂ ਕੀਤਾ, ਮੈਂ ਉਨਾ ਹੀ ਜਾਣਨਾ ਚਾਹੁੰਦਾ ਹਾਂ, ਕਿਉਂਕਿ ਜਿੰਨਾ ਗੁਰੂ ਸਾਹਿਬ ਨੇ ਦੱਸਿਆ ਵੀ ਤੁਹਾਨੂੰ ਇੰਨੇ ਜਾਣਨ ਦੀ ਲੋੜ ਨਹੀਂ। ਹੁਣ ਉਹ ਕਿਸ ਟਾਈਮ ਉੱਠਦੇ ਹੁੰਦੇ ਸੀ, ਕਿਸ ਟਾਈਮ ਸੌਂਦੇ ਹੁੰਦੇ ਸੀ, ਉਹ ਕੱਪੜੇ ਕਿੱਦਾਂ ਦੇ ਪਾਉਂਦੇ ਹੁੰਦੇ ਸੀ, ਉਹ ਚੱਪਲਾਂ ਪਾਉਂਦੇ ਸੀ ਜਾਂ ਖੜਾਵਾਂ ਪਾਉਂਦੇ ਸੀ, ਨਹੀਂ ਇਹਦਾ ਮਤਲਬ ਨਹੀਂ ਹੈਗਾ ਕੋਈ ਮੇਰੇ ਵਾਸਤੇ, ਠੀਕ ਹੈ। ਸੋ ਉਹ ਉਹ ਜਿਹੜੀ ਬਾਣੀ ਆ,
ਸਿਰ ਤੇ ਦਸਤਾਰ ਸਜਾਉਂਦੇ ਸੀ,
ਤੇ ਉਹ ਆਪਣੇ ਆਪ ਨੂੰ, ਉਹ ਆਪਣੇ ਆਪ ਨੂੰ ਭਗਤ ਕਹਾਉਂਦੇ ਹੁੰਦੇ ਸੀ ਜਾਂ ਗੁਰੂ ਕਹਾਉਂਦੇ ਹੁੰਦੇ ਸੀ ਜਾਂ ਸਤਿਗੁਰੂ ਕਹਾਉਂਦੇ ਹੁੰਦੇ ਸੀ, ਇਹਦਾ ਵੀ ਕੋਈ ਮਤਲਬ, ਜੋ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰੋਸ਼ਨੀ ਮਿਲਦੀ, ਮੈਂ ਉਸ ਹਿਸਾਬ ਨਾਲ ਗੱਲ ਕਰ ਰਿਹਾ, ਤੇ ਮੈਂ ਉਹਨਾਂ ਦੀ ਬਾਣੀ ਤੋਂ ਮੈਨੂੰ ਬੜਾ ਮਤਲਬ, ਮੈਂ ਇੰਪ੍ਰੈਸਡ ਹਾਂ, ਮਤਲਬ ਬੜੀ ਮੇਰੇ ਨੇੜੇ ਆ ਉਹ। ਤੇ ਆਪਾਂ ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੇ ਅਧਿਆਤਮਿਕ ਜੀਵਨ ਦੇ ਬਾਰੇ ਆਪਾਂ ਗੱਲ ਥੋੜ੍ਹੀ ਜਿਹੀ ਕਰੀਏ, ਦੱਸ ਕੁ ਮਿੰਟ।
ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤਾ ਗਿਆ ਸ਼ਬਦ ਆ, ਆਰੰਭ ਹੁੰਦਾ ਹੈ ਉਹਦੇ 'ਚ ਨਾਮ ਦੀ ਵਡਿਆਈ, ਪਰਮਾਤਮਾ ਦੇ ਨਾਮ ਦੀ ਵਡਿਆਈ, ਭਗਤਾਂ ਦੀ ਵਡਿਆਈ ਦੱਸੀ ਗਈ ਹੈ ਵੀ ਸਭ ਕੁਝ, ਭਾਵੇਂ ਕੋਈ ਸੋ ਕਾਲਡ ਕਿੰਨੀ ਵੀ ਨੀਵੀਂ ਜਾਤ ਦਾ ਆ, ਕਿੰਨੀ ਕੀ ਉਹਦੀ ਆਰਥਿਕ ਪੋਜੀਸ਼ਨ ਆ, ਜੇ ਉਹ ਪਰਮਾਤਮਾ ਦਾ ਭਗਤ ਹੈ, ਭਗਤ ਭਗਤ ਜੱਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ ਚਮਰੇਟਾ, ਇਹ ਤੇ ਭਾਈ ਗੁਰਦਾਸ ਜੀ ਦੀ ਲਾਈਨ ਹੈ। ਤੇ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀ ਪਰੋ ਹੋਇਓ ਲਾਖੀਣਾ। ਇਹਦੇ ਤੇ ਕਿਉਂ ਸੰਤ ਗੋਜੋਟੀਆਂ ਵਾਲੇ ਸ਼ਬਦ ਪੜਨ ਵਾਲਿਆਂ ਨੇ ਇਹ ਵੀ ਧਾਰਨਾ ਵੀ ਬਣਾ ਲਈ, ਨਾਮਾ ਛੀਂਬਾ ਅੱਧੀ ਕੌਡੀ ਦਾ, ਨਾਮ ਜਪ ਕੇ ਲੱਖਾਂ ਦਾ ਹੋ ਗਿਆ ਹੈ ਜੀ, ਨਾਮ ਜਪ ਕੇ ਲੱਖਾਂ ਦਾ ਹੋ ਗਿਆ, ਨਾਮਾ ਛੀਂਬਾ ਅੱਧੀ ਕੌਡੀ ਦਾ। ਸੋ ਇਹ ਚਲੋ ਇਹ ਧਾਰਨਾ ਆ ਨਾਲ ਜੋੜਨ ਵਾਸਤੇ। ਸੋ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਅੜ ਦਾਮ ਕੋ ਛੀਪਰੋ ਛੀਪੋ ਛਪ ਕੱਪੜਿਆਂ ਦਾ ਵਪਾਰ ਕਰਨ ਵਾਲੇ, ਛੀਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋਲਾਹਰੋ ਹੋਇਓ ਗੁਣੀ ਗਹੀਰਾ। ਇਹ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਰਵਿਦਾਸ ਢਵੰਤਾ ਢੋਰ ਤੀਰ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ, ਹਰੀ ਦਾ ਦਰਸ਼ਨ ਪੈ ਗਿਆ ਉਹਨੂੰ, ਪ੍ਰਗਟ ਹੋਇਆ ਸਾਧ ਸੰਗ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਸੁਣਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹਨਾਂ ਦਾ ਜ਼ਿਕਰ ਕਰ ਸੁਣ ਕੇ ਜਾਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਵੀ ਹੈ ਉਹਨਾਂ ਦੀ ਇੰਨੀ ਵਡਿਆਈ ਸੰਸਾਰ ਦੇ ਵਿੱਚ ਹੁੰਦੀ ਹੈ ਤੇ ਉਹ ਵੀ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਤੇ ਫਿਰ ਕੀ ਹੋਇਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਵੱਡਾ ਭਾਗਾਂ ਵਾਲਾ ਧੰਨਾ ਹੋਇਆ, ਪ੍ਰਤੱਖ ਗੁਸਾਈ ਪਰਮਾਤਮਾ ਦੇ ਉਹਨੂੰ ਦਰਸ਼ਨ ਹੋਏ। ਸੋ ਇਸ ਲਈ ਬਾਣੀ ਭਗਤ ਸ੍ਰੀ ਰਵਿਦਾਸ ਜੀ ਕੀ ਸਿੱਖ ਸਾਹਿਤ ਦੇ ਵਿੱਚ ਉਹਨਾਂ ਨੂੰ ਭਗਤ ਕਰਕੇ ਸੰਬੋਧਨ ਕੀਤਾ ਗਿਆ ਵਾ, ਪਰ ਸਾਡੇ ਵਾਸਤੇ ਜਦੋਂ ਅਸੀਂ ਮੱਥਾ ਟੇਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਤੇ ਉੱਥੇ ਭਗਤ ਜੀ ਨੂੰ ਵੱਖ ਨਹੀਂ ਕਰ ਲੈਂਦੇ, ਕਬੀਰ ਜੀ ਨੂੰ ਵੱਖ ਨਹੀਂ ਕਰ ਲੈਂਦੇ, ਉੱਥੇ ਧੰਨਾ ਜੀ ਨੂੰ ਅਸੀਂ ਵੱਖ ਨਹੀਂ ਕਰ ਲੈਂਦੇ, ਸਾਡੇ ਵਾਸਤੇ ਉਹ ਗੁਰੂ ਸਮਾਨ ਹੀ ਨੇ। ਜਿਵੇਂ ਹੁਣ ਕਿਸੇ ਨੇ ਬਣਾਇਆ ਗੀਤ, ਨਾਨਕ ਜੇੜ ਭਗਤ ਨਾ ਕੋਈ ਜਿਨ ਹਰ ਕਾ ਨਾਮ ਪਛਾਤਾ, ਉਹਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਹੀਂ ਕਿਹਾ, ਨਾਨਕ ਜੇੜ ਭਗਤ ਨਾ ਕੋਈ, ਗੁਰੂ ਨਾਨਕ ਸਾਹਿਬ ਨੂੰ ਵੀ ਭਗਤ ਕਿਹਾ ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ।
ਉਹ ਤਾਂ ਤਾਂ ਜੀ ਭਗਤੀ ਤਾਂ ਪਹਿਲਾਂ ਹੈ ਨਾ, ਭਗਤੀ ਤਾਂ ਫਸਟ ਹੈ, ਉਹ ਤੋਂ ਬਾਅਦ ਤੁਸੀਂ ਗੁਰੂ ਕੋਲ।
ਕੁਝ ਸੱਜਣਾ ਨੇ 18ਵੀਂ ਸਦੀ ਦੇ ਵਿੱਚ ਵੀ ਹੋਇਆ, ਸ਼ਹੀਦ ਭਾਈ ਮਨੀ ਸਿੰਘ ਜੀ ਵੱਡੀ ਬਹੁਤ ਮਹਾਨਤਾ ਵਾਲੇ ਅਧਿਆਤਮਕ ਆਗੂ ਸਿੱਖ ਕੌਮ ਦੇ ਹੋਏ ਨੇ, ਉਹਨਾਂ ਨੇ ਵੀ ਯਤਨ ਕੀਤਾ, ਜੋ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ, ਕਿ ਭਗਤਾਂ ਦੀ ਬਾਣੀ ਵੱਖਰੇ ਇੱਕ ਥਾਂ ਲਿਖ ਦਿੱਤੀ ਜਾਵੇ, ਇੱਕੋ ਹੀ ਬੀੜ ਦੇ ਵਿੱਚ ਭਗਤਾਂ ਦੀ ਬਾਣੀ ਇੱਕ ਥਾਂ ਕਰਤੀ ਜਾਵੇ, ਤੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਪਾਤਸ਼ਾਹੀ ਦੇ ਅਨੁਸਾਰ ਇੱਕ ਤਰਤੀਬ ਵਿੱਚ ਕਰਤੀ ਜਾਵੇ। ਪਰ ਪੰਥ ਨੇ ਇਸ ਨੂੰ ਪਸੰਦ ਨਹੀਂ ਸੀ ਕੀਤਾ ਤੇ ਉਹ ਫਿਰ ਉਹ ਬੀੜ ਪ੍ਰਚਲਿਤ ਨਹੀਂ ਹੋਈ। ਸਗੋਂ ਇਤਿਹਾਸ ਦੇ ਵਿੱਚ ਹੀ ਆਉਂਦਾ ਵੀ ਭਗਤ ਕਿਹਾ ਵੀ ਜਿਵੇਂ ਤੂੰ ਗੁਰੂ ਸਾਹਿਬ ਦੇ ਅੰਗ ਅੰਗ ਵੱਖਰੇ ਕੀਤੇ ਆ, ਤੇਰੇ ਵੀ ਅੰਗ ਅੰਗ ਵੱਖਰੇ ਹੋਣ। ਚਲੋ ਇਹ ਵੱਖਰੇ ਵਿਚਾਰਨ ਵਾਲੀ ਵਿਦਵਾਨਾਂ ਦੀ ਗੱਲ ਆ। ਤੇ ਇੱਥੋਂ ਤੱਕ 20ਵੀਂ ਸਦੀ ਦੇ ਆਰੰਭਲੇ ਸਾਲਾਂ ਦੇ ਵਿੱਚ ਇੱਕ ਮੂਵਮੈਂਟ, ਇੱਕ ਬੜਾ ਵਿਦਵਾਨ ਸੱਜਣ, ਉਹਨੇ ਯਤਨ ਕੀਤਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਰੇ ਭਗਤਾਂ ਦੀ ਬਾਣੀ, ਸਾਰੇ ਭੱਟਾਂ ਦੀ ਬਾਣੀ ਤੇ ਰਾਮਕਲੀ ਸੱਦ ਤੇ ਆਪਣਾ ਰਾਮਕਲੀ ਦੀ ਵਾਰ ਜਿਹੜੀ ਸੱਤੇ ਬਲਵੰਡ ਦੀ ਆਖੀ ਹੋਈ ਤੇ ਰਾਗ ਮਾਲਾ, ਇਹ ਸਾਰੀਆਂ ਦੀਆਂ ਸਾਰੀਆਂ ਬਾਣੀਆਂ ਕੱਢ ਕੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਜਾਵੇ ਤੇ ਫਿਰ ਉਹਨੂੰ ਪ੍ਰਚਲਿਤ ਕੀਤਾ ਜਾਵੇ ਵੀ ਆਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਗੱਦੀ ਦਿੱਤੀ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ। ਪਰ ਉਹ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੇ ਕਿਸੇ ਤਰ੍ਹਾਂ ਖਬਰ ਲੱਗ ਗਈ, ਇਹਨਾਂ ਨੇ ਕੋਈ ਇਹੋ ਜਿਹਾ ਲੇਖ ਲਿਖਿਆ ਤੇ ਉਹ ਗੱਲ ਪ੍ਰਚਲਿਤ ਹੋ ਗਈ ਤੇ ਉਹ ਫਿਰ ਉਹਨਾਂ ਦੀ ਸਕੀਮ ਥੱਲੇ ਰਹਿ ਗਈ। ਸੋ ਇਹ ਮਤਲਬ ਗੁਰੂ ਘਰ ਦੇ ਵਿੱਚ ਸਿੱਖ ਪੰਥ ਦੇ ਵਿੱਚ ਉਹ ਪ੍ਰਵਾਨ ਨਹੀਂ ਹੈਗੇ ਜਿਹੜੇ ਭਗਤਾਂ ਨੂੰ ਗੁਰੂ ਸਾਹਿਬ ਨਾਲੋਂ ਘੱਟ ਸਮਝਦੇ ਨੇ, ਕਿਉਂਕਿ ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਿਨੇ ਆ ਗੁਰਬਾਣੀ ਕਹਿੰਦੀ ਆ। ਇਹ ਸਵਾਲ ਆ ਜਿਨ੍ਹਾਂ ਨਾਲ ਨਿਫਰੇ ਵਿਸਰੇ ਨਾਮ ਸੇ ਕਿਨੇ ਆ, ਕਿਹੋ ਜਿਹੇ ਨੇ ਜਿਨ੍ਹਾਂ ਨੂੰ ਨਾਂ ਨਹੀਂ ਵਿਸਰਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦੇ ਆ ਨਾਮ ਜਪਦੇ ਨੇ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਗੁਰੂ ਨਾਨਕ ਵੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਨ, ਗੁਰੂ ਸਤਿਗੁਰ ਇਸ ਤਰ੍ਹਾਂ ਹੀ ਭਗਤ ਵੀ ਪਰਮਾਤਮਾ ਦਾ ਰੂਪ ਸਨ ਸਾਡੇ ਵਾਸਤੇ, ਪਰ ਆਪਣੀ ਸ਼ਰਧਾ ਵਾਸਤੇ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਲੋਕ ਵੱਖ ਵੱਖ ਰੂਪਾਂ ਨਾਲ ਜਾਣਦੇ ਆ ਤੇ ਜੇ ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸੱਜਣ ਉਹਨਾਂ ਨੂੰ ਗੁਰੂ ਰਵਿਦਾਸ ਜੀ ਕਹਿਣਾ ਚਾਹੁੰਦੇ ਨੇ, ਮਾਣ ਦੇਣਾ ਚਾਹੁੰਦੇ ਨੇ, ਸਮਝਦੇ ਨੇ, ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਕੋਈ ਗੁਰੂ ਕਵੇ, ਕੋਈ ਸਤਿਗੁਰੂ ਕਵੇ, ਕੋਈ ਮਹਾਂਪੁਰਸ਼ ਕਵੇ, ਕੋਈ ਭਗਤ ਕਵੇ, ਸਿੱਖ ਸਾਹਿਤ ਵਿੱਚ ਉਹਨਾਂ ਨੂੰ ਭਗਤ ਕਰਕੇ ਉਹਨਾਂ
ਦਾ ਤਾਂ ਜੀ ਇਹ ਤਾਂ ਗੱਲ ਠੀਕ ਹੈ। ਹੁਣ ਮੋਦੀ ਸਾਹਿਬ ਨੇ ਵੀ ਉਹਨਾਂ ਨੂੰ ਗੁਰੂ ਰਵਿਦਾਸ ਜੀ ਕਿਹਾ, ਠੀਕ ਹੈ। ਹੁਣ ਰੌਲਾ ਇਹ ਆ ਵੀ ਉਹ ਕਿਤੇ ਮੋਦੀ ਸਾਹਿਬ ਤੇ ਪਰਚਾ ਨਾ ਕਰ ਦੇਣ ਵੀ ਤੁਸੀਂ ਸਤਿਗੁਰੂ ਕਿਉਂ ਨਹੀਂ ਕਿਹਾ, ਹਨਾ। ਤੇ ਰੌਲਾ ਤਾਂ ਇਸ ਗੱਲ ਦਾ ਹੈ ਨਾ ਵੀ ਦੇਖੋ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਭਗਤ ਕਬੀਰ ਜੀ ਵੀ ਕਹਿੰਦੇ ਆ, ਭਗਤ ਕਬੀਰ ਜੀ ਨੂੰ ਸੰਤ ਕਬੀਰ ਵੀ ਕਹਿੰਦੇ ਆ, ਔਰ ਇੱਧਰ ਕਾਸ਼ੀ ਦੇ ਵਿੱਚ ਸਾਰਿਆਂ ਨੂੰ ਸੰਤ ਕਹਿੰਦੇ ਨੇ, ਸੰਤ ਰਵਿਦਾਸ ਜੀ, ਠੀਕ ਹੈ। ਤੇ ਜਿੱਥੋਂ ਦੇ ਹੋਏ ਨੇ, ਹੁਣ ਪੰਜਾਬ ਦੇ ਵਿੱਚ ਜਿਹੜੀ ਇੰਟਰੋਡਕਸ਼ਨ ਹੋਈ ਆ ਸਾਨੂੰ ਪੰਜਾਬੀਆਂ ਨੂੰ, ਉਹ ਗੁਰੂ ਸਾਹਿਬ ਨੇ ਇੰਟਰੋਡਕਸ਼ਨ ਕੀਤੀ ਆ, ਦੱਸਿਆ ਇਹਨਾਂ ਭਗਤਾਂ ਬਾਰੇ, ਸੰਤਾਂ ਬਾਰੇ, ਉਹਨਾਂ ਨੇ ਉਹਨਾਂ ਦੀ ਬਾਣੀ ਕਿੱਤਰ ਕੀਤੀ। ਹੁਣ ਰੌਲਾ ਇਹ ਹੈ ਵੀ ਜਿਹੜੇ ਉਹਨਾਂ ਦੇ ਮਤਲਬ ਕੱਚ ਘਰੜ ਫੋਲੋਅਰ ਨੇ, ਜਿਹੜੇ ਤਾਂ ਵਧੀਆ ਫੋਲੋਅਰ ਨੇ, ਉਹ ਤਾਂ ਗੱਲੇ ਹੀ ਨਹੀਂ ਕਰਦੇ ਇਸ ਬਾਰੇ, ਠੀਕ ਹੈ। ਉਹ ਹੁਣ ਕਹਿੰਦੇ ਨੇ ਕਿ ਵੀ ਭਾਈ ਜੋ ਅਸੀਂ ਕਹਿੰਦੇ ਹਾਂ ਉਹੀ ਤੁਹਾਨੂੰ ਕਹਿਣਾ ਪੈਣਾ ਧੱਕੇ ਨਾਲ, ਮਤਲਬ ਤੁਹਾਡੇ 'ਤੇ ਪਰਚਾ ਕਰਾਂਗੇ, ਕਾਨੂੰਨ ਬਣਾਵਾਂਗੇ, ਉਹ ਕਰਾਂਗੇ, ਮਤਲਬ ਜੇ ਆਪਾਂ ਭਗਤ ਜੀ ਦੀ ਬਾਣੀ ਪੜ੍ਹੀਏ
ਫਿਰ ਉਹੀ ਜੋ ਉਹਦੇ ਉਹੀ ਗੱਲ ਹੋ ਗਈ ਨਾ ਜਿਹੜੀ ਔਰੰਗਜ਼ੇਬੀ
ਫਰਮਾਨ ਹੋ ਗਿਆ ਨਾ ਧੱਕੇ ਨਾਲ, ਭਾਈ ਹੁਣ ਗੱਲ ਇਹ ਆ ਵੀ ਅਧਿਆਤਮ
ਉਹਨੂੰ ਰੋਕਣ ਵਾਸਤੇ ਭਾਈ ਮਤੀ ਦਾਸ, ਦਿਆਲ ਦਾਸ, ਸਤੀ ਦਾਸ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨੂੰ ਰੋਕਿਆ ਆਪਣੀਆਂ ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ। ਤੇ ਭਗਤ ਆਪਣਾ ਜਿਹੜੇ ਕਬੀਰ ਜੀ ਨੇ ਨਾ, ਉਹ ਉਹਨਾਂ ਦੇ ਬਾਰੇ ਵੀ ਇੱਕ ਵਾਰੀ ਸੰਤ ਸ਼ਬਦ ਗੁਰੂ ਗੁਰਬਾਣੀ ਵਿੱਚ ਆਇਆ, ਸੰਤ ਪ੍ਰਹਿਲਾਦ ਕੀ ਪੈਜ, ਪ੍ਰਹਿਲਾਦ ਨੂੰ ਕਿਹਾ ਸੰਤ ਕਬੀਰ ਕੀ ਪੈਜ ਜਨ ਰਾਖੀ, ਮੈਨੂੰ ਪੂਰੀ ਤੁਕ ਨਹੀਂ ਯਾਦ, ਸੰਤ ਕਬੀਰ ਕੀ ਪੈਜਨ ਰਾਖੀ। ਹਾਂਜੀ, ਤੇ ਉਹ ਕਿਸੇ ਨੇ ਕਿਹਾ ਸੀ ਨਾ ਵੀ ਸੰਤ ਨਹੀਂ ਕਹਿਣਾ ਚਾਹੀਦਾ, ਸੰਤ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ, ਫਿਰ ਸੰਤ ਕਹਿਣ ਵਾਲੇ ਦੇ ਪੱਖ ਵਾਲੇ ਨੇ ਆਹ ਮਿਸਾਲ ਦਿੱਤੀ ਵੀ ਜੇ ਕਬੀਰ ਸੰਤ ਹੋ ਸਕਦਾ, ਜੇ ਪ੍ਰਹਿਲਾਦ ਸੰਤ ਹੋ ਸਕਦਾ, ਤੇ ਹੋਰ ਕੋਈ ਸੰਤ ਕਿਉਂ ਨਹੀਂ ਹੋ ਸਕਦਾ।
ਮੈਂ ਇਹੀ ਕਹਿਣਾ ਚਾਹੁੰਦਾ ਜਿੰਨੀ ਕੁ ਮੈਨੂੰ ਸੋਝੀ ਆਈ ਹੈ ਕਿ ਜਿਹੜਾ ਭਗਤ ਹੈ, ਭਗਤੀ ਤੋਂ ਬਿਨਾਂ ਤਾਂ ਅਧਿਆਤਮ ਹੈ ਹੀ ਨਹੀਂ ਨਾ ਤੁਹਾਨੂੰ, ਮਤਲਬ ਭਗਤੀ ਤਾਂ ਕਰਨੀ ਹੀ ਪੈਣੀ ਹੈ, ਸਾਰੇ ਗੁਰੂਆਂ ਨੇ ਵੀ ਕੀਤੀ। ਹੁਣ ਭਗਤੀ ਦਾ ਮਤਲਬ ਹੈ ਕਿ ਤੁਸੀਂ ਉੱਥੇ ਉਸ ਚੀਜ਼ ਨੂੰ ਫੋਲੋ ਕੀਤਾ, ਬਿਲਕੁਲ ਗੁਰੂ ਦੇ ਸਮਰਪਿਤ ਹੋ ਗਏ, ਜਿਹੜਾ ਵੀ ਤੁਹਾਡਾ ਗੁਰੂ ਹੋਊਗਾ ਉਹਨੂੰ ਭਗਤੀ ਕਹਿੰਦੇ ਆ। ਤੇ ਉਹ
ਤੁਹਾਡੀ ਗੱਲ ਸਹੀ ਹੈ ਵੀ ਹੁਣ ਸਾਰ ਕੁਤਾਬਲੀ ਦੇ ਵਿੱਚ ਏਕ ਦਾਤਾ ਅੱਖਰ, ਏਕ ਅੱਖਰ ਦਾਤਾ ਗੁਰੂ, ਜਿਹਦੇ ਕੋਲ ਤੁਸੀਂ ਇੱਕ ਅੱਖਰ ਵੀ, ਇੱਕ ਗੱਲ ਵੀ ਸਿੱਖੀ ਹੈ, ਉਹ ਵੀ ਤੁਹਾਡਾ ਗੁਰੂ ਹੈ। ਸੋ ਇਹ ਵਿਸ਼ਾਲ ਹਿਰਦਿਆਂ ਦੇ ਵਿੱਚ ਅਸੀਂ ਸਾਡੇ ਵਾਸਤੇ ਸਿੱਖਾਂ ਵਾਸਤੇ ਗੁਰੂ ਜੀ ਨੇ 10 ਪਾਤਸ਼ਾਹੀਆਂ ਤੇ, ਪਰ ਹਿੰਦੁਸਤਾਨ ਦੇ ਮੈਜੋਰਟੀ ਲੋਕਾਂ 'ਚ ਹਰ ਟੀਚਰ ਜਿਹੜਾ ਆ ਉਹ ਆਚਾਰੀਆ ਆ, ਉਹ ਗੁਰੂ ਆ, ਉਹ ਵਿਦਿਆ, ਜਿਹੜਾ ਵੀ ਕੋਈ
ਹਾਂਜੀ
ਵਿਦਿਆ
ਤਾਇਆ
ਸਿਖਾਉਂਦਾ।
ਜੀ, ਤਾਇਆ ਜੀ,
ਹਾਂਜੀ
ਸਾਰਿਆਂ ਨਾਲੋਂ ਵੱਡੀ ਡਿਫਰੈਂਸ਼ੀਏਸ਼ਨ ਇਹ ਹੈ ਕਿ ਜਿਹੜੀ ਗੁਰੂ ਕੋਲ ਚਲਾਉਣਾ, ਮਤਲਬ ਤੁਸੀਂ ਗਾਂ ਸ਼ਿਸ਼
ਹਾਂਜੀ
ਬਣਾਉਣੇ, ਉਹ ਜਿਹੜਾ ਜਿੰਨਾ ਕੁ ਅਸੀਂ ਇਤਿਹਾਸ ਪੜ੍ਹਿਆ ਕਿ ਭਗਤ ਕਬੀਰ ਜੀ ਨੇ ਗੁਰੂ ਕੋਲ ਨਹੀਂ ਚਲਾਈ, ਹਾਂ ਰਾਮਾਨੰਦ ਜੀ ਨੇ ਚਲਾਈ ਆ, ਉਹਨਾਂ ਨੇ ਇਹ ਸਾਰੇ ਉਹ ਰਾਮਾਨੰਦ ਜੀ ਦੇ ਹੀ ਸ਼ਿਸ਼ ਹੋਏ ਨੇ, ਠੀਕ ਹੈ, ਧੰਨਾ ਵੀ ਉਹਨਾਂ ਤੋਂ ਅਧਿਆਤਮਕ ਲੈਂਦਾ ਰਿਹਾ, ਹੈ ਨਾ ਗੱਲ। ਸੋ ਇਸ ਕਰਕੇ ਜਿਹੜੇ ਗੁਰੂ ਕੁੱਲ ਚਲਾਉਂਦੇ ਨੇ ਉਹਨਾਂ ਨੂੰ ਅਸੀਂ ਗੁਰੂ ਗੁਰੂ ਕਹਿੰਦੇ ਨੇ, ਕਹਿ ਵੀ ਸਕਦੇ ਹਾਂ। ਜੇ ਹੁਣ ਮੰਨ ਲਓ ਤੁਸੀਂ MA ਕਰ ਲਈ, BEd ਵੀ ਕਰ ਲਈ, MPhil ਵੀ ਕਰ ਲਈ, ਠੀਕ ਹੈ, ਤਾਂ ਤੁਸੀਂ ਕੁਆਲੀਫਾਈਡ ਤਾਂ ਹੈ ਐਜ਼ ਅ ਟੀਚਰ, ਪਰ ਤੁਸੀਂ ਟੀਚਰ ਦੀ ਬਜਾਏ ਤੁਸੀਂ ਟੈਕਸੀ ਚਲਾਉਣ ਲੱਗ ਪਏ, ਜਾਂ ਤੁਸੀਂ ਖੇਤੀ ਕਰਨ ਲੱਗ ਪਏ, ਤੁਸੀਂ ਪੜ੍ਹਾਇਆ ਹੀ ਨਹੀਂ ਜ਼ਿੰਦਗੀ 'ਚ ਕਦੇ, ਠੀਕ ਹੈ ਨਾ। ਅਤੇ ਉਹ ਤਾਂ ਫਿਰ ਉਹ ਗੱਲ ਨਹੀਂ ਨਾ ਬਣਦੀ, ਪਰ ਉਹ ਗੱਲ ਇਹ ਹੈ ਵੀ ਤੁਸੀਂ ਆਪਣਾ ਜੀਵਨ ਜਿਹੜਾ ਆ ਉਹ ਆਪਣੀ ਉਹ ਸਟੱਡੀ ਦੇ ਆਧਾਰ 'ਤੇ ਚਲਾਇਆ, ਹੈ ਨਾ। ਇਹ ਨਾ ਥੋੜ੍ਹੀ ਜਿਹੀ ਸਾਰਥਕ, ਥੋੜ੍ਹਾ ਕਿਸੇ ਨੂੰ ਚੁੱਭਦਾ ਵੀ ਹੋਊਗਾ, ਮੈਂ ਮਾਫ਼ੀ ਮੰਗਦਾ ਹਾਂ, ਪਰ ਜਿਹੜੀ ਲੌਜਿਕ ਗੱਲ ਹੈ ਵੀ ਆਪਾਂ ਭਗਤ ਜੀ ਦੀ, ਭਗਤਾਂ ਦੀ ਬਾਣੀ ਜਾਂ ਗੁਰੂਆਂ ਦੀ ਬਾਣੀ ਨੂੰ ਉਹ ਤੋਂ ਬਿਲਕੁਲ ਵਿਰੋਧੀ ਹੋ ਕੇ ਅਸੀਂ ਆਹ ਨਫ਼ਰਤੀ ਲਹਿਰ ਜਿਹੜੀਆਂ ਚਲਾਉਂਦੇ ਹਾਂ, ਪਰਚੇ ਕਰ ਦਿਆਂਗੇ, ਉਹ ਕਰ ਦਿਆਂਗੇ, ਅਸੀਂ ਮੁਜ਼ਾਹਰਾ ਕਰ ਦਿਆਂਗੇ, ਉਹ ਕਰ ਦਿਆਂਗੇ, ਤੁਸੀਂ ਜੋ ਕਹਿਣਾ ਆ, ਤੁਹਾਡਾ ਦਿਲ ਕਰਦਾ ਆ ਸ਼ੋਭਾ ਕਰਨ ਨੂੰ, ਤੁਸੀਂ ਕਹੀ ਜਾਓ, ਪਰ ਥੋਪੋ ਤਾਂ ਨਾ ਲੋਕਾਂ ਦੇ, ਹੈ ਨਾ।
ਬਿਲਕੁਲ ਬਿਲਕੁਲ, ਇਹ ਹੈ ਵੀ ਆਪਣੀ ਸ਼ਰਧਾ ਨਾਲ ਸਤਿਗੁਰ ਨੂੰ ਜਿਹਾ ਕੋ ਵੇਖਦਾ ਤੇਹਾ ਫਲ ਪਾਏ ਕੋਏ। ਤੁਸੀਂ ਉਹਨਾਂ ਨੂੰ ਸਤਿਗੁਰੂ ਕਹਿਣਾ ਚਾਹੁੰਦਾ ਖੁਸ਼ੀ ਆ, ਸਤਿਗੁਰੂ ਜੀ ਕਹੇ, ਸੰਤ ਕਹਿਣਾ ਚਾਹੁੰਦਾ ਸੰਤ ਕਵੇ, ਭਗਤ ਕਹਿਣਾ ਚਾਹੁੰਦਾ ਭਗਤ ਕਵੇ, ਸੰਤ ਕਹਿਣਾ ਚਾਹੁੰਦਾ ਸੰਤ ਕਵੇ, ਤੇ ਇਹਦੇ ਤੇ ਕੋਈ ਕਿੰਤੂ ਪਰੰਤੂ ਹੋਣਾ ਨਹੀਂ ਚਾਹੀਦਾ। ਇਹ ਤਾਂ ਕੋਈ ਨਾ ਕੋਈ ਬੇਲੋੜਾ ਬਹਾਨਾ, ਕੋਈ ਸਟੰਡ ਖੜਾ ਕਰਕੇ ਤੇ ਡਿਸਟਰਬੈਂਸ ਜਿਹਨੂੰ ਕਹਿ ਦਿੰਦੇ ਨੇ, ਗੜਬੜ
ਦੇਖੋ
ਕਰਦੇ,
ਉਹ ਆਪਾਂ ਕੱਲ ਗੱਲ ਕਰਾਂਗੇ। ਇਹਦੇ ਚੋਂ ਪੋਲੀਟੀਕਲ ਮਾਇਲੇਜ ਲਈ ਜਾ ਰਹੀ ਆ, ਇਹ ਪਿਛਲੇ 4-5 ਸਾਲ ਤੋਂ ਜ਼ਿਆਦਾ ਚੱਲ ਰਿਹਾ ਕੰਮ, ਅਤੇ ਇਹਦਾ ਹੁਣ ਪ੍ਰਤੱਖ ਰੂਪ ਤੁਸੀਂ ਦੇਖੋਗੇ। BJP ਪੂਰਾ ਪੱਤਾ ਖੇਡ ਰਹੀ ਆ, ਕਾਂਗਰਸ ਵੀ ਇੱਥੇ ਪੱਤਾ ਖੇਡ ਰਹੀ ਆ, ਹੈ ਨਾ। ਸੋ ਇਸ ਮੁੱਦੇ ਨੂੰ ਉਭਾਰ ਕੇ ਹੈ ਉਹ ਜਿਹੜੀਆਂ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਸ ਭਾਈਚਾਰੇ ਦੀਆਂ ਵੋਟਾਂ ਆਪਣੇ ਹੱਕ 'ਚ ਕਰ ਲਈ, ਹੁਣ ਵੱਧ ਤੋਂ ਵੱਧ ਉਹ ਲੋਲੀਪੋਪ ਦੇਣ ਦੀ ਟਰਾਈ ਕਰ ਰਹੇ ਨੇ। ਅਤੇ ਹੁਣ ਇਹਦੇ ਵਿੱਚ ਇਹ ਹੈ ਕਿ ਪੰਜਾਬ ਨੇ ਵੰਡ ਹੋਣਾ ਜਾਂ ਨਾ ਵੰਡ ਹੋਣਾ, ਇੱਕ ਦੂਜੇ ਨਾਲ ਖੜਨਾ ਜਾਂ ਨਹੀਂ ਖੜਨਾ, ਪਰ ਵੋਟਾਂ ਕੋਈ ਕੋਈ ਏਡਾ ਚੱਕਰ ਨਹੀਂ। ਤਾਂ ਜੀ ਸਮਾਂ ਕਾਫੀ ਹੋ ਗਿਆ, ਅਤੇ ਡਾਕਟਰ ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਵਿਆਖਿਆ ਕੀਤੀ ਹੈ ਜੀ, ਬਹੁਤ ਬਹੁਤ ਧੰਨਵਾਦ। ਹਰਜਿੰਦਰ ਢੀਂਡ ਸਾਹਿਬਾ ਜੀ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ। ਜਸਪਾਲ ਸਿੰਘ ਖਾਲਸਾ ਜੀ ਵੀ ਗੁਰਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਤਾਇਆ ਜੀ ਸਮਾਂ ਹੋ ਗਿਆ, ਅਤੇ ਆਪਾਂ ਲਈਏ ਜਾ, ਤਾਂ ਮੈਂ ਤੁਹਾਡੇ 2 ਮਿੰਟ ਲਏ ਸੀ, ਅਤੇ ਮੈਂ 2 ਮਿੰਟ ਤੁਹਾਡੇ ਮੋੜ 'ਤੇ ਆ, ਉੱਪਰ ਕਰਤੇ ਆ।
ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ,
ਜੀ ਕੀ ਫਤਿਹ।
ਹਾਂਜੀ, ਸੋ ਚਲੋ ਮਿਲਦੇ ਹਾਂ ਜੀ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ, ਸਿਡਨੀ ਤੋਂ ਜੁੜਦੇ ਨੇ, ਅਤੇ ਧੰਨ ਰਾਏ ਜੀ ਵੀ ਜੁੜੇ ਨੇ, ਕਹਿੰਦੇ ਕਿ ਬਹੁਤ ਬਹੁਤ ਵਧੀਆ ਵਿਚਾਰ ਜੀ, ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਬਿਲਕੁਲ ਜੀ, ਅਤੇ ਆਓ ਸਾਰੇ ਅਹਿਦ ਕਰੀਏ, ਆਓ ਸਾਰੇ ਆਪਾਂ ਅੱਜ ਫੈਸਲਾ ਲਈਏ, ਆਪਾਂ ਪ੍ਰੋਮਿਸ ਕਰੀਏ ਆਪਣੇ ਆਪ ਨਾਲ ਕਿ ਅਸੀਂ ਇਸ ਹਫ਼ਤਾ ਪੂਰੇ, ਮੈਂ 7 ਦਿਨ ਆਪ ਸਭ ਦੇ ਨਾਲ ਬੇਨਤੀ ਕਰਦਾ ਕਿ 7 ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਭਗਤ ਬਾਣੀਆਂ ਦੇ ਵਿੱਚੋਂ ਭਗਤ ਰਵਿਦਾਸ ਜੀ ਦੇ 40 ਸ਼ਬਦ ਅਸੀਂ ਪੜ੍ਹਨੇ ਨੇ, ਉਹਨਾਂ ਦੀ ਵਿਆਖਿਆ ਪੜ੍ਹਨੀ ਹੈ। ਹੁਣ ਚਾਹੇ ਤੁਸੀਂ ਗੁਰੂ ਕਹਿ ਲਓ, ਚਾਹੇ ਸਤਿਗੁਰੂ ਕਹਿ ਲਓ, ਬੜੇ ਸਤਿਕਾਰਯੋਗ ਦੋਨੇ ਲਫ਼ਜ਼ ਨੇ, ਸੋ ਜਿੱਦਾਂ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉੱਦਾਂ, ਪਰ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, 1 ਹਫ਼ਤੇ ਦੇ ਵਿੱਚ ਆਪਾਂ ਪੜ੍ਹਨੇ ਨੇ, ਅਤੇ ਅਗਲੇ ਹਫ਼ਤੇ ਮੈਨੂੰ ਦੱਸਿਓ ਕਿਨ ਪੜ੍ਹੇ ਆ। ਕੱਲ੍ਹ ਨੂੰ ਵੀ ਦੱਸ ਸਕਦੇ ਹੋ, ਅਗਰ ਤੁਸੀਂ 1 ਦਿਨ 'ਚ ਪੜ੍ਹ ਜਾਓ, ਆਪਣੇ ਇੰਟਰਨੈੱਟ ਦੇ ਉੱਤੇ ਮਿਲਦੇ ਨੇ, ਤੁਸੀਂ 1 ਦਿਨ 'ਚ ਵੀ ਪੜ੍ਹ ਸਕਦੇ ਹੋ। ਪਰ 1 ਹਫ਼ਤੇ ਦੇ ਵਿੱਚ ਨਾ ਅਸੀਂ ਇਹ ਗੁਰਪੁਰਬ ਇੱਦਾਂ ਮਨਾਉਣਾ ਹੈ ਕਿ ਬਾਣੀ ਨਾਲ ਜੁੜ ਕੇ ਅਸੀਂ ਰਵਿਦਾਸ ਜੀ ਨੂੰ ਆਪਣੇ ਮਨ ਦੇ ਵਿੱਚ, ਹਿਰਦਿਆਂ ਦੇ ਵਿੱਚ ਪ੍ਰਕਾਸ਼ਮਾਨ ਕਰ ਲੈਣਾ ਹੈ। ਉਹ ਤਾਂ ਹੋਣਾ ਆ ਜਦੋਂ ਉਹਨਾਂ ਦੇ ਲਿਖੇ ਹੋਏ, ਹੱਥਾਂ ਨਾਲ ਲਿਖੇ ਹੋਏ ਅੱਖਰ ਸਾਡੇ ਦਿਮਾਗ ਦੇ ਵਿੱਚ, ਸਾਡੇ ਗਲੇ ਦੇ ਵਿੱਚ, ਕੰਠ ਦੇ ਵਿੱਚ, ਸਾਡੇ ਹਿਰਦੇ ਵਿੱਚ ਜਾਣ ਕੇ ਤਾਂ ਅਸੀਂ ਭਗਤ ਜੀ ਦੇ ਆਹਮੋ ਸਾਹਮਣੇ ਅੰਗ ਸੰਗ ਮਹਿਸੂਸ ਕਰਾਂਗੇ। ਸੋ ਮੈਂ ਗੁਰਪੁਰਬ ਇਸ ਤਰ੍ਹਾਂ ਮਨਾਉਣਾ ਆ। ਸੋ ਮੈਨੂੰ ਲੱਗਦਾ ਕਿ ਇਹ ਵਿਧੀ ਤੁਹਾਨੂੰ ਵੀ ਪਸੰਦ ਆਏਗੀ। ਮੈਨੂੰ ਲੱਗਦਾ ਕਿ ਇਹ ਸ਼ਾਇਦ ਇੱਕ ਸੱਚੀ ਗੁਰਪੁਰਬ ਮਨਾਉਣ ਦੀ ਜਿਹੜੀ ਪਿਰਤ ਹੈ ਤੁਸੀਂ ਵੀ ਆਪਣੇ ਮਨ ਦੇ ਵਿੱਚ ਲੈ ਕੇ ਆਉਂਗੇ, ਅਪਣਾਉਂਗੇ। ਖੈਰ ਆਪਾਂ ਗੱਲ ਅੱਗੇ ਤੋਰਦੇ ਹਾਂ, ਪ੍ਰੋਗਰਾਮ ਅੱਗੇ ਲੈ ਕੇ ਜਾਂਦੇ ਹਾਂ। ਬਹੁਤ ਸਾਰੇ ਮੈਸੇਜ ਵੀ ਮਿਲ ਰਹੇ ਨੇ, ਸੱਜਣ ਮਿੱਤਰ ਪਿਆਰੇ ਜੁੜੇ ਹੋਏ ਨੇ ਸਾਡੇ ਨਾਲ, ਅਤੇ ਮੇਰੇ ਨਾਲ ਜਸਕਰਨ ਜੁੜ ਚੁੱਕੇ ਨੇ, ਜਸਕਰਨ ਸਿੰਘ ਜੁੜ ਚੁੱਕੇ ਨੇ ਬ੍ਰਿਸਬਨ ਤੋਂ। ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ ਜੀ? ਆਇਆਂ ਨੂੰ
ਸਤਿ ਸ਼੍ਰੀ ਅਕਾਲ ਭਾਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ ਫਤਿਹ।
ਫਤਿਹ।
ਹਾਂਜੀ, ਤੇ ਬ੍ਰਿਸਬਨ ਗਰਮੀ ਕਿੱਦਾਂ ਅੱਜ? ਕਹਿੰਦੇ 31 ਡਿਗਰੀ ਹੋਣੀ ਆ।
ਗਰਮੀ ਭਾਜੀ ਕਾਫੀ ਜ਼ਿਆਦਾ ਪੈ ਰਹੀ ਹੈ ਪਿਛਲੇ ਕੁਛ ਦਿਨਾਂ ਤੋਂ, ਤੇ ਅੱਗੇ ਦਾ ਵੀ ਹਾਲਾਤ ਇਹ ਜਿਹੜੇ ਗਰਮੀ ਦੇ ਦਿਖ ਰਹੇ ਨੇ।
ਹਾਂ ਗਰਮ,
ਬਾਕੀ ਜਿਹੜੀ ਤੁਸੀਂ
ਹਾਂਜੀ ਗਰਮੀ ਆ ਤਾਂ ਚਲੋ ਗਰਮੀਆਂ ਹੀ ਆ ਹੋਣੀ ਆ, ਪਰ ਐਤਕੀ ਥੋੜ੍ਹੀ ਜ਼ਿਆਦਾ ਹੀਟ ਬਬਲ ਬਣ ਗਈ ਆ। ਹਾਂਜੀ ਤੁਸੀਂ ਕੈਰੀ ਓਨ ਰੱਖੋ ਗੱਲ।
ਹਾਂਜੀ ਭਾਜੀ, ਜਿਵੇਂ ਤੁਸੀਂ ਦੱਸਿਆ ਹੀ ਹੈ ਹੀਟ ਬਬਲ ਵਾਲਾ, ਪਰ ਉਹ ਜਾ ਕੇ ਮੈਲਬਨ ਤੇ ਸਿਡਨੀ ਚ ਜ਼ਿਆਦਾ ਤੰਗ ਕਰੇ ਹੈ। ਬ੍ਰਿਸਬਨ ਫਿਰ ਵੀ ਉਸ ਬਬਲ ਤੋਂ ਬਚਿਆ ਹੋਇਆ ਹੈ ਫਿਲਹਾਲ। ਜਿਹੜਾ ਮੌਜੂਦਾ ਤਾਪਮਾਨ 26 ਤੋਂ 27 ਡਿਗਰੀ ਦਿਖਾ ਰਿਹਾ ਹੈ ਬ੍ਰਿਸਬਨ ਦਾ, ਪਰ ਫਿਰ ਵੀ ਇਹ ਮੈਲਬਨ ਤੇ ਸਿਡਨੀ ਨਾਲੋਂ ਬਿਹਤਰ ਹੈ।
ਹਾਂਜੀ ਉੱਧਰ ਥੋੜ੍ਹਾ ਮੈਲਬਨ ਅਤੇ ਐਡਲੇਡ ਅਤੇ ਕੈਨਬਰਾ ਵੀ 41 ਡਿਗਰੀ ਹੋ ਚੁੱਕਾ ਆ। ਅਤੇ ਖੈਰ ਆਪਾਂ ਚੱਲਦੇ ਹਾਂ ਅੱਗੇ। ਅਤੇ ਰਵੀ ਭਾਅ ਜੀ ਕਹਿੰਦੇ ਨੇ ਕਿ ਬ੍ਰਿਲੀਅੰਟ ਆਈਡੀਆ, ਅਤੇ ਜਿਹੜਾ ਮੈਂ ਗੁਰਪੁਰਬ ਮਨਾਉਣ ਦੀ ਗੱਲ ਕਰ ਰਿਹਾ ਸੀਗਾ, ਅਤੇ ਸਾਡੇ
ਜੀ
ਸਤਿਕਾਰਯੋਗ ਭੈਣ ਜੀ ਨੀਰੂ ਜੀ ਵੀ ਕਹਿੰਦੇ ਨੇ ਕਿ ਹਮਸੁਰ ਦੀਨ ਦਿਆਲ ਨਹੀਂ ਤੁਮ ਸਰਨ, ਇਹ ਸ਼ਬਦ ਹੈ। ਮੈਂ ਹੁਣ ਪੂਰਾ ਨਹੀਂ, ਮੈਂ ਪੜ੍ਹ ਕੇ ਸੁਣਾ ਦੂੰਗਾ ਥੋੜ੍ਹੀ ਦੇਰ ਤੱਕ। ਪਰ ਤੁਹਾਡਾ ਕੀ ਖਿਆਲ ਹੈ, ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਨੌਜਵਾਨ ਹੋ, ਕਿ ਗੁਰਪੁਰਬ ਚਲੋ ਜਿੱਦਾਂ ਮਰਜ਼ੀ ਆਪਾਂ ਬਾਹਰ ਮਨਾ ਸਕਦੇ ਹਾਂ, ਅਖੰਡ ਪਾਠ ਵੀ ਕਰਾ ਸਕਦੇ ਹਾਂ, ਸ਼ੋਭਾ ਯਾਤਰਾਵਾਂ ਵੀ ਕੱਢ ਸਕਦੇ ਹਾਂ, ਅਤੇ ਆਪਾਂ ਬੜਾ ਕੁਛ ਕਰ ਸਕਦੇ ਹਾਂ, ਹੈ ਨਾ, ਦੀਵਾਨ ਲੱਗ ਸਕਦੇ ਨੇ, ਪੰਡਾਲ ਲੱਗ ਸਕਦੇ ਨੇ, ਪਰ ਜਿਨ੍ਹਾਂ ਦਾ ਅਸੀਂ ਮਨਾ ਰਹੇ ਹਾਂ ਅਗਰ ਆਪਾਂ
ਜੀ
ਉਹਨਾਂ ਨੂੰ ਜਾਣਿਆ ਹੀ ਨਹੀਂ, ਉਹਨਾਂ ਨੂੰ ਆਪਾਂ
ਜੀ
ਪੜ੍ਹਿਆ ਹੀ ਨਹੀਂ, ਗਾਵਿਆ ਹੀ ਨਹੀਂ, ਮੰਨਿਆ ਹੀ ਨਹੀਂ, ਹੈ ਨਾ, ਅਤੇ ਫਿਰ ਤਾਂ ਆਪਾਂ ਆਪਣੇ ਗੁਰੂ ਸਾਹਿਬਾਨਾਂ ਦੀ ਵੀ ਗੱਲ ਕਰਦੇ ਹਾਂ ਆਪਾਂ। ਮੈਂ ਕ੍ਰਿਸਮਿਸ 'ਤੇ ਵੀ ਇਹੀ ਕਹਿੰਦਾ ਹੁੰਦਾ ਵੀ ਕ੍ਰਾਈਸਟ ਦੇ ਨਾਂ ਦੇ ਉੱਤੇ ਬੀਅਰ ਬਾਰਾਂ 'ਚ ਜਾਣਾ ਜਾਂ ਬੀਅਰਾਂ ਪੀਣੀਆਂ ਜਾਂ ਬਾਰਬਿਕਿਊ ਕਰਨੇ, ਇਹ ਕੋਈ ਕ੍ਰਿਸਮਿਸ ਥੋੜ੍ਹਾ ਹੋਇਆ, ਹੈ ਨਾ। ਵੀ ਜੇ ਆਪਾਂ ਕ੍ਰਾਈਸਟ ਨੂੰ ਜਾਣਿਆ ਹੀ ਨਹੀਂ ਤਾਂ ਕ੍ਰਿਸਮਿਸ ਕਾਹਦੀ ਹੈ, ਹੈ ਨਾ। ਤੋ ਤੁਹਾਡਾ ਕੀ ਖਿਆਲ ਹੈ ਜਿਸ ਕਾਰਨ?
ਭਾਜੀ ਇਸ ਬਾਰੇ ਨਾ ਅਸੀਂ ਨਿੱਕੇ ਹੁੰਦੇ ਅਸਲ ਹੀ ਆਪਣੇ ਜਿਹੜੇ ਕਿਤਾਬਾਂ ਦੇ ਵਿੱਚ ਲਿਖਿਆ ਗਿਆ, ਦੂਜੀ ਤੀਜੀ ਦੇ ਵਿੱਚ ਹੀ ਪੜ੍ਹਾਇਆ ਗਿਆ ਸੀਗਾ ਕਿ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਏ ਹੈ ਨਾ, ਜਦੋਂ ਉਹਨਾਂ ਨੇ ਵੰਡ ਵਾਲਾ ਦੇਖਿਆ ਕਿ ਸਭ ਤੋਂ ਸੌਖੀ ਵੰਡ ਇਹਨਾਂ ਲੋਕਾਂ 'ਚ ਕਿਵੇਂ ਹੋ ਸਕਦੀ ਹੈ, ਤਾਂ ਉਹਨਾਂ ਨੇ ਨਤੀਜਾ ਕੱਢਿਆ ਸੀਗਾ ਧਰਮ, ਵੀ ਇਹਨਾਂ ਨੂੰ ਧਰਮ ਦੇ ਨਾਂ ਤੇ ਬੜੀ ਛੇਤੀ ਇਹ ਲੋਕ ਟੁੱਟ ਸਕਦੇ ਨੇ। ਤੇ ਉਹੀ ਰਾਜਨੀਤੀ ਜਿਹੜੀ ਹੁਣ ਲੱਗਦਾ ਕਿ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੀ ਹੈ, ਲੋਕ ਜਿਹੜੇ ਭਾਰਤ ਦੀ ਜਿਹੜੀ ਅੱਜ ਦੀ ਮਾਨਸਿਕਤਾ ਉਹ ਧਰਮ ਤੇ ਆ ਕੇ ਰੁਕ ਗਈ ਆ, ਉਹਨਾਂ ਦੀ ਜਿਹੜੀ ਇਕਨੋਮਿਕਸ ਆ ਜਾਂ ਜਿਹੜੇ ਕਿਸੇ ਹੋਰ ਪਾਸੇ ਦੇ ਜਿਹੜਾ ਆਪਾਂ ਕਹਿ ਲਈਏ ਕਿ ਇਹ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਅੱਗੇ ਵਧਣ ਦੀ ਆ ਉਹ ਕਿਤੇ ਨਹੀਂ ਹੋ ਰਹੀ, ਉਹ ਸਿਰਫ ਧਰਮ ਤੇ ਆ ਕੇ ਰੁਕ ਗਈ ਆ। ਇਹੀ ਧਰਮ ਦੇ ਨਾਂ ਤੇ ਹੁਣ ਅੱਗੇ ਵੀ ਵੰਡੀਆਂ ਪੈ ਰਹੀਆਂ ਨੇ, ਚਾਹੇ ਉਹ ਹਿੰਦੂ ਧਰਮ ਚ ਹੋਵੇ ਚਾਹੇ ਉਹ ਸਿੱਖ ਧਰਮ ਦੇ ਵਿੱਚ ਹੋਵੇ। ਹੁਣ ਸਿੱਖ ਧਰਮ ਦੇ ਵਿੱਚ ਵੀ ਅੱਗੇ ਜੇ ਆਪਾਂ ਗੱਲ ਕਰੀਏ ਗੁਰਪੁਰਬ ਦੀ, ਤਾਂ ਇੱਕ ਧੜਾ ਕੁਛ ਕਹਿ ਰਿਹਾ, ਦੂਸਰਾ ਧੜਾ ਕੁਛ ਕਹਿ ਰਿਹਾ, ਇਹ ਇੱਕ ਸਾਂਝੇ ਤੌਰ ਤੇ ਨਹੀਂ ਚੱਲ ਰਹੇ। ਜਿਹੜੇ ਭਗਤ ਜਾਂ ਗੁਰੂ ਵਾਲੀ ਜਿਹੜੀ ਗੱਲਬਾਤ ਚੱਲ ਰਹੀ ਹੈ ਕਿਤੇ ਨਾ ਕਿਤੇ ਇਹ ਬੇਬੁਨਿਆਦੀ ਕਹਿ ਸਕਦੇ ਹਾਂ।
ਬੇਬੁਨਿਆਦੀ ਵੀ ਆ ਇਹ, ਤੇ ਵੋਟ ਜਿਹੜੀ ਆ ਨਾ ਐਸੀ ਭਾਈਚਾਰੇ ਦੀ, ਉਹ ਕੱਟਣ ਦੀ ਗੱਲ ਚੱਲ ਰਹੀ ਹੈ, ਹਥਿਆਉਣ ਦੀ ਗੱਲ ਚੱਲ ਰਹੀ ਹੈ, ਇਹ 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 ਇਹਦੇ ਵਿੱਚ ਮੋਟਿਵ ਹੈ। ਅਤੇ ਇਹਨਾਂ ਨੂੰ ਹਵਾ ਮਿਲ ਰਹੀ ਹੈ ਪਿਛਲੇ 5-7 ਸਾਲ ਤੋਂ। ਈਵਨ ਸਿੱਖ ਧਰਮ ਦੇ ਵਿੱਚ ਵੀ ਜਿਹੜੀ ਡੇਰਾਬੰਦੀ ਹੋਈ ਆ ਉਹ ਵੀ ਪੋਲੀਟੀਕਲ ਐਂਗਲਸ ਤੋਂ ਹੀ ਹੋਈ ਆ, ਹੈ ਨਾ। ਸੋ ਸਪਲਿੰਟਰ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਵੰਡਿਆ ਜਾਵੇ ਹਰੇਕ ਧਰਮ ਨੂੰ। ਹਿੰਦੂ ਧਰਮ ਦੇ ਵਿੱਚ ਵੀ ਬਹੁਤ ਵੰਡੋ ਹੋਈਆਂ, ਮੁਸਲਮਾਨਾਂ 'ਚ ਵੀ। ਸੋ ਇਸ ਕਰਕੇ ਜਿਹੜਾ ਪੋਲੀਟੀਸ਼ੀਅਨ ਹੈ ਨਾ ਉਹ ਵੰਡ ਰਿਹਾ ਆ ਤਾਂ ਕਿ ਉਹਨਾਂ 'ਚ ਉਹ ਵੋਟਾਂ ਕੱਢ ਸਕੇ। ਜੇ ਵੋਟਾਂ ਕੱਢ ਦਈਏ ਤਾਂ ਫਿਰ ਕੋਈ ਚੱਕਰ ਨਹੀਂ ਹੈਗਾ। ਜੇ ਵੋਟਾਂ ਦਾ ਸਰਕਲ ਖਤਮ ਹੋ ਜਾਵੇ, ਮਤਲਬ ਰਸ਼ੀਆ ਵਾਲਾ ਕੰਮ ਹੋ ਜਾਵੇ ਜਾਂ ਕਿਸੇ
ਬਿਲਕੁਲ
ਮੁਸਲਮਾਨ ਕੰਟਰੀ ਵਾਲਾ ਕੰਮ ਹੋ ਜਾਵੇ, ਫਿਰ ਕੋਈ ਚੱਕਰ ਨਹੀਂ ਹੈਗਾ, ਹੈ ਨਾ। ਸੋ ਇਸ ਕਰਕੇ ਜਿਹੜੇ ਫਲੈਸ਼ ਪੁਆਇੰਟ ਹੈ ਆਪਾਂ ਨੂੰ ਇਹ ਦੇਖਣਾ ਚਾਹੀਦਾ ਆ ਕਿ ਹੁਣ ਦੇਖੋ ਇੱਦਾਂ ਦਾ ਭਗਤ ਸਾਧਨਾ ਜੀ ਵੀ ਹੋਏ ਨੇ, ਭਗਤ ਪੀਪਾ ਜੀ ਵੀ ਹੋਏ ਆ, ਠੀਕ ਹੈ। ਉਹਨਾਂ ਉਹਨਾਂ ਨੂੰ ਇੱਦਾਂ ਕਿਉਂ ਨਹੀਂ ਕੀਤਾ? ਭਗਤ ਧੰਨਾ ਜੀ ਦੇ ਤਿੰਨ ਸ਼ਬਦ ਨੇ, ਹੈ ਨਾ, ਉਹ ਮਤਲਬ ਉਹ ਫਿਰ ਇਹ ਹਵਾ ਕਿਉਂ ਨਹੀਂ ਚਲਾਈ ਜਾ ਰਹੀ ਵੀ ਧੰਨਾ ਜੀ ਨੂੰ ਵੀ ਗੁਰੂ ਕਹੋ, ਸਤਿਗੁਰੂ ਕਹੋ, ਹੈ ਨਾ, ਕਿਉਂਕਿ ਉੱਥੋਂ ਜਿਹੜੀ ਉਹ ਵੋਟ ਹੈ, ਵੋਟ ਵੋਟ ਦਾ ਪ੍ਰੋਸਪੈਕਟ ਬਿਲਕੁਲ ਘੱਟ ਹੈ, ਮਤਲਬ ਇੱਦਾਂ ਕਰਨ ਦੇ ਨਾਲ ਵੋਟ ਮਿਲਣੀ ਨਹੀਂ ਹੈਗੀ। ਸੋ ਇਸ ਕਰਕੇ ਨਾ ਜਿਹੜੀ ਸਟਰੈਂਥ ਹੈ ਐਸ ਸੀ ਭਾਈਚਾਰੇ ਦੀ, ਇਹ ਐਸ ਸੀ ਭਾਈਚਾਰੇ ਨੂੰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੂੰ ਵੰਡਣ ਦਾ ਇੱਕ ਤਰੀਕਾ ਲੱਭਿਆ ਹੋਇਆ ਪੋਲੀਟੀਸ਼ੀਅਨਾਂ ਨੇ, ਉਹਨਾਂ ਨੂੰ ਖੁਰਦ ਬੁਰਦ ਕਰਨਾ ਆ, ਤੋੜਨਾ ਆ ਉਹਨਾਂ ਨੂੰ ਸੈਕਸ਼ਨਾਂ 'ਚ। ਕੋਈ ਮੰਨ ਰਿਹਾ ਇਸ ਗੱਲ ਨੂੰ, ਕੋਈ ਨਹੀਂ ਮੰਨ ਰਿਹਾ, ਕੋਈ ਚੁੱਪ ਬੈਠਾ, ਚਾਰ ਪੰਜ ਸੈਕਟ ਬਣਾ ਦੇਣੇ ਉਹਨਾਂ ਦੇ। ਹੁਣ ਉਹਨਾਂ ਦੇ ਵਿੱਚ ਵੀ ਡੇਰੇ ਸ਼ੁਰੂ ਕਰਤੇ ਉਹਨਾਂ ਨੇ ਵੀ ਡੇਰੇ ਬਣਾ ਦਿਓ, ਹੈ ਨਾ, ਕੋਈ ਕਿਸੇ ਡੇਰੇ ਨਾਲ ਐਸ ਸੀ ਭਾਈਚਾਰਾ ਜੁੜ ਗਿਆ, ਕੋਈ ਕਿਸੇ ਨਾਲ ਜੁੜ ਗਿਆ, ਚਲੋ ਜੀ ਉਹ ਵੀ ਵੰਡ ਹੋ ਗਏ, ਵਿਚ ਇਜ਼ ਵੈਰੀ ਬੈਡ ਇਨ ਸੁਸਾਇਟੀ, ਹੈ ਨਾ। ਅਸੀਂ ਪਹਿਲਾਂ ਵੀ ਆਪਣੇ ਡੇਰਿਆਂ 'ਚ ਵੀ ਇੱਦਾਂ ਹੀ ਵੰਡ ਹੋਏ ਹੋਏ ਹਾਂ, ਸਾਨੂੰ ਵੰਡਿਆ ਹੋਇਆ ਵੋਟਾਂ ਦੇ ਆਧਾਰ 'ਤੇ ਹਰ ਪਾਰਟੀ ਨੇ, ਠੀਕ ਹੈ। ਹੁਣ ਦੇਖ ਲਓ ਵੀ ਪੋਲੀਟੀਕਲ ਮਾਈਲੇਜ ਲੈਣ ਲਈ ਧਰਮ ਦੀ ਆੜ, ਹੁਣ ਨਸ਼ਿਆਂ ਦੀ ਆ, ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਜੜਿਆ ਹੋਇਆ, ਉਹ ਵੀ ਤਾਂ ਪੋਲੀਟੀਕਲ ਮਾਈਲੇਜ ਲੈਣ ਨੂੰ, ਉਹ ਤਾਂ ਬੁਨਿਆਦੀ ਪੁਲਿਸ ਦੇ ਕੰਮੇ ਹੀ ਬਣਦੇ ਆ ਇਹਨਾਂ ਨੂੰ ਕੰਟਰੋਲ ਕਰਨ। ਹੁਣ ਉੱਤੋਂ ਹੁਣ ਗੈਂਗਸਟਰਾਂ ਦਾ ਵੀ ਸ਼ੁਰੂ ਕਰ ਲਿਆ, ਆਈਸ ਮੰਗਰ ਜਿੱਦਾਂ ਵੀ ਅਮਰੀਕਾ 'ਚ ਡੋਨਲਡ ਟਰੰਪ ਕਰ ਰਿਹਾ ਵੀ ਅਸੀਂ ਵੀ ਇੱਥੇ ਕਰ ਲਈਏ, ਬੰਦੇ ਚੱਕ ਲਈਏ, ਵੀ ਉਹ 'ਚੋਂ ਸਾਨੂੰ ਲਾਹਾ ਮਿਲੂਗਾ ਵੀ ਲੋਕਾਂ ਨੂੰ ਲੱਗੂਗਾ ਵੀ ਇਹ ਕਰ। ਸੋ ਪ੍ਰੋਬਲਮ ਕ੍ਰੀਏਟ ਵੀ ਆਪੇ ਕਰਨੀ ਹੈ, ਮਤਲਬ ਉਹਨਾਂ ਨੂੰ ਇਲਾਜ ਵੀ ਆਪੇ। ਅੱਛਾ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਜਿਹੜਾ ਟੋਪਿਕ ਆਪਾਂ ਕਰਨਾ ਟਰੱਕਾਂ ਵਾਲਾ, ਅਤੇ ਅੱਜ ਨਾ ਮੈਂ ਸ਼ਬਦ ਭਗਤ ਰਵਿਦਾਸ ਜੀ ਦਾ ਸਾਰਿਆਂ ਲਈ ਮੈਂ ਸ਼ੇਅਰ ਕਰ ਰਿਹਾ। ਇਹ ਨੀਰੂ ਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਸੀਗਾ ਅਤੇ ਮੈਂ ਪੂਰਾ ਸ਼ਬਦ ਜਿਹੜਾ ਉਹ ਸ਼ੇਅਰ ਕਰ ਦਿੱਤਾ। ਸੋ ਇਸ ਨੂੰ ਸਟੱਡੀ ਕਰਿਓ ਅਤੇ ਇਸ ਨੂੰ ਪੜ੍ਹਿਓ ਅਤੇ ਇਸ ਦੇ ਵਿੱਚੋਂ ਜੋ ਭਗਤ ਜੀ ਕਹਿਣਾ ਚਾਹੁੰਦੇ ਨੇ ਉਹ ਆਪਾਂ ਮੰਨਣਾ ਆ। ਸੋ 40 ਸ਼ਬਦ ਨੇ, ਤੁਸੀਂ ਜ਼ਰੂਰ ਸਾਰੇ ਆਪਾਂ ਅਗਲੇ ਹਫ਼ਤੇ ਤੱਕ ਕਰਨੇ ਨੇ। ਹੁਣ ਆਪਾਂ ਚੱਲਦੇ ਹਾਂ ਟਰੱਕਾਂ ਵੱਲ ਨੂੰ ਅਤੇ ਤੁਸੀਂ ਟਰੱਕ ਇੰਡਸਟਰੀ ਨਾਲ ਰਿਲੇਟਡ ਹੋ, ਆਪਾਂ 3-4 ਪ੍ਰੋਗਰਾਮ ਇੱਥੇ ਕਰਨੇ ਆ ਕਿਉਂਕਿ ਟਰੱਕਾਂ ਦਾ ਕਾਫ਼ੀ ਬਵਾਲ ਚੱਲ ਰਿਹਾ ਦੁਨੀਆ ਦੇ ਵਿੱਚ। ਜਾਅਲੀ ਜੀ ਡਰਾਈਵ ਕਰ ਰਹੇ ਨੇ, ਜਾਅਲੀ ਲਾਇਸੈਂਸ ਮਿਲੇ ਹੋਏ ਨੇ, 8 ਬੰਦੇ ਕੈਨੇਡਾ 'ਚ ਵੀ ਫੜੇ ਨੇ ਜਿਨ੍ਹਾਂ 'ਤੇ ਇਨਕੁਆਇਰੀ ਹੋਈ ਅਤੇ ਉਹ ਵੀ ਪੈਸੇ ਲੈ ਕੇ ਲਾਇਸੈਂਸ ਦੇ ਰਹੇ ਸੀ, ਹੈ ਨਾ। ਇੱਕ ਮਾੜੀ ਗੱਲ ਹੈ, ਇਹਨੂੰ ਆਪਾਂ ਚੰਗੀ ਨਹੀਂ ਕਹਿੰਦੇ, ਪਰ ਜੇ 8 ਬੰਦੇ ਫੜੇ ਨੇ ਤਾਂ ਉਹਨਾਂ ਨੂੰ ਫੜ ਲਓ, ਉਹਨਾਂ ਦੇ ਦਿੱਤੇ ਸਾਰੇ ਲਾਇਸੈਂਸ ਜਿਹੜੇ ਨੇ ਜੇ ਜਾਅਲੀ ਨੇ ਉਹਨਾਂ ਨੂੰ ਦੁਬਾਰਾ ਟੈਸਟ ਕਰ ਲਓ, ਹੈ ਨਾ, ਅਤੇ ਉਹ ਚਲਾ ਰਹੇ ਨੇ ਜਿਹੜੇ ਜਿਹੜੇ ਡਰਾਈਵਰਾਂ ਨੇ ਅਫੈਂਸ ਕੀਤੀ ਆ ਉਹਨਾਂ ਦੇ, ਉਹਨਾਂ ਦਾ ਸਸਪੈਂਡ ਕਰ ਦਿਓ, ਜਿਹੜੇ ਸਹੀ ਚਲਾ ਰਹੇ ਨੇ ਉਹਨਾਂ ਦਾ ਦੁਬਾਰਾ ਟੈਸਟ ਲੈ ਲਓ, ਇਹ ਹੋ ਸਕਦਾ ਆ। ਪਰ ਉੱਥੇ ਇਹ ਉੱਥੇ ਵੀ ਪੋਲੀਟਿਕਸ ਕਰ ਰਹੇ ਨੇ, ਨਿਊਜ਼ੀਲੈਂਡ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਉਹ ਟਾਰਗੇਟ ਕਰਕੇ ਉਹਨਾਂ ਨੂੰ ਖਬਰਾਂ ਲਵਾ ਕੇ ਬੱਲੇ ਬੱਲੇ ਕਰਾਉਣ ਦੀ ਟਰਾਈ ਕਰ ਰਹੇ ਨੇ, ਹੋਰ ਕੁਛ ਨਹੀਂ ਹੈਗਾ, ਹੈ ਨਾ। ਹੁਣ ਅੱਜ ਦੇ ਟਾਈਮ ਦੇ ਵਿੱਚ ਲਾਇਸੈਂਸ ਲੈਣਾ ਥੋੜ੍ਹਾ ਔਖਾ ਆ, ਪਰ ਟਰੱਕ ਪਾਉਣਾ ਕਿੰਨਾ ਕੁ ਔਖਾ ਆ। ਜੇ ਜੇ ਮਤਲਬ ਕਹਿੰਦੇ ਨੇ ਕਈਆਂ ਦਾ ਸੁਪਨਾ ਹੁੰਦਾ ਵੀ ਮੈਂ ਟਰੱਕ ਚਲਾਉਣਾ, ਫਿਰ ਹੌਲੀ ਹੌਲੀ ਕਹਿੰਦੇ ਵੀ ਅਸੀਂ ਟਰੱਕ ਪਾਉਣਾ ਹੈ, ਟਰਾਲੇ ਵਾਲੇ ਬਣਨਾ, ਹੈ ਨਾ, ਅਤੇ ਜੇ ਉਹ ਕਿੰਨਾ ਕੁ ਔਖਾ ਆ
ਭਾਜੀ। ਆਪਾਂ ਪਹਿਲਾਂ ਤੁਹਾਡੀ ਗੱਲ ਜਿਹੜੀ ਲਾਇਸੈਂਸ ਵਾਲੀ ਉਹਦੇ ਤੋਂ ਸ਼ੁਰੂ ਕਰਦੇ ਹਾਂ। ਨਿਊਜ਼ੀਲੈਂਡ ਦੇ ਵਿੱਚ ਜਿਹੜੇ ਲਾਇਸੈਂਸ ਰੱਦ ਹੋਏ ਸੀਗੇ, ਉਸ ਤੋਂ ਬਾਅਦ ਉੱਥੋਂ ਦੇ ਟਰਾਂਸਪੋਰਟ ਮਹਿਕਮੇ ਨੇ ਕੀ ਕੀਤਾ ਕਿ ਜਿਹੜੇ ਮਤਲਬ ਤੁਹਾਡੇ ਮੁਤਾਬਕ ਜਿਹੜੇ ਉਹਨਾਂ ਨੂੰ ਲੱਗਿਆ ਕਿ ਯੋਗ ਹੈਗੇ ਨੇ ਚਲਾਉਣ ਦੇ ਟਰੱਕ, ਉਹਨਾਂ ਦੀ ਦੁਆਰਾ ਜਿਹੜੀ ਰਿਟਨ ਤੇ ਜਿਹੜੇ ਪ੍ਰੈਕਟੀਕਲ ਟੈਸਟ ਹੋਏ ਨੇ ਤੇ ਜਿਹੜੀ ਉਹਨਾਂ ਦੀ ਸਸਪੈਂਸ਼ਨ ਸੀਗੀ ਉਹ ਰਿਵੋਕ ਆਲਰੇਡੀ ਕਰ ਦਿੱਤੀ ਚੁੱਕੀ ਹੈ। ਉਹਨਾਂ ਦਾ ਨੰਬਰ ਜਿਹੜਾ ਤਕਰੀਬਨ 450 ਦੇ ਕਰੀਬ ਹੈ ਜਿਹੜੇ ਉਹਨਾਂ ਦੀ ਸਸਪੈਂਸ਼ਨ ਰਿਵੋਕ ਹੋ ਚੁੱਕੀ ਹੈ।
ਅੱਛਾ,
ਮਤਲਬ ਤੇ ਦੂਸਰੀ ਗੱਲ
ਮਤਲਬ ਬਹਾਲ ਕਰ ਦਿੱਤੇ ਆ।
ਜੀ 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 ਜੀ,
ਠੀਕ ਹੈ।
ਤੇ ਦੂਸਰੀ ਗੱਲ ਜੇ ਹੁਣ ਆਪਾਂ ਇਹ ਟਰੱਕ ਪਾਉਣ ਤੇ ਭਾਜੀ ਦੇਖੋ ਟਰੱਕ ਦੀ ਜਿਹੜੀ ਮਤਲਬ ਕਿ ਸ਼ਮਤਾ ਜਾਂ ਆਪਾਂ ਕਹਿ ਲਈਏ ਉਹਦੇ ਭਾਰ ਦਾ ਲੋਡ ਚੱਕਣ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੇ ਤੋਂ ਸ਼ੁਰੂ ਕਰਦੇ ਹੋ। ਟਰੱਕ 4 ਪੈਲਟ ਤੋਂ ਸ਼ੁਰੂ ਹੋ ਕੇ 40 ਪੈਲਟ ਤੱਕ ਚਲਿਆ ਜਾਂਦਾ ਜੀ। ਤੇ ਜਿਹੜੀ ਇੱਕ ਕਹਿ ਲਈਏ ਜੇ ਆਪਾਂ ਹੈਵੀ ਲੋਡ ਦੇ ਵਿੱਚ ਆਈਏ, ਮੈਂ ਅੱਗੇ ਵੀ ਪਿਛਲੇ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀਗਾ ਕਿ ਇਹ 4 ਕੈਟੇਗਰੀਆਂ ਹੁੰਦੀਆਂ, ਐਮ ਆਰ, ਐਚ ਆਰ, ਐਚ ਸੀ ਤੇ ਐਮ ਸੀ। ਜੇ ਕਿਸੇ ਵੀ ਨਵੇਂ ਬੰਦੇ ਨੇ ਸ਼ੁਰੂਆਤ ਕਰਨੀ ਹੈ ਤਾਂ ਉਹ ਐਮ ਆਰ ਤੋਂ ਕਰ ਸਕਦਾ, ਜਿਹਨੂੰ ਕਿ ਮੀਡੀਅਮ ਰੇਂਜਰ ਕਹਿ ਦਿੰਦੇ ਨੇ। ਇਹ 12 ਪੈਲੇਟ ਟਰੱਕ ਹੁੰਦਾ ਵੈਸੇ ਭਾਜੀ, ਤੇ ਜਿਸ ਦੀ ਤਕਰੀਬਨ ਤਕਰੀਬਨ ਕੀਮਤ ਹੈ ਜਿਹੜੀ ਉਹ 1,60,000 ਦੇ ਕਰੀਬ, ਡਾਲਰ ਦੇ ਕਰੀਬ ਚਲੀ ਜਾਂਦੀ ਹੈ,
ਬ੍ਰਾਂਡ ਨਿਊ ਦੀ।
ਬ੍ਰਾਂਡ ਨਿਊ ਦੀ ਜੀ।
ਅੱਛਾ, ਇਹਦੀ ਜਿਹੜੀ ਇੰਸ਼ੋਰੈਂਸ ਵਗੈਰਾ ਜਾਂ ਰਨਿੰਗ ਕੋਸਟ ਹੈ ਜਿਹੜੀ 1,60,000 ਵਾਲਾ ਟਰੱਕ ਦੱਸ ਰਹੇ ਹੋ, 12 ਪੈਲੇਟ ਵਾਲਾ, ਇਹ ਰਨਿੰਗ ਕੋਸਟ ਸਾਲ ਦੀ ਕਿੰਨੀ ਕੁ ਹੈ, ਜਿੱਦਾਂ ਰੈਜੋ ਵਗੈਰਾ ਪਾ ਕੇ ਇੰਸ਼ੋਰੈਂਸਾਂ ਵਗੈਰਾ ਪਾ ਕੇ?
ਇਹ ਭਾਜੀ ਇੱਕ ਰਨਿੰਗ ਕੋਸਟ ਤਕਰੀਬਨ ਤਕਰੀਬਨ ਇਹ 14,000 to 15,000 ਡਾਲਰ ਜਿਹੜੀ ਹੈਗੀ ਹੈ
ਇੱਕ
ਇਸ
ਟਰੱਕ ਦੀ?
ਟਰੱਕ ਨੂੰ, ਮਤਲਬ ਕਿ ਹਾਂਜੀ, ਚਾਹੇ ਤੁਸੀਂ ਉਸ ਤੇ ਕੰਮ ਕਰਦੇ ਪਏ ਹੋ ਚਾਹੇ ਨਹੀਂ ਕਰਦੇ ਪਏ, ਜਿਹੜੀ ਉਹ ਰਨਿੰਗ ਕੋਸਟ ਹੈ ਜੇ ਤੁਸੀਂ ਸੜਕ ਤੇ ਰੱਖਣਾ ਉਹਨੂੰ, ਇੰਨੀ ਹੈਗੀ ਹੈ।
ਠੀਕ ਹੈ। ਅਤੇ ਕੁੱਲ ਮਿਲਾ ਕੇ ਜਿੱਦਾਂ ਚਲੋ 8-10 ਘੰਟੇ ਚੱਲਦਾ, 5 ਦਿਨ ਚੱਲਦਾ ਹੈ, ਅਤੇ ਕਿੰਨੇ ਸਾਲਾਂ 'ਚ ਪੈਸੇ ਪੂਰੇ ਕਰਦਾ? ਇਹ ਪਹਿਲਾਂ ਵੱਡਾ ਹਿਸਾਬ ਹੁੰਦਾ ਨਾ ਆਪਣਾ, ਵੀ ਪੈਸੇ ਕਿੰਨੇ ਸਾਲਾਂ 'ਚ ਪੂਰੇ
ਹਾਂਜੀ
ਹੋਣਗੇ, ਫ੍ਰੀ ਕਿੰਨੇ ਸਾਲਾਂ 'ਚ ਹੋ ਜਾਊਗਾ?
ਇਹ ਭਾਜੀ ਬੜਾ ਵਧੀਆ ਵੈਸੇ, ਇੱਕ ਜੇ ਬੰਦਾ ਇਸਨੂੰ ਮੰਨ ਕੇ ਚੱਲੇ ਨਾ, ਟਰੱਕਿੰਗ ਇੰਡਸਟਰੀ ਹੈ ਜਿਹੜੀ ਕੈਸ਼ ਫਲੋ ਜਾਂ ਆਪਾਂ ਕਹਿ ਲਈਏ ਸੇਵਿੰਗ ਲਈ ਬੜੀ ਵਧੀਆ ਹੈ। 5 ਸਾਲ ਦੇ ਵਿੱਚ ਇੱਕ ਟਰੱਕ ਫ੍ਰੀ ਹੋ ਜਾਂਦਾ ਹੈ। ਜੇ ਤੁਸੀਂ 1,60,000 ਦਾ ਟਰੱਕ ਲੈਂਦੇ ਹੋ ਤਾਂ 5 ਸਾਲ ਦੇ ਵਿੱਚ ਤੁਸੀਂ ਫ੍ਰੀ ਕਰ ਸਕਦੇ ਹੋ। 5 ਸਾਲ ਦੇ ਵਿੱਚ
ਵਿੱਚ
ਉਹ
ਆਪਣੀ
ਅੰਡਰ
ਤਨਖਾਹ ਵੀ
ਵਾਰੰਟੀ ਰਹਿੰਦੇ
ਕੱਢਣੀ ਆ,
ਤੁਹਾਨੂੰ।
ਆਪਣੀ ਤਨਖਾਹ ਵੀ ਕੱਢਣੀ ਵਿੱਚ?
ਹਾਂਜੀ ਬਿਲਕੁਲ ਭਾਜੀ, ਖਰਚੇ ਕੱਢ ਕੇ ਸਾਰੇ ਤੁਸੀਂ 5 ਸਾਲ ਦੇ ਵਿੱਚ ਟਰੱਕ ਫ੍ਰੀ ਕਰ ਸਕਦੇ ਹੋ ਜੈਨੂਅਨ ਤਰੀਕੇ ਨਾਲ। ਜੇ ਇਸ ਤੋਂ ਕਈ ਹੁੰਦੇ ਆ ਇਸ ਤੋਂ ਪਹਿਲਾਂ ਵੀ ਕਰ ਲੈਂਦੇ ਆ, ਪਰ ਜਿਹੜੀ ਮਿਨੀਮਮ ਜਿਹੜੀ ਹੈਗੀ ਉਹ 5 ਸਾਲ ਤਾਂ ਮੰਨੀ ਗਈ ਹੈ।
ਅੱਛਾ, ਜਿਸ ਕਾਰਨ ਮਤਲਬ ਜੇ ਇੱਕ ਡਰਾਈਵਰ ਹੈ, ਮਤਲਬ ਉਹਦਾ ਆਪਣਾ ਟਰੱਕ ਹੈ, 5 ਸਾਲ 'ਚ ਤਾਂ ਹੁਣ ਪੈਸੇ ਉਹਦੇ ਪੂਰੇ ਕਰ ਲਏ, ਅਤੇ ਆਪ ਉਹ ਕਿੰਨੇ ਕਮਾਉਂਦਾ? ਮਤਲਬ 70,000, 80,000 ਉਹ 'ਚੋਂ ਕੱਢੂਗਾ ਸਾਲ ਦੇ?
ਹਾਂਜੀ 70,000 ਤੋਂ ਲੈ ਕੇ 1,00,000 ਦੇ ਵਿੱਚ ਵਿੱਚ ਉਹਦੀ ਜਿਹੜੀ ਹੈਗੀ ਹੈ ਆਪਣੀ ਪੇ ਉਹ ਉਹਦੇ ਵਿੱਚੋਂ ਕੱਢ ਸਕਦਾ।
5 ਜਾਂ 6 ਦਿਨ ਚਲਾ ਕੇ?
ਹਾਂਜੀ 5 ਦਿਨ ਚਲਾ ਕੇ ਜੀ।
ਠੀਕ ਹੈ। ਵੀਕਐਂਡ 'ਤੇ ਫਿਰ ਟਰੱਕ ਚਲਾ ਸਕਦਾ ਕਿਸੇ ਹੋਰ ਦਾ?
ਹਾਂਜੀ ਜੀ ਇਹ ਉਹਦੀ
ਵੀਕਐਂਡ
ਹਿੰਮਤ ਹੈ ਜੀ,
ਵੀਕਐਂਡ 'ਤੇ ਟੈਕਸੀ ਚਲਾ ਕਰ,
ਫਿਰ ਵੀਕਐਂਡ 'ਤੇ ਹਾਂਜੀ ਉਬਰ ਤਾਂ ਟੈਕਸੀ ਚਲਾ ਸਕਦੇ ਜੀ।
ਮਤਲਬ ਕਿਆ ਬਾਤ ਹੈ, ਬਹੁਤ ਵਧੀਆ। ਅੱਛਾ, ਇਹ ਤਾਂ ਮਤਲਬ ਚਲੋ ਹਾਸਾ ਮਜ਼ਾਕ ਵੀ ਨਾਲ ਚਾਹੀਦਾ ਆ। ਦੇਖੋ ਫਿਰ ਉਹ, ਪਰ ਆਮ ਤੌਰ 'ਤੇ ਜਿਹੜੀ ਉਹ ਟਰੱਕ ਦੀ ਲਾਈਫ ਹੈ ਜਿਹੜੀ ਆਪਾਂ ਗੱਲ ਕਰਦੇ ਹਾਂ, ਵੀ
ਹਾਂਜੀ
5 ਸਾਲ, ਉਹ ਟਰੱਕ ਫਿਰ 5 ਸਾਲ ਬਾਅਦ ਚਲਾਉਣ ਜੋਗਾ ਰਹਿ ਜਾਂਦਾ ਕਿ ਉਹਦਾ ਕੰਮ ਹੋ ਜਾਂਦਾ?
ਨਹੀਂ ਭਾਜੀ ਦੇਖੋ ਜਿਹੜੀ ਜੈਪਨੀਜ਼ ਟਰੱਕ ਆਉਂਦੇ ਨੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ 10 ਸਾਲ ਤਾਂ ਮਿਨੀਮਮ ਹੈ।
ਅੱਛਾ,
ਜਿਹੜੇ ਸੂਜ਼ੂ ਦੇ ਟਰੱਕ ਨੇ, ਹਾਈਨੋ ਦੇ ਟਰੱਕ ਨੇ, ਉਹ ਉਹਨਾਂ ਦੀ ਜਿਹੜਾ ਲਾਈਫ ਸਪੈਨ ਆ ਉਹ 10 ਸਾਲ ਤੱਕ ਉਹ ਬੜਾ ਆਰਾਮ ਨਾਲ ਚੱਲ ਸਕਦਾ, ਕਿਉਂਕਿ 6 ਸਾਲ ਜਿਹੜੇ ਨਵੇਂ ਟਰੱਕ ਦੀ ਵਾਰੰਟੀ ਆ ਉਹ ਮੌਜੂਦਾ ਸਮੇਂ ਦੀ 6 ਸਾਲ ਦੀ ਹੈ, ਅਨਲਿਮਿਟਡ ਕਿਲੋਮੀਟਰ। ਤੇ ਜੇ ਤੇ ਕਿਤੇ ਵੀ ਤੁਹਾਡਾ ਟਰੱਕ ਖੜਦਾ ਤਾਂ ਤੁਸੀਂ ਕੰਪਨੀ ਨੂੰ ਕਾਲ ਕਰ ਸਕਦੇ ਹੋ ਵੀ ਤੁਹਾਡਾ ਟਰੱਕ ਖੜਾ, ਤੁਸੀਂ ਇਹਨੂੰ ਲੈ ਜਾਓ। ਤੇ ਇਸ ਦੇ ਨਾਲ ਹੀ ਇੱਕ ਬੜੀ ਇੰਟਰਸਟਿੰਗ ਚੀਜ਼ ਅੱਜ ਕੱਲ੍ਹ ਜੁੜ ਰਹੀ ਹੈ ਟੈਕਨੋਲੋਜੀ ਦੇ ਵਿੱਚ, ਇੱਕ ਚਾਈਨੀਜ਼ ਕੰਪਨੀ ਹੈ FAW ਫੋ ਕਹਿ ਦਿੰਦੇ, ਉਹ ਆਸਟ੍ਰੇਲੀਆ ਦੇ ਵਿੱਚ ਇਨਵੈਸਟ ਕਰ ਰਹੀ ਹੈ ਆਪਣੇ ਇਲੈਕਟ੍ਰੋਨਿਕਸ ਟਰੱਕ ਜੀ, ਤੇ ਜਿਹਦੀ ਇੱਕ ਚਾਰਜਿੰਗ ਤੇ 450 ਕਿਲੋਮੀਟਰ ਚੱਲਣ ਦੀ ਜਿਹੜੀ ਹੈਗੀ ਉਹਦੀ ਸ਼ਮਤਾ ਹੈ
ਟਰੱਕ। ਅੱਛਾ,
ਟਰੱਕ ਦੀ
ਕਾਰਾਂ ਤਾਂ ਸੁਣੀਆਂ ਸੀ, ਪਰ ਹੁਣ ਟਰੱਕ ਵੀ ਆ ਰਹੇ ਨੇ।
ਟਰੱਕ ਇੰਡਸਟਰੀ ਦੇ ਵਿੱਚ ਚਾਈਨੀਜ਼ ਗਵਰਨਮੈਂਟ ਦੀ ਆਸਟ੍ਰੇਲੀਆ ਗਵਰਨਮੈਂਟ ਨਾਲ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਕਿ ਉਹ ਟੈਕਨੋਲੋਜੀ ਦੇ ਵਿੱਚ ਇਨਵੈਸਟ ਕਰਨ, ਇਲੈਕਟ੍ਰੋਨਿਕ ਦੇ ਵਿੱਚ ਇਨਵੈਸਟ ਕਰਨ। ਇੱਕ ਚਿੰਤਾ ਦਾ ਵਿਸ਼ਾ ਵੀ ਹੈ ਇਹ ਚੀਜ਼, ਤੇ ਇੱਕ ਕਹਿ ਲਈਏ ਕਿ ਆਪਣਾ ਪ੍ਰੋਗਰੈਸਿਵ ਵੀ ਚੀਜ਼ ਇਹ ਕਹਿ ਸਕਦੇ ਹਾਂ, ਇਹ ਮਤਲਬ ਕਿ ਹੈ।
ਅੱਛਾ, ਜਿਹੜਾ ਮਤਲਬ ਹੁਣ 5 ਸਾਲ ਬਾਅਦ ਪੈਸੇ ਪੂਰੇ ਹੋ ਗਏ, ਤੇ ਉਹ ਤੋਂ ਬਾਅਦ ਤਾਂ ਫਿਰ ਉਹ ਜਿਹੜੀ ਉਹਦੀ ਕਿਸ਼ਤ ਜਾਣੀ ਉਹਦੀ ਵੀ ਬੱਚਤ ਹੋਏਗੀ ਨਾ, ਉਹਦਾ ਵੀ ਹੋਏਗਾ?
ਬਿਲਕੁਲ ਭਾਜੀ।
ਜਾਂ ਫਿਰ ਇਦਾਂ ਕਰਦੇ ਨੇ ਕਿ 5 ਸਾਲ ਬਾਅਦ ਉਹਨੂੰ ਸੈਕਿੰਡ ਹੈਂਡ ਵੇਚ ਦਿਓ ਤੇ ਨਵਾਂ ਪਾ ਲਓ, ਹੈ ਨਾ? ਇਹ ਇਹ ਰੁਝਾਨ ਵੀ ਚੱਲਦਾ?
ਦੇਖੋ ਭਾਜੀ ਇਹ ਗੱਲ ਤੁਹਾਡੇ ਚਲੋ ਜ਼ਿਹਨ ਦੇ ਵਿੱਚ ਆਈ, ਇਹ ਬੜੀ ਮਤਲਬ ਕਿ ਵਧੀਆ ਚੀਜ਼ ਹੈ। ਇਹ ਐਕਚੁਅਲ ਦੇ ਵਿੱਚ ਜਿਹੜੇ ਇੱਥੋਂ ਦੇ ਗੋਰੇ ਜਿਹੜੇ ਸਿੰਗਲ ਟਰੱਕ ਓਨਰ ਨੇ ਨਾ, ਉਹ ਇਹੀ ਕਰਦੇ ਨੇ।
ਅੱਛਾ,
ਇਹ ਜਿਹੜੀ ਉਹਨਾਂ ਦੀ ਹੈਗੀ ਆ ਮਤਲਬ ਕਿ ਪ੍ਰਕਿਰਿਆ, ਉਹ ਏਦਾਂ ਹੀ ਜਾਰੀ ਰੱਖਦੇ ਨੇ ਕਿ 1 ਸਾਲ ਉਹਨਾਂ ਨੇ ਨਵਾਂ ਟਰੱਕ ਲਿਆ, 5 ਸਾਲ ਉਹ ਚਲਾਇਆ, ਉਹਦੇ ਪੈਸੇ ਪੂਰੇ ਕੀਤੇ, ਜਿਹੜਾ ਕੈਸ਼ ਆਊਟ ਉਹਨਾਂ ਨੂੰ ਉਸ ਟਰੱਕ ਵੇਚ ਕੇ ਨਿਕਲਦਾ ਉਹ ਨਵੇਂ ਟਰੱਕ ਦੇ ਵਿੱਚ ਇਨਵੈਸਟਮੈਂਟ ਕਰਦੇ ਨੇ।
ਅੱਛਾ ਮਤਲਬ ਮੈਨੂੰ ਇਹ ਦੱਸੋ ਵੀ ਜਿੱਦਾਂ ਹੁਣ 1,60,000 ਦਾ ਟਰੱਕ ਸੀ, 5 ਸਾਲ ਬਾਅਦ ਉਹ ਕਿੰਨੇ ਕੁ ਦਾ ਵਿਕੇਗਾ ਚੱਲਿਆ ਹੋਇਆ ਐਵਰੇਜ?
80 ਤੋਂ 90 ਹਜ਼ਾਰ ਦੀ, 80 ਤੋਂ 90 ਹਜ਼ਾਰ ਦੀ ਕੀਮਤ ਭਾਜੀ ਉਹ 5 ਸਾਲ ਬਾਅਦ ਫੇਰ ਵੀ ਕੋਸਟ ਕਰਦੀ ਹੈ ਜੀ।
ਮਤਲਬ ਉਹਨੂੰ ਮਿਲ ਜਾਏਗਾ ਤਾਂ ਉਹੀ 80,000 ਹੋਰ ਪਾ ਕੇ ਨਵਾਂ ਲੈ ਲੂੰਗਾ, 6 ਸਾਲ ਫੇਰ ਨਿਕਲ ਜਾਣੇ, ਫੇਰ 80,000 ਦਾ ਹੀ ਹੋਇਆ ਉਹਦੇ ਲਈ ਨਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਜੀ। ਇਹ ਨਾ ਇੱਕ ਚੀਜ਼ ਦੀ ਜਿਹੜੀ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਦੀ, ਵਾਈਟ ਮੈਂਟੈਲਿਟੀ ਦੀ ਜਾਂ ਬਰਾਊਨ ਮੈਂਟੈਲਿਟੀ ਦੀ ਇੱਥੇ ਆਪਾਂ ਗੱਲ ਕਰੀਏ ਨਾ, ਅਸੀਂ ਹਮੇਸ਼ਾ ਸੋਚਦੇ ਹਾਂ ਕਿ ਅਸੀਂ ਸੇਫਟੀ ਵਾਲੇ ਪਾਸੇ ਨਹੀਂ ਜਾਂਦੇ। ਗੋਰੇ ਜਿਹੜੇ ਹੈਗੇ ਉਹ ਸੇਫਟੀ ਸੇਫਟੀ ਨੂੰ ਪਹਿਲ ਦੇ ਆਧਾਰ ਤੇ ਕਰਦੇ ਨੇ, ਕਿਉਂਕਿ ਹੁਣ ਇੱਕ ਲੋਡ ਲੈ ਕੇ ਜਾ ਰਹੇ ਹੋ ਤੁਸੀਂ, ਆਪਦੀ ਜਾਨ ਖਤਰੇ ਚ ਪਾ ਕੇ ਉਸ ਕੰਮ ਨੂੰ ਕਰ ਰਹੇ ਹੋ, ਤਾਂ ਉਹਦੀ ਸੇਫਟੀ, ਉਹਦੀ ਜਿਹੜੇ ਤੁਹਾਡਾ ਇੰਜਨ ਹੈ ਜਾਂ ਤੁਹਾਡਾ ਮਤਲਬ ਕਿ ਟਰੱਕ ਦੇ ਪਾਰਟਸ ਆ, ਉਹ ਇੱਕ ਆਪਾਂ ਕਹਿ ਲਈਏ ਕਿ ਵਾਰੰਟੀ ਦੇ ਵਿੱਚ ਹੋਣੇ ਚਾਹੀਦੇ ਆ। ਹੁਣ ਇੱਕ ਮੈਂ ਤੁਹਾਨੂੰ ਇੱਕ ਬੜੀ ਉਦਾਹਰਨ ਦਿੰਦਾ, ਮੇਰੀ ਕੰਪਨੀ ਦੇ ਵਿੱਚ ਇੱਕ ਗੋਰਾ ਕੰਮ ਕਰਦਾ, ਉਹ ਬਿਲਕੁਲ ਇਹੀ ਕਰਦਾ। ਉਹਦੇ ਕੋਲ 3 ਟਰੱਕ ਨੇ ਜੀ, ਉਹਨੇ ਅੱਜ 3 ਟਰੱਕ ਨਵੇਂ ਲੈ ਲਏ, 5 ਸਾਲ ਉਹਨੇ ਉਹ ਟਰੱਕ ਚਲਵਾਉਣੇ ਨੇ, 5 ਸਾਲ ਬਾਅਦ ਉਹ ਟਰੱਕ ਵੇਚਦੇ ਨੇ। ਤੇ ਮੈਂ ਉਹਨੂੰ ਪੁੱਛਿਆ ਸੀ, ਮੈਂ ਕਿਹਾ ਵੀ ਇਹ ਕਿਉਂ ਤੂੰ ਏਦਾਂ ਕਿਉਂ ਕਰਦਾ ਵੀ ਇਹ ਟਰੱਕ ਅਜੇ 3 ਜਾਂ 4 ਸਾਲ ਹੋਰ ਚੱਲ ਸਕਦੇ ਨੇ। ਉਹ ਕਹਿੰਦਾ ਵੀ ਵਾਰੰਟੀ ਜਦੋਂ ਖਤਮ ਹੈ ਤਾਂ ਮੈਂ ਰਿਸਕ ਨਹੀਂ ਲੈ ਸਕਦਾ ਇਸ ਚੀਜ਼ ਲਈ। ਤੇ ਸੇਫਟੀ ਨੂੰ ਬੜੇ ਮੱਦੇ ਨਜ਼ਰ ਰੱਖਦੇ ਨੇ ਆਪਣੇ, ਆਪਾਂ ਕਹਿ ਲਈਏ ਕਿ ਆਪਣੇ ਲੋਕ ਜਿਹੜੇ ਉਹ ਪੈਸੇ ਵੱਲ ਜ਼ਿਆਦਾ ਰੱਖਦੇ ਨੇ ਕਿ ਕਮਾਈ 1,60,000 ਨੂੰ ਵੀ ਆਉਣੀ ਦੇਣੀ ਹੈ ਤੇ 70,000 ਨੂੰ ਵੀ ਆਉਣੀ ਦੇਣੀ ਹੈ, ਵੀ ਅਸੀਂ 1,50,000 ਦਾ ਲੋਨ ਕਿਉਂ ਲੈਣਾ, ਅਸੀਂ 70,000 ਦਾ ਲੋਨ ਲੈ ਕੇ ਅਸੀਂ ਇਹ ਕੰਮ ਕਰ ਸਕਦੇ ਹਾਂ।
ਨਹੀਂ ਸਹੀ ਗੱਲ ਹੈ। ਅਤੇ ਚਲੋ ਜਿੱਦਾਂ ਹੁਣ ਉਹਨੇ 3 ਟਰੱਕ ਲਏ ਆ, ਉਹਦੇ ਵਿੱਚ ਫਿਰ ਡਰਾਈਵਰਾਂ ਦਾ ਇਸ਼ੂ ਵੀ ਆ, ਫਿਰ ਡਰਾਈਵਰ ਵੀ ਆਫਕੋਰਸ ਚਾਹੀਦੇ ਆ, ਪਰ ਆਪਾਂ ਸਿੰਗਲ ਟਰੱਕ ਡਰਾਈਵਰ ਦੀ ਗੱਲ ਕਰਦੇ ਹਾਂ। ਆਪਣੇ ਕੁਲਦੀਪ ਪੌਲ ਖੁਣੀ ਵੀ ਕਰਦੇ ਹੁੰਦੇ ਸੀ ਅਤੇ ਹੁਣ ਤਾਂ ਮੈਨੇਜਮੈਂਟ ਦੇ ਵਿੱਚ ਆ। ਆਪਣੇ ਕਈ ਨੌਜਵਾਨ ਕਰਦੇ ਸੀ, ਉਹਨਾਂ ਨੇ ਵੀ 1 ਟਰੱਕ ਚਲਾਇਆ ਅਤੇ ਬਾਅਦ ਦੇ ਵਿੱਚੋਂ ਦੂਜਾ ਲਿਆ, ਤੀਜਾ ਲਿਆ, ਅਤੇ ਗੱਲ ਵੀ ਬਣੀ ਹੋਈ ਆ। ਕਹਿੰਦੇ ਆ ਗਏ ਬੰਦੇ ਪੁੱਛਣ ਪੈਸੇ ਵੀ ਪਾਉਣਾ ਆ, ਤਾਂ ਮੈਂ ਆ ਜਾਵਾਂ ਤੁਹਾਡੇ ਕੋਲ। ਅਤੇ ਉਹ ਕਹਿੰਦੇ ਮੈਂ ਟਰੱਕ ਤੋਂ ਉਤਰਿਆ ਸੀ ਅਤੇ ਮੈਨੂੰ ਕਹਿੰਦੇ ਬਾਊ ਕੀ ਬਚਦਾ ਹੈ ਨਾ, ਕਹਿੰਦਾ ਭਰਾਵਾ ਮੈਂ ਹੀ ਬਚ ਕੇ ਉਤਰਿਆ ਅਜੇ ਤਾਂ, ਆਇਆ ਸਾਰੀ ਦਿਹਾੜੀ ਹੈ ਨਾ। ਅਤੇ ਕਈ ਵਾਰੀ ਆਮਦਨ ਚਲੋ ਘੱਟਦੀ ਹੈ, ਖੈਰ ਐਨੀਵੇ ਜਿੱਦਾਂ ਇਹ ਕੋਈ ਕਾਨੂੰਨ ਹੈ ਜਾਂ ਇੱਦਾਂ ਹੈਗਾ ਵੀ 8 ਘੰਟੇ ਜਾਂ 10 ਘੰਟੇ ਟਰੱਕ ਚੱਲ ਸਕਦਾ? ਮਤਲਬ ਇੱਕ ਸ਼ਿਫਟ ਦਿਨ ਨੂੰ ਲਾਈ, ਟੈਕਸੀ ਮੰਗਣ ਨਹੀਂ ਚਲਾਉਂਦੇ ਬਈ, ਰਾਤ ਦੀ ਸ਼ਿਫਟ ਵੀ ਕੋਈ ਚਲਾ ਸਕਦਾ ਹੋਵੇ ਜੇ ਲੋਡ ਮਿਲਦਾ ਹੈ, ਉੱਥੇ ਬੈਨੀਫਿਟ ਹੋ ਜਾਂਦਾ
ਨਹੀਂ
ਫਿਰ?
ਭਾਜੀ ਟਰੱਕਿੰਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲਿਮਿਟ ਨਹੀਂ ਹੈ। ਤੁਸੀਂ ਈਵਨ ਇੱਥੇ ਇਸ ਜਿਹੜੇ ਕਹਿ ਲਈਏ MC ਜਿਹੜੀ ਮਲਟੀ ਕੰਬੀਨੇਸ਼ਨ ਟਰੱਕ ਆ, ਉਹ ਇਸੇ ਇਸੇ ਬਿਹਾਫ ਤੇ ਚੱਲਦੇ ਨੇ ਜਿਹੜੇ ਲੋਕਲ ਚੱਲਦੇ ਨੇ, ਕਿ ਇੱਕ ਡਰਾਈਵਰ ਸਵੇਰੇ 8 ਘੰਟੇ ਚਲਾ ਗਿਆ, ਉਹਨੇ ਆ ਕੇ ਖੜਾਤਾ ਜੀ, ਫਿਰ ਦੂਸਰਾ ਡਰਾਈਵਰ ਆਇਆ ਉਹਨੇ ਨਾਈਟ ਸ਼ਿਫਟ ਚਲਾ ਲਈ। ਟਰੱਕਿੰਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲਿਮਿਟ ਨਹੀਂ ਹੈਗੀ।
ਮਤਲਬ ਉਹ ਖੜਨਾ ਨਹੀਂ ਚਾਹੀਦਾ ਤਕਰੀਬਨ, ਮਤਲਬ ਚੱਲਦਾ ਰਹੇ ਤਾਂ ਜ਼ਿਆਦਾ ਵਧੀਆ। ਜਿੱਦਾਂ ਟੈਕਸੀਆਂ ਆ ਉਹ ਖੜੀ ਦੇ ਪੈਸੇ ਪੈਂਦੇ ਨੇ, ਅਤੇ ਇਸ ਕਰਕੇ ਉਹ 24 ਘੰਟੇ ਟੈਕਸੀ ਚੱਲਦੀ ਆ, ਹੈ ਨਾ, ਦੋ 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 ਸ਼ਿਫਟਾਂ ਉਹਦੇ ਵਿੱਚ ਹੋ ਜਾਂਦੀਆਂ। ਸੋ ਇਹਦੇ ਵਿੱਚ ਵੀ ਇਹ ਪੋਸੀਬਿਲਿਟੀ ਹੈਗੀ ਵੀ ਜੇ ਤੁਹਾਨੂੰ ਕੰਮ ਮਿਲ ਰਿਹਾ ਹੈ ਨਾ ਤਾਂ ਤੁਸੀਂ ਲੈ ਸਕਦੇ ਹੋ।
ਜੀ ਜੀ
ਠੀਕ ਠੀਕ ਅਤੇ
ਇੱਕ ਭਾਜੀ ਹਾਂਜੀ
ਕੈਰੀ ਓਨ।
ਇੱਕ ਨਾ ਇੱਥੇ ਮਤਲਬ ਕਿ ਪੋਜ਼ਿਟਿਵ ਗੱਲ ਲਈ ਮੈਂ ਇੱਕ ਬੜੀ ਸਾਂਝੀ ਕਰਨੀ ਚਾਹੁੰਦਾ। ਇੱਕ ਵਾਘਾ ਦੀ ਕੰਪਨੀ ਸੀਗੀ ਪਿੱਛੇ ਜੇ ਸੁਰਖੀਆਂ ਦੇ ਵਿੱਚ ਆਈ ਸੀਗੀ, ਰੌਨ ਕਰਾਊਚ ਟਰਾਂਸਪੋਰਟ ਦੇ ਨਾਮ ਤੇ, ਨਿਊ ਸਾਊਥ ਵੇਲ ਦੀ ਕੰਪਨੀ ਸੀਗੀ। ਉਹਦੇ ਕੋਲ ਤਕਰੀਬਨ ਤਕਰੀਬਨ 250 ਦੇ ਤਕਰੀਬਨ ਟਰੱਕ ਸੀਗੇ, ਤੇ ਉਸ ਦਾ ਜਿਹੜਾ ਓਨਰ ਸੀਗਾ ਉਹ ਇੱਕ ਉਸ ਇੱਕ ਸਿੰਗਲ ਟਰੱਕ ਓਨਰ ਸੀਗਾ ਜਦੋਂ ਉਸਨੇ ਮਤਲਬ ਕਿ ਟਰੱਕਿੰਗ ਦੇ ਵਿੱਚ ਅੱਗੇ ਵਧਾਇਆ।
ਠੀਕ, ਇੱਕ ਤੋਂ
ਤੇ ਇੱਕ ਸਿੰਗਲ ਟਰੱਕ ਓਨਰ ਸੀਗਾ 1978 ਦੇ ਵਿੱਚ ਉਸਨੇ ਪਹਿਲਾ ਟਰੱਕ ਲਿਆ ਸੀਗਾ ਜੀ। ਫਿਰ ਥੋੜਾ ਜਿਹਾ ਹੁਣ ਜਿਵੇਂ ਕਹਿ ਲਈਏ ਕਿ ਮੁਸ਼ਕਲਾਂ, ਡਰਾਈਵਰ ਦੀਆਂ ਮੁਸ਼ਕਲਾਂ ਆਈਆਂ ਸੀਗੀਆਂ, ਤਾਂ ਪਿਛਲੇ ਪਿਛਲੇ ਮਹੀਨੇ ਉਹ ਟਰੱਕ ਕੰਪਨੀ ਇੱਕ ਸਿਡਨੀ ਦੀ ਰੋਡ ਫਰੇਟ ਕੰਪਨੀ ਨੇ ਖਰੀਦ ਲਈ ਸੀਗੀ। ਉਸ ਦੀ ਇੰਟਰਵਿਊ ਆਈ ਸੀਗੀ ਜਿਹੜਾ ਰੌਨ ਕਰਾਊਚ ਦਾ ਮਾਲਕ ਹੈ, ਉਸਨੇ ਦੱਸਿਆ ਕਿ ਇੱਕ ਟਰੱਕ ਤੋਂ ਸ਼ੁਰੂ ਕਰਕੇ ਉਹ ਕਿਵੇਂ 200 ਤੋਂ 250 ਟਰੱਕ ਤੇ ਪਹੁੰਚਿਆ।
ਸਾਡੇ ਵੀ ਇੱਥੇ ਬਹੁਤ ਵੱਡੀ ਕੰਪਨੀ, ਸ਼ਾਇਦ ਤੁਸੀਂ ਦੇਖੋ ਲਿੰਜੀ ਬ੍ਰਦਰਸ, ਬਹੁਤ ਵੱਡੀ ਸਟਾਕ ਐਕਸਚੇਂਜ ਤੇ ਲਿਸਟਡ ਕੰਪਨੀ ਹੈ, ਤੇ ਉਹ ਵੀ ਪਹਿਲਾਂ ਬਣਾਣਿਆਂ ਦੇ ਫਾਰਮਰ ਹੁੰਦੇ ਸੀ। ਉਹਨਾਂ ਦੇ ਫਿਰ 2 ਮੁੰਡੇ ਤੇ 1 ਕੁੜੀ ਸੀਗੇ, ਤੇ ਇੱਕ ਨੇ ਬੱਸਾਂ ਵਾਲਾ ਦਾ ਕੰਮ ਸ਼ੁਰੂ ਕੀਤਾ, ਲਿੰਜੀ ਬੱਸਿਸ, ਇੱਥੇ 8-10 ਬੱਸਾਂ ਸੀਗੀਆਂ, ਸਕੂਲ ਦੇ ਨਿਆਣੇ ਢੋਂਦੇ ਹੁੰਦੇ ਸੀ। ਇੱਕ ਨੇ ਟਰੱਕ ਪਾ ਲਏ ਹੈਂ, ਅਤੇ ਉਹ ਮੈਨੇਜ ਕਰਦੇ ਸੀ ਤਿੰਨੇ ਭੈਣ ਭਰਾ ਇਹਨੂੰ, ਅਤੇ ਉਹਨਾਂ ਨੇ ਫਿਰ ਡਿਪੂ ਬਣਾ ਲਿਆ, ਉੱਥੇ ਬੱਸਾਂ ਕੱਢਦੀਆਂ ਸੀ, ਉੱਥੇ ਟਰੱਕ ਸੀਗੇ ਉੱਥੇ। ਇਹ ਮੇਰੇ ਖਿਆਲ ਭੈਣ ਕੋਲ ਲੋਕਲ ਟਰਾਂਸਪੋਰਟ ਸੀ, ਅਤੇ ਜਿਹੜਾ ਇੱਕ ਭਰਾ ਸੀ ਉਹਦੇ ਕੋਲ, ਜਿਹੜਾ ਉੱਥੇ ਬਨਾਨਾ ਸਾਡਾ ਉਹ 'ਚੋਂ ਜਾਂਦਾ ਹੁੰਦਾ ਸਾਡੇ ਏਰੀਏ 'ਚ। ਤਾਂ ਉਹ ਹੁਣ ਐਡਾ ਵੱਡਾ ਬਣ ਗਿਆ, ਮਤਲਬ ਆਸਟ੍ਰੇਲੀਆ ਵਾਈਡ, ਫਿਰ ਸਟਾਕ ਐਕਸਚੇਂਜ 'ਤੇ ਚਲੇ ਗਏ ਹੈ ਨਾ। ਅਤੇ ਉਹ ਵੀ ਇੱਕ ਫੈਮਿਲੀ ਤੋਂ ਹੀ, ਇੱਕ ਇੱਕ ਟਰੱਕ, ਇੱਕ ਇੱਕ ਬੱਸ ਤੋਂ ਹੀ ਸ਼ੁਰੂ ਹੋਇਆ, ਅਤੇ ਤਕਰੀਬਨ ਹੁਣ ਮੇਰੇ ਖਿਆਲ ਉਹਨਾਂ ਦੀ ਤੀਜੀ ਜਨਰੇਸ਼ਨ ਇਸ ਕੰਪਨੀ ਦੇ ਵਿੱਚ ਆ। ਇਹਨਾਂ ਨੇ ਤਾਂ ਚਲੋ ਵੇਚਤੀ ਨਾ ਕੰਪਨੀ, ਜਿਹੜੀ ਵਾਹਗਾ ਕੰਪਨੀ ਆ,
ਜੀ
ਅਤੇ ਇਹ ਕੰਪਨੀ ਜਿਹੜੀ ਹੈ ਸਟਾਕ
ਜੀ
ਐਕਸਚੇਂਜ 'ਤੇ ਚਲੇ ਗਈ। ਸੋ ਦੇ ਆਰ ਸਟਿਲ ਮੈਨੇਜਿੰਗ ਇਟ, ਅਤੇ ਬਹੁਤ ਵਧੀਆ ਕੰਮ ਕਰ ਰਹੇ ਆ। ਸਾਰੀ ਬੇਰੀ ਉਹੀ ਢੋਂਦੇ ਨੇ ਸਾਡੇ ਗਰੁੱਪ ਦੀ, ਏਰੀਏ ਦੀ ਸਾਰੀ ਬੇਰੀ, ਟਰਾਂਸਪੋਰਟ, ਕੈਮੀਕਲ, ਸਾਰੇ ਉਹੀ ਉਹੀ। ਵੈਰੀ ਵੈਰੀ ਬਿਗ ਓਪਰੇਸ਼ਨ। ਖੈਰ ਕਿਤੇ ਵੀ ਜਾਇਆ ਜਾ ਸਕਦਾ ਕਿ ਸਾਡਾ ਜਿਹੜਾ ਬਿਜ਼ਨਸ ਸੈਂਸ ਹੈ ਉਹ ਪ੍ਰੋਫੈਸ਼ਨਲ ਹੋਵੇ, ਐਥੀਕਲ ਹੋਵੇ, ਅਤੇ ਵਧੀਆ ਮਤਲਬ ਐਨ ਅਪ ਟੂ ਡੇਟ ਹੋਵੇ। ਕਈ ਵਾਰੀ ਅਸੀਂ ਵਿੱਚ ਨਾ ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਇੰਸ਼ੋਰੈਂਸਾਂ ਦੇ ਚੱਕਰਾਂ 'ਚ ਪੈ ਜਾਂਦੇ ਹਾਂ, ਇੰਸ਼ੋਰੈਂਸ ਲੈ ਲਈਏ, ਉਹ ਕਰ ਲਈਏ, ਹੈ ਨਾ, ਹੇਠ ਉੱਤੇ ਪੇ। ਪਰ ਜੈਨੂਅਨ
ਜੀ
ਤਰੀਕੇ ਨਾਲ ਬਥੇਰਾ ਪੈਸਾ ਕਮਾਇਆ ਜਾ ਸਕਦਾ, ਐਡੀ ਕੋਈ ਗੱਲ ਨਹੀਂ, ਹੈ ਨਾ। ਅਤੇ ਜੀ
ਹਾਂ ਬਿਲਕੁਲ ਭਾਜੀ, ਜੇ ਜੈਨੂਅਨ ਤਰੀਕੇ ਨਾਲ ਕਹੀਏ ਤਾਂ ਆਪਾਂ ਇੱਕ ਜਿਹੜਾ ਸਿੰਗਲ ਟਰੱਕ ਓਨਰ ਹੈ, ਦੂਸਰੇ ਜਿਹੜੀਆਂ ਬੇਸ ਪੇ ਜਿਹੜੀ ਹੈਗੀ ਹੈ, ਬੇਸ ਪੇ ਤੋਂ ਕਿਤੇ ਜ਼ਿਆਦਾ ਉਹ ਪੈਸੇ ਉਹ ਆਪਦੇ ਟਰੱਕ ਦੇ ਵਿੱਚ ਕਮਾ ਲੈਂਦਾ ਹੈ। ਜਿਹੜੀ ਟਰੱਕਿੰਗ ਦੀ ਸਿੰਗਲ ਟਰੱਕ ਦੀ ਓਨਰ ਦੀ ਹੈਗੀ ਹੈ, ਉਹ ਕਿੰਨੀਆਂ ਹੀ ਜੋਬਾਂ ਜਿਹੜੀਆਂ ਉਹਨਾਂ ਨਾਲ ਉਹ ਉੱਪਰ ਮਤਲਬ ਕਮਾਈ ਦੇ ਵਿੱਚ ਜਾ ਰਿਹਾ। ਜੇ ਕਿਸੇ ਵੀ ਸਿੰਗਲ ਟਰੱਕ ਓਨਰ ਦਾ ਟਰੱਕ ਫ੍ਰੀ ਹੈ, ਉਹ 2500 ਤੋਂ ਲੈ ਕੇ 3000 ਵੀਕਲੀ ਬੜੇ ਆਰਾਮ ਨਾਲ ਇੱਕ ਟਰੱਕ ਤੋਂ ਕਮਾ ਸਕਦਾ।
ਠੀਕ। ਜਸਕਰ ਨੇ ਇੱਕ ਹੋਰ ਕੁਐਸਚਨ ਜਿੱਦਾਂ ਹੈਗਾ ਵੀ ਮਤਲਬ ਸਿੰਗਲ ਟਰੱਕ ਓਨਰ ਹੈ, ਅਤੇ ਮੇਰੇ ਖਿਆਲ ਉਹਨੂੰ ਸਾਰਿਆਂ ਨੇ ਵੱਡੀ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਦੀ, ਕਿ ਪਾਰਕਿੰਗ ਕਿੱਥੇ ਕਰੇ,
ਜੀ
ਹੈ ਨਾ। ਘਰਾਂ ਮੂਹਰੇ ਤਾਂ ਕਰ ਨਹੀਂ ਸਕਦੇ ਕਿਉਂਕਿ ਉਹ ਇਲੀਗਲ ਹੈ, ਟਰੱਕ ਨਹੀਂ ਕਰਦੇ, ਤਾਂ
ਜੀ
ਉਹਨੂੰ ਜ਼ਿਆਦਾ ਕਿਰਾਏ 'ਤੇ ਲੈਣਾ ਪਊਗਾ ਥਾਂ, ਜਾਂ ਯਾਰਡ ਕਿਸੇ ਦਾ ਲੈਣਾ ਪਊਗਾ, ਸ਼ੇਅਰਿੰਗ ਕਰਨੀ ਪਊਗੀ, ਹੈ ਨਾ। ਅਤੇ ਇਹਦਾ ਵੀ ਮਾੜਾ ਜਿਹਾ ਦੱਸੋ ਕਿ ਕਿੰਨਾ ਕੁ ਕਿਰਾਇਆ ਹੁੰਦਾ ਵੀਕ ਦਾ, ਜੇ ਕਿਤੇ ਮਤਲਬ ਇੱਕ ਟਰੱਕ ਖੜਾ ਕਰਨ ਦੇ ਲਈ ਲੈਣਾ ਆ।
ਜੀ ਭਾਈ, ਵੈਸੇ 100 ਦੇ ਵਿੱਚ ਮੌਜੂਦਾ ਸਮੇਂ ਚ 90 ਜਿਹੜੀਆਂ ਕੰਪਨੀਆਂ ਉਹ ਆਪਦੇ ਯਾਰਡ ਹੀ ਪ੍ਰੋਵਾਈਡ ਕਰਦੀਆਂ ਜੀ। ਜਿਹੜੇ ਸਿੰਗਲ ਟਰੱਕ ਓਨਰ ਹੁੰਦੇ ਆ, ਉਹ ਆਪਣਾ ਟਰੱਕ ਆਪਣੇ ਯਾਰਡ ਚ ਹੀ ਉੱਥੇ ਪਾਰਕ ਕਰਦੇ ਨੇ, ਜਿਹਦਾ ਕਿ ਤਕਰੀਬਨ ਤਕਰੀਬਨ $100 to $150 ਵੀਕਲੀ ਕਿਰਾਇਆ ਹੁੰਦਾ।
ਠੀਕ ਹੈ।
ਜੇ ਤੁਸੀਂ ਪ੍ਰਾਈਵੇਟ ਮਤਲਬ ਕਈ ਕੰਪਨੀ ਦੇ ਹੁੰਦੇ ਕਿ ਯਾਰਡ ਛੋਟੇ ਆ, ਉਹਨਾਂ ਕੋਲ ਟਰੱਕ ਖੜਾਉਣ ਦੀ ਜਗ੍ਹਾ ਹੈ ਨੀ, ਤਾਂ ਬਾਹਰ ਜਿਹੜੇ $180 to $250 ਤੱਕ ਵੀ ਉਹ ਇੱਕ ਟਰੱਕ ਦਾ ਚਾਰਜ ਕਰ ਲੈਂਦੇ ਨੇ।
ਤੁਹਾਨੂੰ ਪਤਾ ਆਪਣੇ ਦੋਸਤ ਨੇ, ਮੇਰਾ ਖਿਆਲ ਸਾਡੇ ਦੋਸਤ ਨੇ ਫਰੈਜ਼ਨੋ ਤੋਂ, ਪ੍ਰਦੀਪ ਸਿੰਘ ਤੂਰ, ਉਹਨਾਂ ਦਾ ਮੈਸੇਜ ਵੀ ਆਉਂਦਾ ਆ, ਅਤੇ ਜਿਸ ਕਾਰਨ ਤੁਹਾਡਾ ਵੀਡੀਓ ਔਫ ਹੋ ਰਿਹਾ। ਖੈਰ ਹੁਣ ਠੀਕ ਹੈ। ਅਤੇ ਮੈਂ ਜਦੋਂ ਫਰੈਜ਼ਨੋ ਗਿਆ ਨਾ, ਇਹਨਾਂ ਨੇ ਮੈਨੂੰ ਲੈ ਕੇ ਗਏ, ਮਿਲੇ ਗਏ ਨਾ, ਤਾਂ ਇਹਨਾਂ ਨੇ ਯਾਰਡ ਬਣਾਇਆ ਹੋਇਆ, ਟਰੱਕ ਯਾਰਡ, ਮੇਰੇ ਖਿਆਲ 250-250 ਟਰੱਕਾਂ ਦਾ ਕਾਰ ਪਾਰਕਿੰਗ ਬਣਾਈ ਹੋਈ ਆ, ਅਤੇ ਉਹ ਇਹ ਵੀ ਉਹ ਸਪੇਸ ਜਿਹੜੇ ਆ ਕਿਰਾਏ 'ਤੇ ਦਿੰਦੇ ਨੇ, ਅਤੇ ਉਹ ਫੁੱਲੀ ਬੁੱਕਡ ਰਹਿੰਦਾ ਆ, ਅਤੇ ਉੱਥੇ ਤੁਸੀਂ ਆਪਣਾ ਟਰੱਕ ਖੜਾ ਕਰੋ, ਉਹਦੇ ਵਿੱਚ ਕੈਫੇ ਆ, ਸਿਕਿਉਰਿਟੀ ਕੈਮਰੇ ਲੱਗੇ ਹੋਏ ਨੇ, ਹੈ ਨਾ, ਸਿਕਿਉਰਿਟੀ ਗਾਰਡ ਹੈ, ਫੈਂਸ ਲੱਗੀ ਹੋਈ ਆ, ਇੰਸ਼ੋਰਡ ਹੈ, ਅਤੇ ਮਤਲਬ ਬਹੁਤ ਵਧੀਆ ਫੈਸਿਲਿਟੀ ਹੈ, ਕਿਉਂਕਿ ਕਿਸੇ ਨੇ ਟਰੱਕ ਪਾਰਕ ਕਰਕੇ ਉੱਥੋਂ ਆਪਣੀ ਪ੍ਰੋਪਰ ਕਾਰ ਖੜੀ ਕਰਕੇ, ਡਰਾਈਵਰ ਚੇਂਜ ਕਰਨੇ ਉੱਥੋਂ ਕਰ ਲਓ, ਉੱਥੇ ਗੱਡੀ ਖੜੀ ਕਰੋ, ਟਰੱਕ ਚੱਕੋ, ਗੇੜਾ ਲਾ ਕੇ ਫਿਰ ਗੱਡੀ ਕਰਕੇ ਆਪਣੇ ਘਰ ਨੂੰ ਚਲ ਜਾਓ। ਸੋ ਇੱਦਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਆਸਟ੍ਰੇਲੀਆ ਵਿੱਚ ਵੀ ਬਣ ਰਹੀਆਂ, ਤੁਸੀਂ ਜਾਓਗੇ ਬ੍ਰਿਸਬਨ ਤੋਂ ਸਿਡਨੀ ਤਾਂ ਟਾਰੀ ਦੇ ਥਰੂ ਲੰਘੋਗੇ ਨਾ, ਸ਼ਾਇਦ ਤੁਸੀਂ ਦੇਖੋਗੇ ਰਾਈਟ
ਜੀ
ਹੈਂਡ ਸਾਈਡ ਦੇ ਉੱਤੇ ਇੱਕ ਬਹੁਤ ਵੱਡਾ ਟਰੱਕ ਯਾਰਡ ਬਣਿਆ ਆ, ਅਤੇ ਉੱਥੇ ਘੱਟੋ ਘੱਟ 100-150 ਟਰੱਕ ਖੜਾ ਕਰਨ ਦਾ ਮਤਲਬ ਥਾਂ ਹੈਗਾ, ਉਹ ਬਣਾਇਆ ਹੋਇਆ ਸਿਸਟਮ। ਸੋ ਇੱਦਾਂ ਦੇ ਬਿਜ਼ਨਸ ਜਿਹੜੇ ਨੇ ਉਹ ਬਹੁਤ ਹੁਣ ਬਣ ਰਹੇ ਨੇ, ਜਿੱਥੇ ਟਰੱਕ ਜਿਹੜੇ ਆ ਪਾਰਕਿੰਗ ਜਾਂ ਸਿਕਿਓਰ ਪਾਰਕਿੰਗ ਹੋਵੇ। ਖੈਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਅਗਲੇ ਹਫ਼ਤੇ ਹੋਰ ਟਰੱਕਾਂ ਦੀਆਂ ਗੱਲਾਂ ਲੈ ਕੇ ਆਵਾਂਗੇ ਇਸ ਇੰਡਸਟਰੀ ਦੀਆਂ। ਅਤੇ
ਜੀ
ਬਾਕੀ ਆਪਣਾ ਖਿਆਲ ਰੱਖਿਓ, ਕੁਇਨਜ਼ਲੈਂਡ ਵਾਲਿਓ, ਗਰਮੀ ਤੁਹਾਡੇ ਬਹੁਤ ਹੋ ਜਾਂਦੀ ਹੈ, ਅਤੇ
ਫਿਰ ਫਤਿਹ ਬੁਲਾਈ ਜੀ ਆਪਾਂ
ਹੁਣ ਬੁਲਾਉਣੀ ਪੈਣੀ ਆ, 10 ਵੱਜਣ ਲੱਗੇ ਆ, ਮੇਰਾ ਵੀ ਹੁਣ 2 ਘੰਟੇ ਹੋ ਗਏ, ਅਤੇ ਮੈਨੂੰ ਵੀ ਹੁਣ 2 ਘੰਟੇ ਆਰਾਮ ਹੀ ਕਰਨਾ ਪੈਣਾ ਇਸ।
ਚਲੋ
ਠੀਕ ਹੈ ਫਿਰ,
ਠੀਕ ਹੈ ਜੀ,
ਓਕੇ,
ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ
ਖਾਲਸਾ,
ਖਾਲਸਾ ਵਾਹਿਗੁਰੂ
ਜੀ
ਕੀ ਫਤਿਹ।
ਸੋ ਪਿਆਰਿਓ, ਇਹ ਸੀ ਜਸਕਰਨ, ਅਤੇ ਉਸ ਤੋਂ ਪਹਿਲਾਂ ਗਿਆਨੀ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਸੀ, ਅਤੇ ਅਸੀਂ ਗੱਲਾਂ ਬਾਤਾਂ ਕੀਤੀਆਂ, ਖੁੱਲ੍ਹ ਕੇ ਕੀਤੀਆਂ। ਅਤੇ ਮੈਂ ਇੱਕ ਵਾਰੀ ਫਿਰ ਆਪਣੇ ਸਾਰੇ ਸਤਿਕਾਰਤ ਦੋਸਤਾਂ ਨੂੰ ਬੇਨਤੀ ਕਰਾਂ, ਮਹਿੰਦਰ ਸਿੰਘ, JP ਵੀ ਆ ਗਏ ਨੇ ਪੈਂਦਰਥ ਵਾਲੇ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਮਹਿੰਦਰ ਸਿੰਘ ਜੀ ਕਿ ਕੱਲ੍ਹ ਨੂੰ ਭਗਤ ਰਵਿਦਾਸ ਜੀ ਦਾ ਗੁਰਪੁਰਬ ਹੈ ਅਤੇ ਅਸੀਂ ਮਨਾਉਣਾ ਕਿੱਦਾਂ ਹੈ? ਤੁਸੀਂ ਗੁਰੂ ਘਰ ਜਾ ਸਕਦੇ ਹੋ, ਤੁਸੀਂ ਸ਼ੋਭਾ ਯਾਤਰਾ 'ਚ ਜਾ ਸਕਦੇ ਹੋ, ਮਹਿਮਾ ਯਾਤਰਾ 'ਚ ਜਾ ਸਕਦੇ ਹੋ, ਮਹਿਮਾ ਪੰਡਾਲ 'ਚ ਜਾ ਸਕਦੇ ਹੋ, ਪਰ ਅਸਲੀ ਜਿਹੜਾ ਕਿਸੇ ਵੀ ਗੁਰੂ ਦਾ, ਕਿਸੇ ਵੀ ਮਹਾਂਪੁਰਖ ਦਾ, ਸੰਤ ਦਾ, ਭਗਤ ਦਾ ਜਿਹੜਾ ਪੁਰਬ ਆਪਾਂ ਮਨਾਉਂਦੇ ਹਾਂ, ਜੇ ਆਪਾਂ ਡਾਇਰੈਕਟ ਉਹਦੇ ਨਾਲ ਜੁੜੀਏ ਤਾਂ ਲਾਹੇਵੰਦ ਹੈ। ਅਤੇ ਸਾਡੇ ਕੋਲ ਅੱਜ ਕੱਲ੍ਹ ਵਸੀਲੇ ਵੀ ਹੈ, ਸਾਡੇ ਕੋਲ ਫੋਨਾਂ 'ਤੇ ਵੀ ਆ, ਸਾਰਾ ਕੁਛ ਹੈ। ਅਸੀਂ ਉਹਨਾਂ ਦੀ ਜੀਵਨੀਆਂ, ਉਹਨਾਂ ਦੇ ਲੇਖ, ਉਹਨਾਂ ਦੀ ਆਪਣੀ ਹੱਥ ਲਿਖਤ ਬਾਣੀ ਜਿਹੜੀ ਆ, ਜੋ ਕਹਿਣਾ ਚਾਹੁੰਦੇ ਸੀ, ਸਮਝਾਉਣਾ ਚਾਹੁੰਦੇ ਸੀ, ਉਹ ਆਪਾਂ ਅਧਿਐਨ ਕਰੀਏ, ਪੜ੍ਹੀਏ। ਅਤੇ ਮੈਂ ਬੇਨਤੀ ਕਰਾਂ ਕਿ 40 ਦੇ ਕਰੀਬ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ ਭਗਤ ਜੀ ਦੇ, ਸੋ ਇਹ 40 ਜ਼ਰੂਰ ਪੜ੍ਹਿਓ। ਅਤੇ ਆਉਣ ਵਾਲੇ ਹਫ਼ਤੇ ਫਿਰ ਆਪਾਂ ਜਾਂ ਕੱਲ੍ਹ ਨੂੰ ਫਿਰ ਇਹ 'ਤੇ ਗੱਲ ਕਰਾਂਗੇ, ਸਾਨੂੰ ਦੱਸਿਓ ਵੀ ਮੇਰੀ ਬੇਨਤੀ ਕਿੰਨੇ ਅਗਰ ਮਨਜ਼ੂਰ ਕੀਤੀ ਹੈ। ਸੋ ਇੰਨਾ ਕੁਛ ਕਹਿੰਦੇ ਹੋਏ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਹਾਂ, ਅਤੇ ਕੱਲ੍ਹ ਨੂੰ ਫਿਰ ਸੁਬਾਹ ਮਿਲਾਂਗੇ ਅਮਰੀਕ ਭਾਅ ਜੀ ਨਾਲ, ਹੋਰ ਮਿੱਤਰ ਸਾਡੇ ਤੁਸੀਂ ਵੀ ਜੁੜੋਗੇ, GS ਚਾਲ ਵੀ ਜੁੜੋਗੇ। ਅਤੇ ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।